قدرتی فیزاج سرگشت کی کر دے ہوئی سویر دی تاز کی سن تازہ خبرہ مہتوپورن جانکاریاں منموہت سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیپ کور نال ہرمن ریڈیو دے پروگرام لہراں دے وچ سویرے 8 بجے تو 10 بجے تک ਹਰਮਨ ਰੇਡੀਓ ਤੇ ਪ੍ਰੋਗਰਾਮ ਲਾਰਾ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜੀ ਆ ਉਹ ਸੁਹਾਵਣਾ ਹੋਵੇ ਸੁੱਖਾਂ ਲੱਦਾ ਹੋਵੇ ਤੁਸੀਂ ਖੁਸ਼ੀਆਂ ਖੇੜੇ ਮਾਣਦੇ ਰਹੋ ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਮੈਲਬਨ ਤੋਂ ਸੋ ਲਹਿਰਾ ਪ੍ਰੋਗਰਾਮ ਅੱਜ ਤੁਸੀਂ ਸੁਣੋਗੇ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਪੂਰੇ 2 ਘੰਟੇ 8 ਤੋਂ 10 ਵਜੇ ਤੱਕ ਦਾ ਇਹ ਸਫ਼ਰ ਜਿਹੜਾ ਅਸੀਂ ਜਾਰੀ ਰੱਖਾਂਗੇ ਤੁਹਾਡੇ ਸਾਥ ਦੇ ਨਾਲ ਤੇ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਅੱਜ ਮੰਗਲਵਾਰ ਦਾ ਦਿਨ ਹੈ ਤੇ ਸਾਲ 2019 ਆਪਣੇ ਅੰਤਲੇ ਪਲਾਂ ਵੱਲ ਵੱਧ ਰਿਹਾ ਸੋ ਅੱਜ ਦਸੰਬਰ ਮਹੀਨੇ ਦੀ 17 ਤਰੀਕ ਜਿਹੜੀ ਹੈ ਉਹ ਹੋ ਚੁੱਕੀ ਹੈ ਦੋਸਤੋ ਤੇ ਉਧਰ ਨਾਨਕ ਸ਼ਾਹੀ ਸੰਵਤ 551 ਦੇ ਪੋਹ ਮਹੀਨੇ ਦੀ 2 ਤਰੀਕ ਹੋਈ ਹੈ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ ਸਿਡਨੀ ਤੇ ਕੈਨਬਰਾ ਦੇ ਵਿੱਚ ਜਿਹੜਾ ਇਸ ਵੇਲੇ ਸਮਾਂ 8:04 ਦਾ ਹੋ ਚੁੱਕਿਆ ਜਦਕਿ ਪਰਥ ਦੇ ਵਿੱਚ ਅਜੇ 5:04 ਹੋਏ ਨੇ ਬ੍ਰਿਸਬੇਨ ਦੇ ਵਿੱਚ 7:04 ਹੋਏ ਨੇ ਤੇ ਐਡੀਲੇਡ ਦੇ ਵਿੱਚ 7:34 ਦਾ ਸਮਾਂ ਹੋਇਆ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਇਹ ਸਮਾਂ ਪਰ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਇਸ ਵੇਲੇ 10:04 ਦਾ ਹੋ ਚੁੱਕਿਆ ਨਿਊਜ਼ੀਲੈਂਡ ਵਾਲੇ ਸਾਡੇ ਤੋਂ 2 ਘੰਟੇ ਅੱਗੇ ਨੇ ਤੇ ਇਸ ਤੋਂ ਬਾਅਦ ਜਿੱਥੇ ਜਿੱਥੇ ਮੰਗਲਵਾਰ ਚੜ੍ਹ ਚੁੱਕਿਆ ਉਹਨਾਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਮੰਗਲਵਾਰ ਚੜ੍ਹ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ ਵੀ ਤੇ ਹਾਂਗਕਾਂਗ ਦੇ ਵਿੱਚ ਵੀ ਸਵੇਰ ਦੇ 5:05 ਹੋ ਚੁੱਕੇ ਨੇ ਯਾਨੀ ਉੱਥੇ ਵੀ ਦਸੰਬਰ ਮਹੀਨੇ ਦੀ 17 ਤਰੀਕ ਚੱਲ ਰਹੀ ਹੈ ਇਸ ਵੇਲੇ ਔਰ ਸਵੇਰ ਦਾ ਤੜਕਾ ਜਿਹੜਾ 5:05 ਦਾ ਸਮਾਂ ਤੇ ਇਸੇ ਤਰ੍ਹਾਂ ਡੁਬਈ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਤੜਕਾ ਕਿਉਂਕਿ ਉੱਥੇ 1 ਘੰਟਾ ਪਹਿਲਾਂ ਹੀ ਮੰਗਲਵਾਰ ਚੜਿਆ ਉੱਥੇ 1:05 ਜਿਹੜਾ ਸਮਾਂ ਆ ਇਸ ਵੇਲੇ ਹੋਇਆ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ 4:05 ਜਿਹੜੇ ਆ ਇਸ ਵੇਲੇ ਹੋਏ ਆ ਸਵੇਰ ਦੇ ਤੇ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ ਆਪਣੇ ਪੰਜਾਬ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਸੋ ਪੰਜਾਬ ਦੀਆਂ ਘੜੀਆਂ ਇਸ ਵੇਲੇ 2:35 ਦਾ ਸਮਾਂ ਦੱਸ ਰਹੀਆਂ ਨੇ ਔਰ ਕਾਫੀ ਵੱਡਾ ਤੜਕਾ ਪੰਜਾਬ ਦੇ ਵਿੱਚ ਪਰ ਕੁਛ ਮੁਲਕ ਇਹੋ ਜਿਹੇ ਜਿਨ੍ਹਾਂ 'ਚ ਅਜੇ ਵੀ ਚੱਲ ਰਿਹਾ ਸੋਮਵਾਰ ਸੋ ਸੋਮਵਾਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲ ਰਿਹਾ ਜਿੱਥੋਂ ਤੁਸੀਂ ਸਾਰੇ ਜਣੇ ਸਾਡੇ ਨਾਲ ਜੁੜਦੇ ਹੋ ਔਰ ਆਵਾਜ਼ ਦੇ ਇਸ ਸਫ਼ਰ ਦੇ ਨਾਲ ਸਾਡੇ ਨਾਲ ਸਾਂਝ ਬਣਾਉਂਦੇ ਹੋ ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਔਰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਜਿਹੜਾ ਉਹ ਵੱਖਰਾ ਵੱਖਰਾ ਪਰ ਦਿਨ ਜਿਹੜਾ ਉੱਥੇ ਸੋਮਵਾਰ ਦਾ ਚੱਲ ਰਿਹਾ ਜੀ ਵੈਨਕੂਵਰ ਦੇ ਵਿੱਚ ਦੁਪਹਿਰ ਚੱਲ ਰਹੀ ਹੈ ਜੀ ਸੋਮਵਾਰ ਦੀ 1:06 ਹੋਏ ਨੇ ਦੁਪਹਿਰ ਦੇ ਯਾਨੀ 16 ਦਸੰਬਰ ਦੀ ਦੁਪਹਿਰ ਪਈ ਹੋਈ ਹੈ ਟੋਰਾਂਟੋ ਦੇ ਵਿੱਚ 16 ਦਸੰਬਰ ਤੇ ਸ਼ਾਮ ਪੈ ਗਈ ਹੈ 4:06 ਜਿਹੜੇ ਆ ਉੱਥੇ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ 3:06 ਉੱਥੇ ਹੋਏ ਨੇ ਬਾਅਦ ਦੁਪਹਿਰ ਦੇ ਤੇ ਇਸ ਤੋਂ ਬਿਨਾਂ ਜੇ ਅਸੀਂ US ਚਲੀਏ ਤਾਂ ਲੋਸ ਏਂਜਲਸ ਦੇ ਵਿੱਚ ਇਸ ਵੇਲੇ ਦੁਪਹਿਰ ਦਾ ਹੀ ਸਮਾਂ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ 1:06 ਦਾ ਸਮਾਂ ਤੇ ਲਓ ਜੀ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਸਾਡੇ ਪ੍ਰੋਗਰਾਮ ਨੂੰ ਹੋਰ ਖੁਸ਼ਗਵਾਰ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਅੱਜ ਕੀ ਕੀ ਹੋਣ ਜਾਣਾ ਕੀ ਕੀ ਹੋਣਾ ਕੀ ਕੀ ਵਾਪਰਨਾ ਇਹਦੇ ਬਾਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਵਾਂਗ ਅਸੀਂ ਮੌਸਮ ਦੇ ਉੱਤੇ ਝਾਤ ਮਾਰਾਂਗੇ, ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਦੇਸ਼ ਦੁਨੀਆਂ ਦੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਸ ਤੋਂ ਇਲਾਵਾ ਕੁਝ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੋਸਤੋ। ਔਰ ਜਾਣਕਾਰੀਆਂ ਦੇ ਨਾਲ ਨਾਲ ਅਸੀਂ ਤੁਹਾਡੇ ਜਿਹੜੇ ਸੁਨੇਹੇ ਨੇ, ਤੁਹਾਡੇ ਜਿਹੜੇ ਵਿਚਾਰ ਨੇ ਉਹ ਵੀ ਪ੍ਰੋਗਰਾਮ ਚ ਸ਼ਾਮਲ ਕਰਦੇ ਹੁੰਦੇ ਹਾਂ। ਸੋ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਨਾ ਭੁੱਲਿਆ ਕਰੋ ਤੇ ਤੁਸੀਂ ਸਾਡੇ ਨਾਲ ਰਾਬਤਾ ਬਣਾਉਣਾ ਹੈ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਕੋਸ਼ਿਸ਼ ਕਰਾਂਗੇ ਕਿ ਫੋਨ ਕਾਲ ਦੀ ਜੇ ਕੋਈ ਦਿੱਕਤ ਹੈ ਤੇ ਉਸਨੂੰ ਅਸੀਂ ਪਹਿਲਾਂ ਹੀ ਦੂਰ ਕਰ ਲਈਏ, ਪਰ ਤੁਸੀਂ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਉਹ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਜ਼ਰੂਰ ਬਣਾ ਸਕਦੇ ਹੋ ਜੇਕਰ ਇਹ ਐਪਸ ਤੁਹਾਡੇ ਫੋਨ ਤੇ ਹੈਗੀ ਆ। ਪਰ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਤੁਹਾਡੇ ਲਈ ਹੋਰ ਵੀ ਸੌਖਾ ਹੈ ਕਿ ਤੁਸੀਂ ਉਸ ਐਪ ਦੇ ਵਿੱਚ ਦਿੱਤੇ ਹੋਏ ਕੰਟੈਕਟ ਲਿੰਕ ਜਿਹੜੇ ਨੇ ਉਹਨਾਂ ਨੂੰ ਕਲਿੱਕ ਕਰਨਾ, ਉੱਥੇ ਆਪਣਾ ਮੈਸੇਜ ਟਾਈਪ ਕਰਨਾ ਤੇ ਸਾਡੇ ਨਾਲ ਸਿੱਧਾ ਜੁੜ ਜਾਣਾ। ਸਾਡੇ ਨਾਲ ਕੁਝ ਦੋਸਤ ਜਿਹੜੇ ਇਸ ਵੇਲੇ ਰਾਬਤਾ ਬਣਾ ਵੀ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸਾਂਝ ਬਣਾਈ ਹੈ ਜੀ ਸੁਖਵਿੰਦਰ ਸੌਂਦ ਹੋਰਾਂ ਨੇ, ਹਮੇਸ਼ਾ ਵਾਂਗ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਜੁੜੇ ਨੇ ਔਰ ਸਿਡਨੀ ਤੋਂ ਸਾਡੇ ਨਾਲ ਹਮੇਸ਼ਾ ਸਾਂਝ ਬਣਾਉਂਦੇ ਨੇ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ। ਸੌਂਦ ਸਾਹਿਬ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਧੰਨਵਾਦ ਵੀ ਤੁਹਾਡੀ ਹਾਜ਼ਰੀ ਦੇ ਲਈ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੇ ਹੋ ਔਰ ਜੇਕਰ ਤੁਸੀਂ ਆਉਂਦੇ ਸਮੇਂ ਦੇ ਵਿੱਚ ਸਿਡਨੀ ਦੀ ਕੋਈ ਖ਼ਬਰ ਸਾਨੂੰ ਦੱਸ ਸਕਦੇ ਹੋਏ, ਖੈਰ ਖ਼ਬਰ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋਏ ਤਾਂ ਜ਼ਰੂਰ ਕਰਿਓ। ਔਰ ਨਿਊ ਸਾਊਥ ਵੇਲਸ ਦੇ ਵਿੱਚ ਜਿਵੇਂ ਅਸੀਂ ਪਿਛਲੇ ਕਾਫ਼ੀ ਹਫ਼ਤਿਆਂ ਤੋਂ ਇਸ ਚਿੰਤਾ ਨੂੰ ਲੈ ਕੇ ਫਿਕਰਮੰਦ ਆ ਕਿ ਉੱਥੇ ਜਿਹੜਾ ਅੱਗਾਂ ਲੱਗਣ ਦਾ ਜਿਹੜਾ ਸਿਲਸਿਲਾ ਆ ਉਹ ਲਗਾਤਾਰ ਜਾਰੀ ਹੈ ਔਰ ਵਧੇ ਹੋਏ ਤਾਪਮਾਨ ਦੇ ਕਾਰਨ ਵੀ ਅੱਗਾਂ ਨੂੰ ਕਾਬੂ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਤੇ ਅੱਜ ਵੀ ਇੱਕ ਜਿਹੜੀ ਖ਼ਬਰ ਸੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਸ ਸੰਬੰਧ ਦੇ ਵਿੱਚ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਸੋ ਸੌਂਦ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜਤਿੰਦਰ ਸਿੰਘ ਕਾਫ਼ੀ ਵੱਡੇ ਤੜਕੇ ਤੋਂ ਸਾਡੇ ਨਾਲ ਸ਼ਾਮਲ ਨੇ, ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਤੁਸੀਂ ਵੀ ਸਾਰੇ ਸਾਡੇ ਨਾਲ ਆਪਣੀ ਸਾਂਝ ਜਿਹੜੀ ਆ ਉਹ ਬਣਾ ਸਕਦੇ ਹੋ ਟੈਲੀਗ੍ਰਾਮ ਤੇ ਈਮੇਲ ਦੇ ਰਾਹੀਂ, ਤੁਹਾਡੇ ਸੁਨੇਹਿਆਂ ਦੀ ਉਡੀਕ ਪ੍ਰੋਗਰਾਮ ਦੌਰਾਨ ਸਾਨੂੰ ਰਹੇਗੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹੇਗਾ ਤੇ ਗੀਤ ਕੁਝ ਸਾਡੀ ਪਸੰਦ ਦੇ ਤੇ ਕੁਝ ਤੁਹਾਡੀ ਪਸੰਦ ਦੇ ਅਸੀਂ ਜ਼ਰੂਰ ਪ੍ਰਸਾਰਿਤ ਕਰਾਂਗੇ ਤੇ ਸ਼ਾਮਲ ਕਰਾਂਗੇ। ਤੇ ਇਸ ਤੋਂ ਇਲਾਵਾ ਕੁਝ ਖਾਸ ਗੱਲਬਾਤ ਜਿਹੜੀ ਤੁਸੀਂ ਸਾਡੇ ਨਾਲ ਕਰਨੀ ਚਾਹੁੰਦੇ ਹੋ ਔਰ ਅੱਜ ਅਸੀਂ ਵੀ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾਉਣੀ ਚਾਹਾਂਗੇ। ਸੋ ਕਿਸ ਵਿਸ਼ੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਜ਼ਰੂਰ ਦੱਸਿਓ, ਪਰ ਅਸੀਂ ਜ਼ਰੂਰ ਸਾਡੇ ਨਾਲ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਵਿਸ਼ੇ ਆ ਉਹ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਅੱਜ ਵੀ ਜ਼ਰੂਰ ਜਿਹੜਾ ਵਿਸ਼ਾ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਵੀ ਆਪਾਂ ਲੈ ਕੇ ਆਏ ਹਾਂ ਕਿ ਐਸ ਮੱਖਣ ਦੀ ਆਵਾਜ਼ ਦੇ ਵਿੱਚ। ਜਿਵੇਂ ਕਿ ਦਸੰਬਰ ਮਹੀਨਾ ਆਪਣੇ ਅੰਤਲੇ ਦਿਨਾਂ ਵੱਲ ਵੱਧ ਰਿਹਾ ਤੇ ਇਸ ਦਸੰਬਰ ਮਹੀਨੇ ਦੀ ਵੀ ਮਹਾਨਤਾ ਆਪੋ ਆਪਣੀ ਥਾਂ, ਕਿਉਂਕਿ ਦਸੰਬਰ ਮਹੀਨਾ ਜਿਹੜਾ ਸ਼ਹਾਦਤਾਂ ਦਾ ਮਹੀਨਾ ਮੰਨਿਆ ਗਿਆ। ਸਾਡੇ ਸਾਹਿਬਜ਼ਾਦੇ ਜਿਹੜੇ ਆ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਖੇਰੂੰ ਖੇਰੂੰ ਹੋਇਆ ਸੀ ਇਸ ਮਹੀਨੇ ਦੇ ਵਿੱਚ ਔਰ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਸੀਗੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਔਰ ਬਹੁਤ ਜਿਹੜਾ ਇੱਕ ਇਤਿਹਾਸਿਕ ਦੁਖਾਂਤ ਜਿਹਨੂੰ ਕਹਿ ਸਕਦੇ ਹਾਂ ਵਾਪਰਿਆ ਸੀ ਜਦੋਂ ਸੰਸਾਰ ਪੱਧਰ ਦੇ ਉੱਤੇ ਗੱਲ ਕੀਤੀ ਜਾਂਦੀ ਹੈ। ਪਰ ਗੁਰੂ ਸਾਹਿਬ ਦੇ ਲਈ ਉਹ ਜਿਹੜੀ ਕੁਰਬਾਨੀ ਸੀ ਉਹ ਸਿਰਫ ਤੇ ਸਿਰਫ ਕੌਮ ਦੀ ਕੁਰਬਾਨੀ ਸੀ, ਦੂਜਿਆਂ ਦੇ ਲਈ ਦੂਜਿਆਂ ਦੀ ਜਿਹੜੀ ਰੱਖਿਆ ਦੇ ਲਈ ਦਿੱਤੇ ਹੋਏ ਜਿਹੜੇ ਬਲੀਦਾਨ ਸੀ, ਕਿਉਂਕਿ ਉਹਨਾਂ ਦੀ ਬਚਪਨ ਦੀ ਜਿਹੜੀ ਸੋਚ ਸੀ ਉਹ ਇਸ ਤਰ੍ਹਾਂ ਹੀ ਵਿਕਸਿਤ ਹੋਈ ਸੀ ਕਿ ਜਿਹੜਾ ਜੋ ਵੀ ਕਰਮ ਆ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਮ ਕਰਨਾ ਉਹ ਆਪਣੇ ਆਪ ਦੇ ਲਈ ਨਹੀਂ, ਆਪਣੇ ਬਚਾਅ ਦੇ ਲਈ ਨਹੀਂ, ਸਗੋਂ ਦੂਜਿਆਂ ਦੇ। ਸੋ ਆਪਣੇ ਪਿਤਾ ਦੀ ਕੁਰਬਾਨੀ ਦੇ ਲਈ ਵੀ ਦੇਖੋ ਕਿੰਨੀ ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਤਿਆਰ ਕੀਤਾ ਔਰ ਜਦੋਂ ਆਪਣੇ ਪਰਿਵਾਰ ਦੀ ਗੱਲ ਆਈ ਤਾਂ ਉਹਨਾਂ ਨੇ ਪਰਿਵਾਰ ਵੀ ਵਾਰਨ ਤੋਂ ਕੋਈ ਗੁਰੇਜ਼ ਨਹੀਂ ਕੀਤਾ ਔਰ ਜਦੋਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਉਹ ਜੰਗ ਦੇ ਮੈਦਾਨ ਦੇ ਵਿੱਚ ਰੁਲਦੀਆਂ ਸੀ ਤਾਂ ਉਹਨਾਂ ਨੇ ਇਸ ਗੱਲ ਦੇ ਲਈ ਕੋਈ ਬਹੁਤ ਵੱਡਾ ਨਿਹੋਰਾ ਨਹੀਂ ਮਾਰਿਆ, ਇਸ ਗੱਲ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਉਸ ਪਰਮਾਤਮਾ ਨੂੰ ਕਿ ਜਿਹੜੇ ਮੇਰੇ ਬੱਚੇ ਆ ਹਨਾ ਉਹ ਕਿਸ ਕਾਰਨ ਸ਼ਹੀਦ ਹੋਏ ਆ ਜਾਂ ਫਿਰ ਜਿਹੜੇ ਦੂਸਰੇ ਜਿਹੜੇ ਸੈਨਿਕ ਆ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੇ ਵਿੱਚ ਤੇ ਮੇਰੇ ਬੱਚਿਆਂ ਦੇ ਵਿੱਚ ਕੋਈ ਫਰਕ ਹੈ ਹਨਾ। ਸੋ ਇਹ ਬਹੁਤ ਲਾਸਾਨੀ ਸ਼ਹਾਦਤ ਸੀ ਔਰ ਇਸ ਸ਼ਹਾਦਤ ਦੇ ਬਾਰੇ ਆਪਣੇ ਬੱਚਿਆਂ ਦੇ ਨਾਲ ਜ਼ਿਕਰ ਜ਼ਰੂਰ ਕਰਿਆ ਕਰੋ। ਖੈਰ ਇਹ ਮਹੀਨਾ ਜਿਹੜਾ ਆ ਇਹ ਮਿਲੇ ਜੁਲੇ ਜਿਹੇ ਅਹਿਸਾਸਾਂ ਦਾ ਮਹੀਨਾ ਹੁੰਦਾ ਕਿਉਂਕਿ ਜਿਹੜੇ ਕ੍ਰਿਸਚਨ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਸ ਮਨਾਉਂਦੇ ਨੇ, ਹਨਾ, ਉਹਨਾਂ ਦੇ ਲਈ ਬੜੀ ਹੀ ਖੁਸ਼ੀ ਔਰ ਜੋਸ਼ ਵਾਲਾ ਜਿਹੜਾ ਇਹ ਸਮਾਂ ਹੁੰਦਾ। ਔਰ ਜੇ ਸਿੱਖ ਧਰਮ ਦੇ ਵਿੱਚ ਦੇਖੀਏ ਤਾਂ ਇਹ ਲਸਾਨੀ ਸ਼ਹਾਦਤ ਦਾ ਜਿਹੜਾ ਇੱਕ ਮਹੀਨਾ ਜਿਹਦੇ ਵਿੱਚ ਬਹੁਤ ਵੱਡੀਆਂ ਛੋਟੀ ਉਮਰੇ ਜਿਹੜਾ ਅਸੀਂ ਕਹਿੰਦੇ ਹਾਂ ਕਿ ਵੱਡੇ ਸਾਕੇ ਜਿਹੜੇ ਸੀ ਉਹ ਵਾਪਰੇ ਸੀ। ਔਰ ਅਸੀਂ ਜ਼ਰੂਰ ਯਾਦ ਕਰੀਏ ਉਹਨਾਂ ਪਲਾਂ ਨੂੰ, ਉਹਨਾਂ ਲਸਾਨੀ ਜਿਹੜੇ ਸ਼ਹਾਦਤ ਦੇ ਉਹ ਜਿਹੜਾ ਪਲ ਸੀ ਜਾਂ ਉਹ ਜਿਹੜਾ ਸਮਾਂ ਸੀ, ਹਨਾ, ਉਹਨਾਂ ਨੂੰ ਆਪਾਂ ਮਹਿਸੂਸ ਕਰਕੇ ਦੇਖੀਏ ਕਿ ਵਾਕਈ ਉਸ ਦਸੰਬਰ ਦੇ ਮਹੀਨੇ ਦੇ ਵਿੱਚ ਜਦੋਂ ਠੰਡ ਜਿਹੜੀ ਆ ਉਹ ਭਰ ਜੋਬਨ ਤੇ ਹੁੰਦੀ ਆ, ਔਰ ਉਸ ਠੰਡ ਦੇ ਵਿੱਚ ਨਿੱਕੀਆਂ ਨਿੱਕੀਆਂ ਜਿੰਦਾਂ ਜਿਹੜੀਆਂ ਆਪਣੀ ਦਾਦੀ ਦੇ ਨਾਲ ਜਿਹੜੀਆਂ ਸਰਹੰਦ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਜਿਹੜਾ ਸਮਾਂ ਸੀ ਉਹਨਾਂ ਨੇ ਕੱਢਿਆ, ਤੇ ਇਸੇ ਤਰ੍ਹਾਂ ਜਿਹੜੇ ਵੱਡੇ ਸਾਹਿਬਜ਼ਾਦੇ ਆ ਜਦੋਂ ਉਹ ਚਮਕੌਰ ਦੀ ਗੜੀ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਨਾਲ ਲੜੇ, ਔਰ ਉਹਨਾਂ ਦੀਆਂ ਜਿਹੜੀਆਂ ਉਮਰਾਂ ਸੀ ਉਹ ਕੀ ਸੀ, ਪਰ ਉਹਨਾਂ ਦੀ ਜਿਹੜੀ ਸੋਚ ਸੀ ਉਹ ਕਿੰਨੀ ਉੱਚੀ ਸੀ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਸਾਕੇ ਬਾਰੇ ਯਾਦ ਕਰਾਈਏ, ਅਸੀਂ ਖੁਦ ਜ਼ਰੂਰ ਉਸ ਸਾਕੇ ਨੂੰ ਯਾਦ ਕਰਦੇ ਹੋਏ ਆਪ ਉਸ ਸਮੇਂ ਨੂੰ ਯਾਦ ਕਰਦੇ ਹੋਏ ਉਹ ਅਹਿਸਾਸ ਜਿਹੜਾ ਆ ਉਸਨੂੰ ਜ਼ਰੂਰ ਮਾਣੀਏ। ਖੈਰ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਨੂੰ ਸੁਣਵਾਉਣੇ ਕਿ ਐਸ ਮੱਖਣ ਦੀ ਆਵਾਜ਼ ਦੇ ਵਿੱਚ ਗੁਰੂ ਗੋਬਿੰਦ ਬੰਦਾ ਥਾਪਿਆ। ਚਲੋ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਕੇ ਐਸ ਮੱਖਣ ਦੀ ਆਵਾਜ਼ ਦੇ ਵਿੱਚ ਸੁਣਿਆ, ਔਰ ਉਮੀਦ ਕਰਦੇ ਹਾਂ ਕਿ ਗੀਤ ਜ਼ਰੂਰ ਪਸੰਦ ਆਇਆ। ਹੁਣ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਝ ਹੋਰ ਦੋਸਤ ਵੀ ਸੁਣ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਉਹ ਬਣਾਈ ਹੈ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ, ਜਿਹੜੇ ਕਿ ਇਸ ਵੇਲੇ ਵੱਡੇ ਤੜਕੇ ਸਾਡੇ ਨਾਲ ਜੁੜੇ ਹੋਏ ਨੇ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ। ਔਰ ਜੀ ਆਇਆਂ ਨੂੰ ਕਹਿੰਦੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ ਵੀ, ਔਰ ਉਹਨਾਂ ਨੇ ਨਾਲ ਹੀ ਗੁਰਬਾਣੀ ਦੀ ਇੱਕ ਤੁੱਕ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਸਾਡੇ ਨਾਲ ਅੱਜ ਦੇ ਵਿਚਾਰ ਦੇ ਰੂਪ ਦੇ ਵਿੱਚ, ਮੈਂ ਸ਼ਾਮਲ ਕਰਦੀ ਹਾਂ ਜ਼ਰੂਰ। ਕਹਿੰਦੇ ਕਬੀਰ ਮਨ ਜਾਣੇ ਸਭ ਬਾਤ, ਜਾਨਤ ਹੀ ਔਗਨ ਕਰੇ। ਬਿਲਕੁਲ ਜੀ, ਔਰ ਇਹੀ ਸਾਡਾ ਦੁਕਾਨ ਤੇ ਆ ਨਾ, ਸਾਡੀ ਤ੍ਰਾਸਦੀ ਹੈ ਕਿ ਇਨਸਾਨ ਸਾਰਾ ਕੁਛ ਜਾਣਦਿਆਂ ਹੋਇਆਂ ਵੀ ਪਾਪ ਕਮਾਉਂਦਾ। ਅਸੀਂ ਸਭ ਕੁਛ ਜਾਣਦੇ ਹਾਂ ਕਿ ਜਿਹੜੀ ਕੋਈ ਵੀ ਚੀਜ਼ ਗਲਤ ਆ ਉਹਦਾ ਆ ਨੁਕਸਾਨ ਆ ਹਨਾ, ਪਰ ਅਸੀਂ ਫਿਰ ਵੀ ਉਹ ਕਰਦੇ ਆ। ਅਸੀਂ ਇਹ ਸੋਚ ਲੈਂਦੇ ਆ ਕਿ ਸ਼ਾਇਦ ਜਦੋਂ ਅਸੀਂ ਏਦਾਂ ਦਾ ਕੋਈ ਕੰਮ ਕਰਦੇ ਆ ਤੇ ਸ਼ਾਇਦ ਪਰਮਾਤਮਾ ਨੇ ਇਧਰੋਂ ਅੱਖਾਂ ਮਿੱਟੀਆਂ ਹੋਈਆਂ ਹਨਾ, ਜਾਂ ਫਿਰ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਝ ਲੈਂਦੇ ਆ ਵੀ ਸ਼ਾਇਦ ਅਸੀਂ ਲੁਕੋ ਕੇ ਕਰ ਰਹੇ ਹਾਂ ਹਨਾ। ਅਸੀਂ ਜਾਣਦੇ ਹੁੰਦੇ ਆ, ਸਾਡਾ ਜ਼ਮੀਰ ਜਾਣਦਾ ਹੁੰਦਾ, ਪਰ ਅਸੀਂ ਫਿਰ ਵੀ ਉਹ ਚੀਜ਼ਾਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਨਾ ਚਾਹੁੰਦੇ ਹੋਏ ਕਰ ਜਾਂਦੇ ਆ, ਔਰ ਇਹਦਾ ਜਿਹੜਾ ਨਫਾ ਨੁਕਸਾਨ ਆ ਉਹ ਭਾਵੇਂ ਦੇਰ ਸਵੇਰ ਹੀ ਸਾਨੂੰ ਮਿਲਦਾ ਪਤਾ ਲੱਗਦਾ, ਪਰ ਕਹਿੰਦੇ ਹੁੰਦੇ ਆ ਵੀ ਜੋ ਅਸੀਂ ਬੀਜਦੇ ਆ ਹਨਾ ਵੱਢਣਾ ਸਾਨੂੰ ਉਹੀ ਪੈਂਦਾ। ਤੇ ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਜਦੋਂ ਅਸੀਂ ਬੀਜਦੇ ਆ ਤਾਂ ਬੀਜੀਏ ਵੀ ਉਹੀ ਕਿ ਜਦੋਂ ਵੱਢਣ ਲੱਗੀਏ ਉਸ ਵੇਲੇ ਸਾਨੂੰ ਪਛਤਾਵਾ ਨਾ ਹੋਵੇ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਕਿ ਕਬੀਰ ਸਾਹਿਬ ਦੇ ਇਸ ਸਲੋਕ ਦੇ ਨਾਲ ਤੁਸੀਂ ਸਾਡੇ ਨਾਲ ਸਾਂਝ ਬਣਾਈ ਔਰ ਅੱਜ ਦਾ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਸਾਨੂੰ ਸਾਰਿਆਂ ਨੂੰ ਆਗਾਹ ਕੀਤਾ ਹਨਾ ਕਿ ਅਸੀਂ ਸਭ ਕੁਛ ਜਾਣਦੇ ਹੋਏ। ਉਹ ਕਹਿੰਦੇ ਹੁੰਦੇ ਨਾ ਵੀ ਸਿਗਰਟ ਦੀ ਜਿਹੜੀ ਡੱਬੀ ਆ ਉਹਦੇ ਤੇ ਲਿਖਿਆ ਹੁੰਦਾ ਵੀ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਤੇ ਜਿਹੜੇ ਸਿਗਰਟ ਪੀਣ ਵਾਲੇ ਆ ਉਹ ਫਿਰ ਵੀ ਉਹਨੂੰ ਖਰੀਦਦੇ ਆ। ਹਰ ਰੋਜ਼ ਜਦੋਂ ਪੜ੍ਹਦੇ ਆ ਜਦੋਂ ਖਰੀਦਦੇ ਆ ਉਹ ਪੜ੍ਹਦੇ ਵੀ ਆ, ਪਰ ਇਹ ਜਾਣਦਿਆਂ ਹੋਇਆਂ ਵੀ ਹਾਨੀਕਾਰਕ ਆ ਫਿਰ ਵੀ ਉਹ ਪੀਂਦੇ। ਇਸੇ ਤਰ੍ਹਾਂ ਸ਼ਰਾਬ ਪੀਣ ਵਾਲੇ ਜਿਹੜੇ ਆ ਉਹਦੇ ਤੇ ਵੀ ਲਿਖਿਆ ਹੁੰਦਾ ਕਿ ਸ਼ਰਾਬ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਜਿਹੜੇ ਸ਼ਰਾਬ ਪੀਣ ਵਾਲੇ ਆ ਉਹ ਫਿਰ ਵੀ ਉਸ ਨੂੰ ਪੀਂਦੇ ਆ ਹਨਾ। ਇਸੇ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ, ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਹਨਾ ਜਿਹੜੇ ਅਸੀਂ ਜਾਣਦੇ ਆ ਵੀ ਇਹ ਕਾਰਜ ਕਰਨ ਦਾ ਨੁਕਸਾਨ ਜ਼ਰੂਰ ਹੈ ਹਨਾ, ਪਰ ਉਹ ਨੁਕਸਾਨ ਇਸ ਵੇਲੇ ਨਹੀਂ ਸਾਨੂੰ ਲੱਗਦਾ, ਪਰ ਦੇਰ ਸਵੇਰ ਕੋਈ ਨਾ ਕੋਈ ਨੁਕਸਾਨ ਜਿਹੜਾ ਉਹਦਾ ਹੋਣਾ, ਪਰ ਅਸੀਂ ਫਿਰ ਵੀ ਉਹ ਕਾਰਜ ਕਰ ਜਾਂਦੇ ਆ। ਉਹ ਕਾਰਜ ਕਰਦੇ ਆ ਸਾਨੂੰ ਕੋਈ ਉਸ ਵੇਲੇ ਗੁਰੇਜ਼ ਨਹੀਂ ਹੁੰਦਾ, ਪਰ ਇਹ ਚੀਜ਼ਾਂ ਜਿਹੜੀਆਂ ਇਹ ਧਿਆਨ ਦੇ ਵਿੱਚ ਲਿਆਉਣੀਆਂ ਬਹੁਤ ਜ਼ਰੂਰੀ ਹੁੰਦੀਆਂ। ਔਰ ਤੁਸੀਂ ਸਾਡੇ ਧਿਆਨ ਦੇ ਵਿੱਚ ਜਾਂ ਸਾਨੂੰ ਆਗਾਹ ਕਰਨ ਦੇ ਲਈ ਸਾਡੇ ਨਾਲ ਗੁਰਬਾਣੀ ਦੀ ਤੁੱਕ ਸਾਂਝੀ ਕੀਤੀ ਆ, ਔਰ ਇਹੀ ਇਸ ਪਲੇਟਫਾਰਮ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਆ ਕਿ ਅਸੀਂ ਇੱਕ ਦੂਸਰੇ ਨੂੰ ਆਗਾਹ ਜ਼ਰੂਰ ਕਰਦੇ ਰਹੀਏ ਕਿ ਇਸ ਚੀਜ਼ ਦੇ ਆਹ ਨਤੀਜੇ ਹੋ ਸਕਦੇ ਆ, ਔਰ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਦੇ ਨਾਲ ਅਸੀਂ ਇੱਕ ਦੂਸਰੇ ਨੂੰ ਆਗਾਹ ਵੀ ਕਰੀਏ ਔਰ ਇੱਕ ਦੂਸਰੇ ਦਾ ਜਿਹੜਾ ਸਾਥ ਆ ਉਹ ਵੀ ਦੇਈਏ। ਇਹ ਵੀ ਇੱਕ ਜਿਹੜਾ ਆਪਣੇ ਆਪ ਦੇ ਵਿੱਚ ਵਿਲੱਖਣ ਜਿਹੜਾ ਰਿਸ਼ਤਾ ਆ ਉਹ ਕਾਇਮ ਕਰਦਾ। ਸੋ ਰੇਡੀਓ ਦੇ ਇਸ ਪਲੇਟਫਾਰਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਿਓ ਔਰ ਸਾਡੇ ਨਾਲ ਜੁੜ ਕੇ ਇਹ ਖਾਸ ਵਿਚਾਰ ਅੱਜ ਦਾ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਔਰ ਕੋਸ਼ਿਸ਼ ਕਰਾਂਗੇ ਕਿ ਅੱਜ ਤੁਹਾਡੇ ਨਾਲ ਆਵਾਜ਼ ਦੀ ਜਿਹੜੀ ਦੁਨੀਆ ਆ ਆਵਾਜ਼ ਦੇ ਮਾਧਿਅਮ ਦੇ ਨਾਲ ਵੀ ਅੱਜ ਕੁਛ ਸਾਂਝਾ ਪੈਣ ਔਰ ਆਪਾਂ ਅਗਲੇ ਸਿਲਸਿਲਿਆਂ ਦੇ ਵਿੱਚ ਤੁਹਾਡਾ ਜਿਹੜਾ ਸਾਥ ਆ ਉਹ ਜ਼ਰੂਰ ਹਾਸਲ ਕਰੀਏ। ਚਲੋ ਜੀ, ਇਹ ਜਿਹੜਾ ਸੁਨੇਹਾ ਆ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ, ਪਰ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਰੂਰ ਹੈ, ਪਰ ਫਿਲਹਾਲ ਸਮਾਂ ਜਿਹੜਾ ਉਹ ਅੱਜ ਦਾ ਮੌਸਮ ਸਾਂਝਾ ਕਰਨ ਦਾ ਵੀ ਹੋ ਚੁੱਕਿਆ। ਤੁਹਾਡੇ ਨਾਲ ਮੌਸਮ ਦੀ ਸਾਂਝ ਪਾਉਂਦੇ ਆ ਕਿ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਇਸ ਵੇਲੇ ਕਿਸ ਤਰ੍ਹਾਂ ਦਾ, ਤੇ ਮੌਸਮ ਜਿਹੜਾ ਜੀ ਅੱਜ ਵੱਖੋ ਵੱਖਰ ਹੈ, ਪਰ ਜ਼ਿਆਦਾਤਰ ਆਸਟ੍ਰੇਲੀਆ ਜਿਹੜਾ ਆ ਉਹ ਇਸ ਵੇਲੇ ਪੂਰੇ ਦਾ ਪੂਰਾ ਗਰਮ ਹੈ, ਕਿਉਂਕਿ ਬਹੁਤੇ ਜਿਹੜੇ ਇਲਾਕੇ ਨੇ ਉੱਥੇ ਤਾਪਮਾਨ ਕਾਫੀ ਜ਼ਿਆਦਾ ਅੱਜ ਦਿਖਾਈ ਦੇ ਰਿਹਾ। ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ 13 ਡਿਗਰੀ ਘੱਟ ਤੋਂ ਘੱਟ ਦੱਸਿਆ ਗਿਆ, ਪਰ 30 ਡਿਗਰੀ ਤੱਕ ਜਾਣ ਦੀ ਜਿਹੜੀ ਉਮੀਦ ਹੈ ਉਹ ਬਣੀ ਹੋਈ ਹੈ, ਤੇ ਇਸ ਵੇਲੇ 16.7 ਡਿਗਰੀ ਸੈਲਸੀਅਸ ਮੈਲਬਨ ਦੇ ਵਿੱਚ ਤਾਪਮਾਨ ਹੈ। ਵੈਸੇ ਧੁੱਪ ਜਿਹੜੀ ਆ ਉਹ ਖਿੜੀ ਹੋਈ ਔਰ ਸਾਰਾ ਦਿਨ ਜਿਹੜਾ ਦਿਨ ਹੈ ਉਹ ਗਰਮ ਰਹਿਣਾ, ਧੁੱਪ ਖਿੜੀ ਰਹਿਣੀ ਹੈ। ਬ੍ਰਿਸਬੇਨ ਦੇ ਵਿੱਚ ਵੀ ਲਗਭਗ ਜਿਹੜਾ ਮੌਸਮ ਆ ਉਹ ਮੈਲਬਨ ਵਰਗਾ ਹੀ ਹੋਣਾ, ਪਰ ਬ੍ਰਿਸਬੇਨ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਵੀ ਜਿਹੜਾ ਉਹ 21 ਡਿਗਰੀ ਦੱਸਿਆ ਗਿਆ, 30 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਚਲੇ ਜਾਣਾ ਤੇ ਧੁੱਪ ਜਿਹੜੀ ਹੈ ਬਣੀ ਰਹਿਣੀ ਹੈ, ਸੋ ਗਰਮੀ ਜਿਹੜੀ ਹੈ ਉਹ ਬਣੀ ਰਹੇਗੀ। ਪਰਥ ਦੇ ਵਿੱਚ ਅੱਜ ਗਰਮੀ ਉੱਥੇ ਵੀ ਜ਼ਿਆਦਾ ਹੈ, 19 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਹੈ, ਤੇ ਉੱਥੇ ਵੀ ਜੀ ਗਰਮੀ ਜਿਹੜੀ ਹੈ ਉਹ ਬਣੀ ਰਹੇਗੀ। ਐਡੀਲੇਡ ਦੇ ਵਿੱਚ ਅੱਜ ਕਾਫੀ ਜ਼ਿਆਦਾ ਤਾਪਮਾਨ ਦੱਸਿਆ ਜਾ ਰਿਹਾ, 19 ਡਿਗਰੀ ਤੋਂ ਲੈ ਕੇ 40 ਡਿਗਰੀ ਤੱਕ, ਸੋ ਜਿਹੜਾ ਮੌਸਮ ਵਾਲਾ ਖਾਨਾ ਨਾ ਉਹਦੇ ਵਿੱਚ ਵੀ ਰੈੱਡ ਦਿਖਾਈ ਦੇ ਰਿਹਾ ਐਡੀਲੇਡ। ਸੋ ਐਡੀਲੇਡ ਵਾਲਿਓ ਜ਼ਰੂਰ ਆਪਣਾ ਧਿਆਨ ਰੱਖੋ, ਕਿਉਂਕਿ ਗਰਮੀ ਜਦੋਂ ਜ਼ਿਆਦਾ ਹੁੰਦੀ ਹੈ ਔਰ ਜਦੋਂ ਲਗਾਤਾਰ ਕੁਛ ਦਿਨ ਗਰਮੀ ਪੈ ਜਾਂਦੀ ਹੈ ਤਾਂ ਫੇਰ ਤਾਪਮਾਨ ਵਧਣ ਦੇ ਨਾਲ ਥੋੜਾ ਜਿਹਾ ਜਿਹੜਾ ਆਪਣੀ ਆਲੇ ਦੁਆਲੇ ਦੀ ਤਾਂ ਸੰਭਾਲ ਕਰਨੀ ਬਣਦੀ ਹੈ, ਪਰ ਆਪਣੀ ਵੀ ਸੰਭਾਲ ਜਿਹੜੀ ਉਹ ਕਰਨੀ ਜ਼ਰੂਰ ਬਣਦੀ ਹੈ। ਸੋ ਖਿਆਲ ਰੱਖੋ, ਪਾਣੀ ਜ਼ਿਆਦਾ ਪੀਓ ਔਰ ਗਰਮੀ ਦੇ ਵਿੱਚ ਜਦੋਂ ਵੀ ਬਾਹਰ ਨਿਕਲਦੇ ਹੋ ਤਾਂ ਆਪਣਾ छतरी लै के जा अपना जरा प्रबंध करके ही बहर निकलो। कैनबरा दे विच अज 33 डिग्री वध तों वध दस्या गया, घट तों घट 11 डिग्री है। इथे भी गर्मी पैनी है जी। होबार्ट दे विच 12 तों लैके 25 डिग्री तक दस्या गया। अज होबार्ट दे विच सोहना मौसम है। डारविन दे विच 27 तों लैके 35 डिग्री तक दस्या गया। खैर डारविन वाले जिहड़े ओह इन्ने क तापमान दे आदि ने, इसे तरह केन्स वाले जिहड़े आ ओह भी इन्ने क तापमान दे आदि ने। 23 डिग्री तों लैके 33 डिग्री सैलसीयस तक केन्स दे विच भी अज तापमान दस्या गया। पर बहुत ज्यादा जिहड़ा तापमान है ओह अज एडिलेड दस्या गया 40 डिग्री है। ते कुछ होर इलाके हैगे जिवे अलाइस स्प्रिंग्स आ उत्थे भी 43 डिग्री दस्या गया। उधर कूपर पैडी जिहड़ा 44 डिग्री सैलसीयस उत्थे तापमान दस्या गया। सो सिडनी की गल असीं नहीं कीती। सिडनी दे विच वैसे अज तापमान बहुता ज्यादा नहीं है, 18 डिग्री तो लैके 25 डिग्री तक तापमान जाना है। पर वैसे धुप जिहड़ी आ ओह बनी रहेगी। ते सिडनी दे विच जां न्यू साउथ वेल्स दे विच जिहड़ा मौसम आ ओह किस तरह का बनिया होया, पिछले दिन काफी ज्यादा धुआं जिहड़ा सीगा ओह वातावरण दे विच फैलिया होने दे कारण उत्थे काफी समस्या जिहड़ी सी ओह आ रही सी। इस वेले सिडनी दे विच जिहड़े लोग साडे लिसनर ने जिहड़े सुन रहे ने ओह जरूर साडे नाल सांझ बनायो कि किस तरह का वातावरण उत्थे बनिया होया। और कुछ जिहड़ियां खबरां दे सिलसिले दे विच असीं सांझा आ ओह जरूर पावांगे। पर फिलहाल एक गीत तुहानूं जरूर सुणाउने आ रविंदर गरेवाल दी आवाज दे विच, ते वापस आउने आ बहुत जल्दी। ते दोस्तों सुणदे आ एक गीत ते आउने आ वापस।
पंडा पंडारिया किन्ना कपार, एक मुठ्ठी चक लै दूजी तैयार। पंडा पंडारिया किन्ना कपार, एक मुठ्ठी चक लै दूजी तैयार। बाबे नानक ने जिथे 13-13 तोलिया, पुत्तरां दे दानी दा वी जेरा नहीं डोलिया। जवाक जिथे नाम लेना सिख दे, रब तो भी पहला लोकी मां कहना सिख दे। उस ना दा नूर जिथे वरदा, चली मड़क न जांदी है जनाब दी। आख दे पंजाबी नहीं जग ते, बोलिया मरंगले पंजाब दी। पंजा पानिया दी जीनू गुड़ती, साह विच मैं गए गुलाब दी। आख दे पंजाबी नहीं जग,
साहा
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਔਰ ਰਵਿੰਦਰ ਗਰੇਵਾਲ ਦੀ ਆਵਾਜ਼ ਵਿੱਚ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਉਮੀਦ ਕਰ ਸਕਦੇ ਹਾਂ ਇਹ ਔਰ ਤੁਹਾਡੀ ਸੁਨੇਹਾ ਦੀ ਜਿਹੜੀ ਉਡੀਕ ਹੈ ਉਸ ਤੁਹਾਨੂੰ ਹਮੇਸ਼ਾ ਰਹਿੰਦੀ ਹੈ। ਪ੍ਰੋਗਰਾਮ ਦੇ ਵਿੱਚ ਜੇਕਰ ਕੋਈ ਵੀ ਕਮੀ ਰਹਿੰਦੀ ਹੈ ਸਾਡੇ ਤੋਂ, ਕੋਈ ਨਾ ਕੋਈ ਕੁਤਾਹੀ ਹੁੰਦੀ ਹੈ, ਤੁਸੀਂ ਸਾਡਾ ਧਿਆਨ ਜ਼ਰੂਰ ਦਵਾਇਆ ਕਰੋ ਔਰ ਪ੍ਰੋਗਰਾਮ ਨੂੰ ਅਸੀਂ ਹੋਰ ਨਿਖਾਰ ਕੇ ਤੁਹਾਡੇ ਲਈ ਲਿਆਈਏ। ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਪਰ ਫਿਰ ਵੀ ਕੁਝ ਖਾਮੀਆਂ ਜਿਹੜੀਆਂ, ਕੁਝ ਕਮੀਆਂ ਜਿਹੜੀਆਂ ਉਹ ਜ਼ਰੂਰ ਸਾਡੇ ਵੱਲੋਂ ਰਹਿ ਜਾਂਦੀਆਂ ਹੋਣਗੀਆਂ ਔਰ ਜਿਨ੍ਹਾਂ ਵੱਲ ਧਿਆਨ ਤੁਸੀਂ ਜ਼ਿਆਦਾ ਵਧੀਆ ਤਰ੍ਹਾਂ ਦਵਾ ਸਕਦੇ ਹੋ, ਕਿਉਂਕਿ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਤਾਂ ਸ਼ਾਇਦ ਉਸ ਵਕਤ ਸਾਡਾ ਜਿਹੜਾ ਧਿਆਨ ਆ ਉਹ ਬਹੁਤ ਜਗ੍ਹਾ ਵੰਡਿਆ ਹੁੰਦਾ ਹੈ ਨਾ, ਤੇ ਇਸ ਕਾਰਨ ਜਿਹੜੀਆਂ ਕਮੀਆਂ ਰਹਿ ਜਾਣੀਆਂ ਜਿਹੜੀਆਂ ਸੁਭਾਵਿਕ ਨੇ, ਪਰ ਜਦੋਂ ਵੀ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਤਾਂ ਸਾਡੀ ਕੋਸ਼ਿਸ਼ ਇਹ ਜ਼ਰੂਰ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਫੀਲਡਸ ਨੇ, ਵੱਧ ਤੋਂ ਵੱਧ ਜਿਹੜੇ ਖੇਤਰ ਨੇ ਉਹ ਪ੍ਰੋਗਰਾਮ ਦੇ ਵਿੱਚ ਕਵਰ ਕਰੀਏ, ਚਾਹੇ ਉਹ ਸਿਹਤ ਸੰਬੰਧੀ ਸਿਲਸਿਲੇ ਹੋਣ, ਚਾਹੇ ਉਹ ਖਬਰਾਂ ਦੇ ਸਿਲਸਿਲੇ ਹੋਣ, ਚਾਹੇ ਉਹ ਆਮ ਭਾਈਚਾਰੇ ਦੇ ਨਾਲ ਜੁੜੀਆਂ ਗੱਲਾਂ ਬਾਤਾਂ, ਭਾਈਚਾਰੇ ਦੇ ਨਾਲ ਜੁੜੇ ਹੋਏ ਮੁੱਦੇ, ਉਹ ਸਾਰਾ ਕੁਝ ਅਸੀਂ ਤੁਹਾਡੇ ਲਈ ਜ਼ਰੂਰ ਲੈ ਕੇ ਆਈਏ, ਤੁਹਾਡੇ ਨਾਲ ਉਹਨਾਂ ਦੀ ਸਾਂਝ ਪਾਈਏ ਔਰ ਤੁਹਾਡੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵੀ ਜ਼ਰੂਰ ਜਾਣੀਏ ਮਾਣੀਏ, ਤਾਂ ਕਿ ਤੁਹਾਡੇ ਤਜਰਬਿਆਂ ਦੇ ਨਾਲ, ਤੁਹਾਡੇ ਜਿਹੜੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੀ ਜਿਹੜੀ ਅਮੀਰੀ ਹੈ ਉਹ ਹੋਰ ਵੱਧਦੀ ਹੈ ਔਰ ਉਹ ਸਾਰਾ ਕੁਝ ਜਦੋਂ ਅਸੀਂ ਤੁਹਾਡੇ ਤੋਂ ਜਾਣਦੇ ਹਾਂ ਜਾਂ ਫਿਰ ਸਾਡੇ ਜਿਹੜੇ ਵਿਚਾਰ ਨੇ ਉਹ ਆਪਸ ਦੇ ਵਿੱਚ ਕਿਤੇ ਟਕਰਾਉਂਦੇ ਨੇ, ਕਿਤੇ ਮਿਲਦੇ ਨੇ, ਹਨਾ, ਤਾਂ ਉਹਦੇ ਨਾਲ ਇੱਕ ਨਵੀਂ ਜਿਹੜੀ ਦਿਸ਼ਾ ਆ ਉਹ ਜ਼ਰੂਰ ਸਾਨੂੰ ਪ੍ਰਾਪਤ ਹੁੰਦੀ ਹੈ ਔਰ ਇੱਕ ਦੂਸਰੇ ਦੇ ਤਜਰਬਿਆਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਵੀ ਹਾਂ ਔਰ ਇਹ ਗੱਲ ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇਹ ਇੱਕ ਸੱਚ ਹੈ, ਇਹ ਜ਼ਿੰਦਗੀ ਦਾ ਇੱਕ ਪੱਖ ਵੀ ਹੈ ਕਿ ਜਦੋਂ ਵੀ ਅਸੀਂ ਕਿਸੇ ਤੋਂ ਸੁਣਦੇ ਹਾਂ, ਕਈ ਵਾਰ ਹੁੰਦਾ ਕਿ ਅਸੀਂ ਸੁਣਿਆ ਅਣਸੁਣਿਆ ਕਰ ਦਿੰਦੇ ਹਾਂ, ਪਰ ਕਈ ਵਾਰ ਜਿਹੜੀ ਗੱਲ ਸੁਣੀ ਹੋਈ ਜੇਕਰ ਸਾਡੇ ਜ਼ਿਹਨ ਦੇ ਵਿੱਚ ਬੈਠ ਜਾਂਦੀ ਆ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਜਿਹੜਾ ਫਾਇਦਾ ਆ ਉਹ ਜ਼ਰੂਰ ਪਹੁੰਚਾਉਂਦੀ ਆ। ਸੋ ਲਓ ਜੀ, ਸਾਡੇ ਨਾਲ ਕੁਝ ਹੋਰ ਦੋਸਤ ਵੀ ਇਸ ਵੇਲੇ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੋਗਿੰਦਰ ਸਿੰਘ ਸੋਹੀ ਚਗਰਾਓਂ ਵਾਲੇ ਭਾਜੀ ਹੋਰਾਂ ਨੇ। ਸੋ ਬਹੁਤ ਬਹੁਤ ਸਵਾਗਤ ਸੋਹੀ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਵੀ ਨਾ ਇੱਕ ਵਿਚਾਰ ਸਾਨੂੰ ਭੇਜਿਆ, ਉਹ ਵਿਚਾਰ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ। ਕਹਿੰਦੇ 6 ਤੇ 9 ਇੱਕ ਫੋਟੋ ਵੀ ਭੇਜੀ ਆ ਅਟੈਚਮੈਂਟ ਦੇ ਵਿੱਚ, ਤੇ ਉਹ ਜਿਹੜਾ ਅੱਖਰ ਆ, ਜਿਹੜਾ ਉਹ ਨੰਬਰ ਆ ਕਹਿ ਸਕਦੀ ਹਾਂ, ਜਿਹੜਾ ਉਹ ਨੰਬਰ ਆ ਉਹ ਟੇਢਾ ਪਿਆ ਹੋਇਆ ਆ। ਇੱਕ ਜਣਾ ਕਹਿੰਦਾ ਵੀ ਇਹ 6 ਆ ਤੇ ਦੂਸਰਾ ਜਣਾ ਕਹਿੰਦਾ ਵੀ ਇਹ 9 ਆ, ਤੇ ਥੱਲੇ ਵਿਚਾਰ ਇਹ ਹੈ ਕਿ ਕਈ ਵਾਰ ਆਪਣੀ ਥਾਂ ਗਲਤ ਕੋਈ ਵੀ ਨਹੀਂ ਹੁੰਦਾ ਪਰ ਹਾਲਾਤ ਇੱਕ ਦੂਜੇ ਨੂੰ ਗਲਤ ਬਣਾ ਦਿੰਦੇ ਆ। ਬਿਲਕੁਲ ਬਿਲਕੁਲ ਸੋਹੀ ਸਾਹਿਬ, ਬਹੁਤ ਡੂੰਘੀ ਗੱਲ ਕਹੀ ਆ ਤੁਸੀਂ, ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਵੀ ਅਸਲ ਦੇ ਵਿੱਚ ਵੀ ਜੇਕਰ ਅਸੀਂ ਵੀ ਆਪਣੇ ਆਪ ਨੂੰ ਸਹੀ ਕਹਿ ਰਹੇ ਹਾਂ ਤੇ ਦੂਸਰਾ ਜਿਹੜਾ ਆ ਉਹ ਵੀ ਆਪਣੇ ਆਪ ਨੂੰ ਸਹੀ ਕਹਿ ਰਿਹਾ, ਤਾਂ ਕਾਰਨ ਕੀ ਆ, ਜਿਹੜਾ ਜਿਹੜਾ ਡਿਫਰੈਂਸ ਜਿਹੜਾ ਪੈਦਾ ਹੋਇਆ ਆ, ਜਿਹੜੀ ਦੂਰੀ ਬਣੀ ਆ, ਹਨਾ, ਉਹਦੇ ਲਈ ਕਾਰਨ ਕੀ ਬਣਿਆ। ਸੋ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ ਕਿ ਹਾਲਾਤ ਜਿਹੜੇ ਆ ਉਹ ਜ਼ਰੂਰ ਇੱਕ ਦੂਜੇ ਨੂੰ ਗਲਤ ਬਣਾ ਦਿੰਦੇ ਆ, ਔਰ ਉਹ ਹਾਲਾਤ ਜਿਹੜੇ ਆ ਉਹ ਕਿਸ ਨੇ ਪੈਦਾ ਕੀਤੇ ਹੋਏ ਸੀ, ਕੀ ਕੋਈ ਗਲਤ ਆਨਸਰ ਜਿਹੜੇ ਆ ਉਹ ਤਾਂ ਨਹੀਂ ਤੁਹਾਡੇ ਉਹਨਾਂ ਹਾਲਾਤਾਂ ਨੂੰ ਬਣਾ ਰਹੇ, ਉਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਤਾਂ ਨਹੀਂ ਬਣਾ ਰਹੇ, ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਔਰ ਇਸ ਦੇ ਲਈ ਮੈਨੂੰ ਲੱਗਦਾ ਕਿ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਆਪਣੇ ਅੰਦਰ ਚੱਲ ਰਹੀਆਂ ਗਲਤ ਫਹਿਮੀਆਂ ਆ ਉਹਨਾਂ ਨੂੰ ਦੂਜੇ ਦੇ ਨਾਲ ਸਾਂਝਿਆਂ ਕਰ ਲੈਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ, ਹਨਾ, ਕਿਉਂਕਿ ਹੋ ਸਕਦਾ ਤੁਸੀਂ ਆਪਣੇ ਵੱਲੋਂ ਸਹੀ ਹੁੰਦੇ ਹੋ, ਦੂਸਰਾ ਆਪਣੇ ਵੱਲੋਂ ਸਹੀ ਹੁੰਦਾ, ਪਰ ਕੁਝ ਗਲਤ ਫਹਿਮੀਆਂ ਜਿਹੜੀਆਂ ਉਹ ਆਲੇ ਦੁਆਲੇ ਨੇ ਪੈਦਾ ਕੀਤੀਆਂ ਹੁੰਦੀਆਂ, ਉਹ ਮਾਹੌਲ ਜਿਹੜਾ ਆ ਉਹ ਆਲੇ ਦੁਆਲੇ ਨੇ ਪੈਦਾ ਕੀਤਾ ਹੁੰਦਾ, ਜਿਹਦੇ ਕਾਰਨ ਤੁਹਾਨੂੰ ਜਿਹੜੀ ਤਸਵੀਰ ਆ ਉਹ ਗਲਤ ਦਿਖਾਈ ਦਿੰਦੀ ਆ, ਜਾਂ ਫਿਰ ਦੂਸਰੇ ਬੰਦੇ ਨੂੰ ਜਿਹੜਾ ਉਹ 6 ਆ ਉਹ 9 ਲੱਗਦਾ, ਜਾਂ ਫਿਰ ਤੁਹਾਡੇ 9 ਨੂੰ ਦੂਸਰਾ ਤੁਹਾਡਾ 9 ਜਿਹੜਾ ਦੂਸਰੇ ਬੰਦੇ ਨੂੰ 6 ਲੱਗਦਾ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਹੀ ਖੂਬਸੂਰਤ ਵਿਚਾਰ ਨਾਲ ਤੁਸੀਂ ਸਾਂਝ ਬਣਾਈ ਹੈ, ਤੇ ਕਹਿੰਦੇ ਆ ਜੀ ਗੁੱਡ ਮਾਰਨਿੰਗ ਅਮਰਦੀਪ ਐਂਡ ਟੂ ਆਲ ਲਿਸਨਰਸ, ਵੈਰੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ, ਬਿਊਟੀਫੁਲ ਡੇ ਇਨ ਸਿਡਨੀ ਟੂਡੇ ਸੋ ਫਾਰ ਲੁੱਕ ਵੈਰੀ ਫਰੈਸ਼ ਮਾਰਨਿੰਗ, ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਿਆ ਜਾਣ ਕੇ ਔਰ ਸਿਡਨੀ ਦੇ ਵਿੱਚ ਇੱਕ ਸੋਹਣਾ ਦਿਨ, ਖੂਬਸੂਰਤ ਦਿਨ ਚੜਿਆ, ਤੁਹਾਡੀ ਜ਼ਿੰਦਗੀ ਦਾ ਵੀ ਹਰ ਦਿਨ ਖੂਬਸੂਰਤ ਹੋਵੇ ਅਸੀਂ ਇਸ ਦੀ ਉਮੀਦ ਕਰਦੇ ਹਾਂ, ਇਸ ਦੀ ਅਰਦਾਸ ਜਿਹੜੀ ਪ੍ਰਮਾਤਮਾ ਦੇ ਅੱਗੇ ਜ਼ਰੂਰ ਕਰਦੇ ਹਾਂ। ਸੋ ਸੋਹੀ ਸਾਹਿਬ ਸਾਡੇ ਨਾਲ ਇਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਜਿਹੜੀ ਉਹ ਬਣਾਈ ਰੱਖਿਓ ਪ੍ਰੋਗਰਾਮ ਦੌਰਾਨ ਵੀ, ਤੇ ਤੁਹਾਡੀ ਹਾਜ਼ਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸਵਾਗਤ ਵੀ, ਸ਼ੁਕਰੀਆ ਜੀ। ਤੇ ਲੋ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਆ ਉਹ ਆਪਾਂ ਖਬਰਾਂ ਦਾ ਵੀ ਸ਼ੁਰੂ ਕਰਨਾ, ਪਰ ਖਬਰਾਂ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਤੇ ਲੋ ਜੀ, ਆਉਣੇ ਆ ਬਹੁਤ ਜਲਦੀ ਵਾਪਸ, ਬਣੇ ਰਹੋ, ਜੁੜੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਾਵੇ ਨਾ ਡੋਲ ਮੇਰੀ ਮਾਂ। चाननी मैं तुरा मेरे नाल तुरे परछावां नी जिंदे मेरिए ओ गलिये गलिये चानन सुते मैं किस गलिये आवां नी जिंदे मेरिए ओ रात चाननी मैं तुरा मेरे नाल तुरे परछावां नी जिंदे काले मेरे लेख लकीरा कालिया ने मुलाकाता ओ काले कम ते काले तंदे कालिया ने कदा माता ओ की दसा मैं साल गिरा दे कितनिया पनिया बावा नी जिंदे मेरी
जी दोस्तो वीटबल जी की आवाज एक होर गीत सुने यानी एक गीत तो बाद दूसरा गीत आप सुनवाता सो गीत वाला घाटा जो आप पूरा करता कारण ए सी कि असि कोशिश कर रहे कि ढिलों साहब नू भी असि प्रोग्राम दे विच अज अपने नाल लईए और तुहाडे नाल कोई ना कोई जड़ी अज वार्ता या कोई विचार वटांदरा जड़ा या ओ जरूर सांझा करिए सो इस वेले साडे नाल ढिलों साहब जुड़े ने खबरां दे सिलसिले दे विच पहला तो साडा साथ देणगे ते उस तो बाद आपां गल्लां बातां दा जिहड़ा सिलसिला उह वी जारी रखांगे लो दोस्तों तुहानू बब्बू मान की आवाज एक गीत सुनाने ते गीत तो बाद असी वापस आने खबरां दे सिलसिले दे विच जारी रखांगे इसे तरह पर तुसी साडे नाल जुड़े रहो बने रहो
दावियां दी दौड़ च पंजाब पिछे रह गया भगत सिंह आ गया सराबा किथे रह गया सारी आजादी कला गांधी तानी लै गया कदरी बाबिया दा किवें गदर बुलावां मैं झूठे इतिहास उते मोर किवें लावां मैं
सोच के सुना ही अज फैसला, जरा सोच के सुना ही अज फैसला, नी जिम्मेवारी बड़ी भारी है, तेरे आशका दी लहन बड़ी लम्मी है, अखीर विच मेरी वारी है, अखीर विच मेरी वारी है, अखीर विच मेरी वारी है। ਕੀਤਾ ਸਿੱਖ ਪੰਥ ਕਮਜ਼ੋਰ, ਲੈਂਡ ਕਰੂਜ਼ਰਾਂ ਚ ਘੁੰਮਦੇ ਨੇ ਚੋਰ, ਬੇਨਜ਼ੀਰ ਪਤਾ ਨੀ ਕਾਤੋਂ ਮਾਰਤੀ, ਜਿੱਤ ਗਿਆ ਓਬਾਮਾ ਹਾਏ ਖੁਸ਼ ਬੜੇ ਭਾਰਤੀ, ਬੈਠਾ ਤੇਲ ਕੀ ਨਜ਼ਾਰੇ ਲੈਂਦਾ ਜੇਲ ਚ, ਉਹ ਬੈਠਾ ਤੇਲ ਕੀ ਨਜ਼ਾਰੇ ਲੈਂਦਾ ਜੇਲ ਚ, ਸਪੋਰਟ ਉਹਨੂੰ ਸਰਕਾਰੀ ਹੈ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ। ਮੰਨੋ ਜਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼, ਮਿੰਟਾਂ ਚ ਫਿਦਾਈਨ ਦੇ ਖੋਟਾ ਗਏ ਤਾਜ, ਆਪਣੇ ਹੀ ਕੰਮ ਲੱਗੀ ਹੋਈ ਹੈ ਅਲਕਾਇਦਾ, ਪਤਾ ਨਹੀਂ ਨੁਕਸਾਨ ਹੈ ਜਾਂ ਹੈ ਫਾਇਦਾ, ਅੱਜ ਇਕੱਠੇ ਹੋ ਕੇ ਦੇਸ਼ ਲਈ ਲੜੀਏ, ਅੱਜ ਇਕੱਠੇ ਹੋ ਕੇ ਦੇਸ਼ ਲਈ ਲੜੀਏ, ਸੰਕਟ ਸਾਡੇ ਉੱਤੇ ਭਾਰੀ ਹੈ, ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ। ਲਾਈਨਾਂ ਵੀ ਨੇ ਲੰਮੀਆਂ, ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਕੰਮੀਆਂ, ਪੈਸੇ ਲੈ ਕੇ ਅੱਜ ਕੱਲ ਚੌਕੇ ਛੱਕੇ ਵੱਜਦੇ, ਰੋਟੀ ਨਾਲ ਨਹੀਂ ਨੇ ਤਾਂ ਚਾਰੇ ਨਾਲ ਰੱਜਦੇ, ਬਿਨ ਸਬੂਤ ਸਿੰਘ ਫਾਂਸੀ ਉੱਤੇ ਚਾੜਨੇ, ਬਿਨ ਸਬੂਤ ਸਿੰਘ ਫਾਂਸੀ ਉੱਤੇ ਚਾੜਨੇ, ਸਰਕਾਰ ਦੀ ਹੁਸ਼ਿਆਰੀ ਹੈ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ। ਮਾਰਦਾ ਨਾ ਬੱਟ ਜਿੱਤ ਜਾਂਦਾ ਬਈ ਜਡਾਨ, ਹੁਣ ਮੈਨੂੰ ਲੱਗਦਾ ਏ ਜੱਟ ਸੀ ਸਦਾਮ, ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ, ਯਾਰੀ ਪਿੱਛੇ ਸਭ ਕੁਝ ਵਾਰ ਗਿਆ ਮਾਂ, ਨੀ ਮੈਂ ਬਾਕੀ ਤਬੀਅਤਾਂ ਦਾ ਮਾਲਕ, ਨੀ ਮੈਂ ਬਾਕੀ ਤਬੀਅਤਾਂ ਦਾ ਮਾਲਕ, ਨੀ ਤੇਰੀ ਸੋਚ ਸਰਕਾਰੀ ਹੈ, ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ। ਜ਼ਰਾ ਸੋਚ ਕੇ ਸੁਣਾ ਹੀ ਅੱਜ ਫੈਸਲਾ, ਜ਼ਰਾ ਸੋਚ ਕੇ ਸੁਣਾ ਹੀ ਅੱਜ ਫੈਸਲਾ, ਨੀ ਜ਼ਿੰਮੇਵਾਰੀ ਬੜੀ ਭਾਰੀ ਹੈ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ।
ਜੀ ਦੋਸਤੋ, ਗੀਤ ਅੱਜ ਤੁਹਾਨੂੰ ਅਸੀਂ ਇੱਕ ਤੋਂ ਬਾਅਦ ਇੱਕ ਸੁਣਾ ਰਹੇ ਹਾਂ ਔਰ ਗੀਤਾਂ ਦਾ ਵੀ ਆਨੰਦ ਕਦੇ ਕਦੇ ਲੈ ਲੈਣਾ ਚਾਹੀਦਾ। ਵੈਸੇ ਮੇਰੇ ਪ੍ਰੋਗਰਾਮ ਚ ਹਮੇਸ਼ਾ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਵੀ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਗੀਤ ਘੱਟ ਸੁਣਾਏ ਜਾਂਦੇ ਆ, ਪਰ ਅੱਜ ਆਪਾਂ ਸ਼ਿਕਾਇਤ ਤੁਹਾਡੀ ਜਿਹੜੀ ਆ ਉਹ ਕਹਿੰਦੇ ਹੁੰਦੇ ਆ ਵੀ ਖਤਮ ਕਰਤੀ, ਕਿਉਂਕਿ ਇਸ ਵੇਲੇ ਢਿੱਲੋਂ ਸਾਹਿਬ ਸਾਡੇ ਨਾਲ ਨੇ ਫੋਨ ਕਾਲ ਦੇ ਜ਼ਰੀਏ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ ਇੱਕ ਵਾਰ ਫਿਰ ਤੋਂ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ।
ਧੰਨਵਾਦ ਅਮਰਦੀਪ।
ਤੇ ਦੋਸਤਾਂ ਦੇ ਵੀ ਸਾਡੇ ਤੱਕ ਮੈਸੇਜ ਪਹੁੰਚਣੇ ਸ਼ੁਰੂ ਹੋ ਗਏ ਆ। ਸਾਡੇ ਨਾਲ ਰਵਿੰਦਰ ਸਿੰਘ ਧਨੀ ਜੁੜੇ ਨੇ ਇਸ ਵੇਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਤੁਹਾਨੂੰ ਵੀ। ਤੇ ਆਵਾਜ਼ ਦੱਸ ਦਿਓ ਵੀ ਹੁਣ ਢਿੱਲੋਂ ਸਾਹਿਬ ਦੀ ਤੁਹਾਡੇ ਤੱਕ ਪਹੁੰਚ ਰਹੀ ਹੈ। ਆ ਗਈ ਜੀ, ਕਹਿੰਦੇ ਆਵਾਜ਼ ਆ ਗਈ। ਧੰਨਵਾਦ ਧੰਨਵਾਦ। ਤੇ ਜੀ ਢਿੱਲੋਂ ਸਾਹਿਬ, ਖਬਰਾਂ ਆਪਾਂ ਥੋੜੀਆਂ ਜਿਹੀਆਂ ਲੈ ਲਈਏ, ਕਿਉਂਕਿ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਗੀਤਾਂ ਦੇ ਵਿੱਚ ਹੀ ਲੰਘ ਗਿਆ ਅੱਜ, ਤੇ ਆਪਾਂ ਥੋੜੀਆਂ ਜਿਹੀਆਂ ਖਬਰਾਂ ਜਲਦੀ ਜਲਦੀ ਚ ਲਈਏ ਜ਼ਰੂਰ, ਹਨਾ। ਆਪਾਂ ਨਾਗਰਿਕਤਾ ਕਾਨੂੰਨ ਦੀ ਗੱਲ ਕਰ ਰਹੇ ਸੀ, ਪਰ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਨੇ ਚਾਹਾਂਗੇ, ਉਹ ਹੈ ਜੀ ਕਿ ਮਾੜੀ ਵਿੱਤੀ ਹਾਲਾਤ ਨਾਲ ਜੂਝਦੇ ਪੰਜਾਬ ਨੂੰ ਹੁਣ ਕੇਂਦਰ ਵੱਲੋਂ ਵੱਡੀ ਰਾਹਤ ਮਿਲੀ ਆ, ਔਰ ਇਸ ਦਾ ਖੁਲਾਸਾ ਵੀ ਕਰ ਦਿੱਤਾ ਗਿਆ। ਦੱਸਿਆ ਇਹ ਗਿਆ ਕਿ GST ਦਾ ਜਿਹੜਾ ਬਕਾਇਆ 2,228 ਕਰੋੜ ਜਿਹੜਾ ਆ ਉਹ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤਾ, ਜਿਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਖੁਲਾਸਾ ਕੀਤਾ ਸੀਗਾ ਕਿ ਇੰਨਾ ਜਿਹੜਾ ਬਕਾਇਆ ਆ ਉਹ ਕੇਂਦਰ ਵੱਲੋਂ ਜਾਰੀ ਨਹੀਂ ਕੀਤਾ ਗਿਆ, ਜਿਹਦੇ ਕਾਰਨ ਜਿਹੜਾ ਪੰਜਾਬ ਆ ਉਹ ਵਿੱਤੀ ਸੰਕਟ ਦੇ ਵਿੱਚ ਫਸਿਆ ਹੋਇਆ। ਸੋ ਮਾੜੀ ਵਿੱਤੀ ਹਾਲਾਤ ਨਾਲ ਜੂਝ ਰਹੇ ਪੰਜਾਬ ਨੂੰ ਕੇਂਦਰ ਨੇ ਇਹ ਵੱਡੀ ਰਾਹਤ ਦੇ ਦਿੱਤੀ ਹੈ, ਤੇ ਕੇਂਦਰ ਸਰਕਾਰ ਨੇ GST ਦੇ ਬਕਾਏ ਜਿਹੜੇ ਆ ਉਹ ਜਾਰੀ ਕੀਤੇ ਆ, ਤੇ ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ ਆ, ਜਿਨ੍ਹਾਂ ਦੇ ਵਿੱਚੋਂ 2,228 ਕਰੋੜ ਰੁਪਏ ਜਿਹੜੇ ਆ ਕੱਲ ਪੰਜਾਬ ਨੂੰ ਮਿਲ ਗਏ ਆ, ਤੇ ਇਹਦੀ ਪੁਸ਼ਟੀ ਜਿਹੜੀ ਆ ਪ੍ਰਮੁੱਖ ਸਕੱਤਰ ਨੇ ਵੀ ਕਰ ਦਿੱਤੀ ਆ। ਸੋ ਮਨਪ੍ਰੀਤ ਬਾਦਲ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰੀ ਵਿੱਤ ਮੰਤਰੀ ਆ ਸੀਤਾਰਮਨ ਹੋਈ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਸੀਗੀ, ਤੇ ਸੀਤਾਰਮਨ ਹੋਰਾਂ ਨੇ ਮਨਪ੍ਰੀਤ ਨੂੰ ਭਰੋਸਾ ਦਿੱਤਾ ਸੀ ਕਿ ਛੇਤੀ ਜਿਹੜੀ ਇਹ GST ਦਾ ਜਿਹੜਾ ਬਕਾਇਆ ਆ ਰਕਮ ਦੇ ਰੂਪ ਚ ਜਾਰੀ ਕਰ ਦਿੱਤਾ ਜਾਊਗਾ। ਜੀ ਢਿੱਲੋਂ ਸਾਹਿਬ
ਜੀ, ਜੀ ਅਮਰ ਜੀ, ਤੁਸੀਂ ਕਿਹਾ ਇੱਕ ਵੱਡੀ ਰਾਹਤ ਦਿੱਤੀ ਆ, ਇਹ ਤਾਂ ਉਸ ਤੇ ਸਾਨੂੰ ਲਾਉਣ ਦੇ ਬਰਾਬਰ ਆ ਜੇ ਤੁਸੀਂ ਅਸਲ ਗੱਲ ਨੂੰ ਸਮਝੋ।
ਬਿਲਕੁਲ ਬਿਲਕੁਲ,
ਜਿੰਨਾ ਪੰਜਾਬ ਕਰਜ਼ਾਈ ਹੋਇਆ, ਜਿੰਨਾ ਪੰਜਾਬ ਨੇ ਮੁਲਾਜ਼ਮਾਂ ਦੇ ਬਕਾਏ ਦੇਣੇ ਜਾਂ ਜਿੰਨੇ ਹੋਰ ਇਧਰ ਉਧਰੋਂ ਪੈਸੇ ਦੇਣ ਵਾਲੇ ਨੇ, ਮੇਰੇ ਖਿਆਲ ਚ ਤਾਂ ਉਹਦੇ ਲਈ ਕੁਛ ਵੀ ਨੀ। ਚਲੋ ਫੇਰ ਵੀ ਇੱਕ ਰਾਹਤ ਜ਼ਰੂਰ ਮਿਲੀ ਆ।
ਜੀ ਜੀ ਬਿਲਕੁਲ ਢਿੱਲੋਂ ਸਾਹਿਬ, ਜਿਸ ਹਿਸਾਬ ਦੇ ਨਾਲ ਪੰਜਾਬ ਦੇ ਉੱਤੇ ਕਰਜ਼ਾ ਤਾਂ ਉਹ ਕਰਜ਼ਾ ਤਾਂ ਕਹਿੰਦੇ ਆ ਵੀ ਕਦੇ ਖਤਮ ਹੋਣ ਵਾਲਾ ਨਹੀਂ ਆ, ਕਿਉਂਕਿ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਉੱਥੇ ਮਦਦ ਨਹੀਂ ਆ। ਪਰ ਜੇ ਦੇਖਿਆ ਜਾਵੇ ਤਾਂ ਘੱਟੋ ਘੱਟ ਜਿਹੜਾ ਉਹਨਾਂ ਦਾ ਹੱਕ ਹੈ, ਹਨਾ, GST ਜਿਹੜੀ ਆ ਉਹ ਉਹਨਾਂ ਦਾ ਹੱਕ ਸੀ, ਜੇਕਰ ਉਹ ਵੀ ਰੋਕ ਲੈਂਦੀ ਆ ਕੇਂਦਰ ਸਰਕਾਰ ਤਾਂ ਹੋਰ ਜਿਹੜੀਆਂ ਦਿੱਕਤਾਂ ਉਹ ਹੋਰ ਜ਼ਿਆਦਾ ਵੱਧ ਜਾਂਦੀਆਂ, ਜਿਹੜੀਆਂ ਆਰਥਿਕ ਦਿੱਕਤਾਂ ਨੇ, ਹਨਾ। ਖੈਰ ਅਗਲੀ ਖਬਰ ਵੱਲ ਵੱਧਦੇ ਆ ਆਪਾਂ। ਅਗਲੀ ਖਬਰ ਹੈ ਜੀ ਕਿ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਇਕੱਲੇ ਚੈਨਲ ਤੋਂ ਹੋ ਰਹੇ ਗੁਰੂ ਘਰੋਂ ਪ੍ਰਸਾਰ ਨੂੰ ਸਾਰੇ ਚੈਨਲਾਂ ਰਾਹੀਂ ਘਰ ਘਰ ਪਹੁੰਚਾਇਆ ਜਾਣਾ ਚਾਹੀਦਾ, ਤੇ ਇਹ ਜਿਹੜਾ ਕਹਿਣਾ ਇਹ ਆਪਣੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ। ਸਿੱਧੇ ਪ੍ਰਸਾਰਣ ਦੀ ਖੁੱਲ ਦੇਣ ਲਈ ਤ੍ਰਿਪਤ ਬਾਜਵਾ ਨੇ ਜਥੇਦਾਰ ਅਕਾਲ ਤਖ਼ਤ ਨੂੰ ਕਹਿੰਦੇ ਇੱਕ ਚਿੱਠੀ ਵੀ ਲਿਖੀ ਹੈ, ਤੇ ਉਨ੍ਹਾਂ ਨੇ ਕਿਹਾ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਪੰਜਾਬ ਵਿਧਾਨ ਸਭਾ ਸਰਬ ਸੰਮਤੀ ਦੇ ਨਾਲ ਇਹ ਮਤਾ ਜਿਹੜਾ ਆ ਉਹ ਪਾਸ ਵੀ ਕਰ ਚੁੱਕੀ ਹੈ। ਜੀ
ਚੰਗੀ ਇੱਕ ਖਬਰ ਆ, ਕਿਉਂਕਿ ਜ਼ਰੂਰੀ ਨਹੀਂ ਆ ਕਿ ABC ਨੂੰ ਸਾਰੇ ਸੁਣਦੇ ਹੋਣਗੇ, ਤੇ ਚੈਨਲ ਦਾ ਵੱਖਰੇ ਵੱਖਰੇ ਬਹੁਤ ਨੇ ਪੰਜਾਬੀ ਦੇ, ਤੇ ਮੇਰੇ ਖਿਆਲ ਵਿੱਚ ਜਿਹੜਾ ਆਪਾਂ ਸ਼੍ਰੋਮਣੀ ਕਮੇਟੀ ਨੇ ਉਹਨੂੰ ਪੇਡ ਰੱਖਿਆ ਹੋਇਆ ਹੈ, ਉਹ ਵੀ ਇੱਕ ਮਸਲਾ ਬਹੁਤ ਵੱਡਾ ਹੈ। ਈਵਨ ਕਿ ਸਗੋਂ ਇੱਕ ਖੁੱਲ ਦੇ ਦਿੱਤੀ ਜਾਣੀ ਚਾਹੀਦੀ ਹੈ ਦੁਨੀਆਂ ਭਰ ਦੇ ਚੈਨਲਾਂ ਨੂੰ, ਕਿ ਜਿੱਥੇ ਜਿੱਥੇ ਵੀ ਕੋਈ ਗੁਰਬਾਣੀ ਦਾ ਕੀਰਤਨ ਸੁਣਨਾ ਚਾਹੁੰਦਾ ਦਰਬਾਰ ਸਾਹਿਬ ਤੋਂ ਰਿਲੇ ਹੁੰਦਾ ਉਹ ਉਹਨੂੰ ਰਿਲੇ ਕਰ ਸਕਦਾ ਹੈ, ਉਹਨੂੰ ਬ੍ਰੌਡਕਾਸਟ ਕਰ ਸਕਦਾ ਹੈ ਜਾਂ ਉਹਨੂੰ ਟੈਲੀਕਾਸਟ ਕਰ ਸਕਦਾ, ਜਿਵੇਂ ਰੇਡੀਓ ਆ ਸਾਰੇ ਥਾਂ। ਮੇਰੇ ਖਿਆਲ ਚ ਇਹ ਗੁਰਬਾਣੀ ਜਿਹੜੀ ਆ ਦੁਨੀਆਂ ਦੇ ਵਿੱਚ ਫੈਲਾਉਣ ਦਾ ਇੱਕੋ ਇੱਕ ਢੰਗ ਆ ਕਿ ਇਸ ਨੂੰ ਮੀਡੀਆ ਦੇ। ਅਮਰਦੀਪ ਤੁਹਾਨੂੰ, ਤੁਸੀਂ ਉਦੋਂ ਨਹੀਂ ਛੋਟੇ ਹੋਵੋਗੇ ਸ਼ਾਇਦ, ਇਹ 1984 ਤੋਂ ਪਹਿਲਾਂ ਜਿਹੜੇ ਸੰਤ ਭਿੰਡਰਾਂ ਵਾਲੇ ਸੀ ਨਾ, ਉਹਨਾਂ ਦੀ ਇੱਕ ਵੱਖਰੀ ਇੱਕ ਵੱਡੀ ਡਿਮਾਂਡ ਸੀ ਕਿ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਹੈ ਉਸ ਨੂੰ ਰੇਡੀਓ ਰਾਹੀਂ ਆਜ਼ਾਦ ਦਿੱਤੀ ਜਾਵੇ ਰਿਲੇ ਕਰਨ ਲਈ, ਪਰ ਇਸ ਮੰਗ ਨੂੰ ਉਦੋਂ ਦੀ ਸਰਕਾਰ ਨੇ ਠੁਕਰਾ ਦਿੱਤਾ ਸੀ। ਠੀਕ ਆ, ਬਾਅਦ ਵਿੱਚ ਸਮੇਂ ਦੇ ਹਾਲਾਤਾਂ ਨਾਲ ਰਿਲੇ ਹੋਣ ਲੱਗ ਪਿਆ, ਪਰ ਇਹ ਚਾਹੀਦਾ ਹੈ ਕਿ ਹਰ ਇੱਕ ਚੈਨਲ ਨੂੰ ਖੁੱਲ ਹੋਵੇ ਤੇ ਉਹ ਸਿੱਧਾ ਇਹਦਾ ਪ੍ਰਸਾਰਣ ਕਰ ਸਕੇ। ਜੀ ਹਾਂ ਜੀ
ਜੀ ਜੀ ਬਿਲਕੁਲ। ਔਰ ਢਿੱਲੋਂ ਸਾਹਿਬ, ਪੈਸੇ ਵੀ ਜਿੱਦਾਂ ਅਸੀਂ ਅਕਸਰ ਇਹ ਸ਼ਿਕਾਇਤ ਕਰਦੇ ਹਾਂ ਵੀ ਮੀਡੀਆ ਦੇ ਉੱਤੇ ਜਿਹੜਾ ਰਾਜਸੀ ਸ਼ਿਕੰਜਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਇਮ ਰਹਿੰਦਾ ਹੀ ਰਹਿੰਦਾ ਹੈ ਨਾ। ਔਰ ਇਹ ਇਸ ਤਰਾਸਦੀ ਵੀ ਹੁੰਦੀ ਹੈ ਕਿਸੇ ਮੁਲਕ ਦੀ, ਹੈ ਨਾ, ਚਾਹੇ ਭਾਰਤ ਕਹਿ ਲਓ ਚਾਹੇ ਪਾਕਿਸਤਾਨ ਕਹਿ ਲਓ, ਚਾਹੇ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਦੇ ਨਾ ਕਦੇ ਇਹ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਕੁਛ ਮੀਡੀਆ ਚੈਨਲ ਜਿਹੜੇ ਆ ਉਹਨਾਂ ਦੇ ਉੱਤੇ ਵਿਰੋਧੀ ਪਾਰਟੀ ਦਾ ਕਬਜ਼ਾ ਹੁੰਦਾ, ਕੁਛ ਜਿਹੜੀ ਆ ਇਸ ਵੇਲੇ ਜਿਹੜੀ ਰੂਲਿੰਗ ਪਾਰਟੀ ਆ ਉਹਦਾ ਕਬਜ਼ਾ ਹੁੰਦਾ। ਸੋ ਇਹ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਮਾਜ ਦੇ ਵਿੱਚ ਇੱਕ ਵੱਡੀ ਬੁਰਾਈ ਵੀ ਬਣਦੀਆਂ। ਖੈਰ ਆਪਾਂ ਅਗਲੀ ਖ਼ਬਰ ਵੱਲ ਚੱਲਦੇ ਹਾਂ। ਔਰ ਅਗਲੀ ਖ਼ਬਰ ਢਿੱਲੋਂ ਸਾਹਿਬ ਆ ਰਹੀ ਹੈ ਕਿ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਹੋਰੀ ਜਿਹੜੇ ਆ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ। ਔਰ ਇਹ ਮਾਮਲਾ ਜਿਹੜਾ ਆ ਉਹ ਹੁਣ DGP ਕੋਲ ਪਹੁੰਚਿਆ। ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਡੀ ਦੇ ਉੱਪਰ ਵੀ ਇੱਕ ਗੋਲੀ ਚੱਲੀ ਸੀ ਤੇ ਉਹਦੇ ਇੱਕ ਸਾਥੀ ਦੀ ਮੌਤ ਹੋਈ ਸੀ ਤੇ ਹੁਣ ਕਹਿੰਦੇ ਹੋਰ ਵੀ ਕਈ ਪੰਥਕ ਪ੍ਰਚਾਰਕ ਤੇ ਸਿੱਖ ਚਿੰਤਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਤੇ ਉੱਘੇ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਹੋਰਾਂ ਨੇ ਕਹਿੰਦੇ ਵੀ ਆਪਣੇ ਵਕੀਲ ਦੇ ਨਾਲ ਜਿਹੜੇ ਉਹਨਾਂ ਦੇ ਵਕੀਲ ਨੇ ਨਵਰਾਜ ਸਿੰਘ ਉਹਨਾਂ ਦੇ ਨਾਲ ਦਿਨਕਰ ਗੁਪਤਾ DGP ਪੰਜਾਬ ਨੂੰ ਚੰਡੀਗੜ੍ਹ ਚ ਮਿਲ ਕੇ ਇੱਕ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਆ ਕਿ ਜਿੱਥੇ ਡੇਰੇਦਾਰਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਆ ਉਹ ਮਿਲ ਰਹੀਆਂ ਆ। ਜੀ
ਇਹ ਤਾਂ ਬਹੁਤ ਵੱਡੇ ਪ੍ਰਚਾਰਕ ਨੇ, ਇਹਨਾਂ ਨੂੰ ਧਮਕੀਆਂ ਸੁਭਾਵਕ ਹੀ ਮਿਲਣੀਆਂ ਨੇ ਕਿਉਂਕਿ ਇਸ ਵੇਲੇ ਪੰਜਾਬ ਵਿਚ ਜਿਹੜੀ ਧਾਰਮਿਕ ਰਾਜਨੀਤੀ ਚੱਲ ਰਹੀ ਆ, ਮੈਂ ਇਹ ਕਹਾਂਗਾ ਦੋ ਗਰੁੱਪ ਬਣ ਚੁੱਕੇ ਨੇ, ਇੱਕ ਮਿਸ਼ਨਰੀ ਤੇ ਇੱਕ ਟਕਸਾਲੀ ਕਹਿ ਸਕਦੇ ਹਾਂ, ਡੇਰਾਵਾਦ ਕਹਿ ਸਕਦੇ, ਟਕਸਾਲੀ ਕਹਿਣਾ ਬੜਾ ਔਖਾ ਹੈ। ਤੇ ਉਹਦੇ ਵਿਚ ਛੋਟੇ ਮੋਟੇ ਵੀ ਸਾਡੇ ਵਰਗੇ ਵੀ ਨਿੱਕੇ ਮੋਟੇ ਪ੍ਰਚਾਰਕ ਵੀ ਜਿਹੜੇ ਆ ਉਹਨਾਂ ਨੂੰ ਵੀ ਅਨਵਾਲਤ ਕੀਤਾ ਜਾਂਦਾ, ਉਹਨਾਂ ਨਾਲ ਵੀ ਬਸ ਲੁਕੀ ਕੀਤੀ ਜਾਂਦੀ ਹੈ। ਇਹਦਾ ਅਸਲ ਵਿਚ ਬੈਠ ਕੇ ਇਹਦਾ ਤੱਤ ਜਿਹੜਾ ਮਸਲੇ ਦਾ ਕੱਢਣਾ ਚਾਹੀਦਾ ਹੈ ਕਿ ਪ੍ਰਚਾਰ ਦੇ ਵਿਚ ਕੀ ਹੋਣਾ ਚਾਹੀਦਾ, ਕਿਹੜੇ ਕਿਹੜੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਛੋਣਾ ਚਾਹੀਦਾ, ਕਿਹੜਿਆਂ ਕਿਹੜਿਆਂ ਨੂੰ ਬੰਦ ਰੱਖਣਾ ਚਾਹੀਦਾ। ਜਦੋਂ ਅਸੀਂ ਉਹਨਾਂ ਵਿਸ਼ਿਆਂ ਨੂੰ ਉਹਨਾਂ ਜਿਹੜੀਆਂ ਸਾਡੀਆਂ ਰੈਫਰੈਂਸ ਬੁੱਕ ਹੁੰਦੀਆਂ ਉਹਨਾਂ ਨੂੰ ਸ਼ੋਅ ਲੈਂਦੇ ਵਿਚੋਂ ਤੇ ਫਿਰ ਉਹਦੇ ਵਿਚੋਂ ਕੋਈ ਇਹੋ ਜਿਹੀ ਗੱਲ ਨਿਕਲ ਆਉਂਦੀ ਹੈ ਜਿਹੜੀ ਅੱਜ ਕੱਲ ਦੇ ਯੁੱਗ ਦੇ ਵਿਚ ਇੱਕ ਇਹ ਕਹਿ ਲੋ ਇੱਕ ਪੱਖ ਵੱਲੋਂ ਜਦੋਂ ਦਿਖਾਈ ਜਾਂਦੀ ਹੈ ਤੇ ਦੂਸਰਾ ਪੱਖ ਉਸ ਨੂੰ ਗਲਤ ਤਰੀਕੇ ਨਾਲ ਲੈਣਾ ਸ਼ੁਰੂ ਕਰ ਦਿੰਦਾ। ਮੇਰੇ ਖਿਆਲ ਵਿਚ ਇਹ ਅਕਾਲ ਤਖ਼ਤ ਸਾਹਿਬ ਦਾ ਹੀ ਇਹ ਕਾਰਜ ਆ ਕਿ ਉਹ ਸਾਰੇ ਦੋਹਾਂ ਧਿਰਾਂ ਦੇ ਲੋਕਾਂ ਨੂੰ ਬਿਠਾ ਕੇ ਉਹਨਾਂ ਨੂੰ ਸਮਝਾਏ ਕਿ ਪ੍ਰਚਾਰ ਜਿਹੜਾ ਹੈ ਸਿੱਖ ਨੇ ਪ੍ਰਚਾਰ ਕਰਨਾ ਹੈ, ਨਾ ਕਿ ਆਪਸ ਚ ਲੜਾਈ ਕਰਨੀ ਹੈ ਜਾਂ ਆਪਾਂ ਵਿਰੋਧੀ ਬਿਆਨ ਦੇਣੇ ਨੇ। ਜਦੋਂ ਇਹ ਬਿਆਨਬਾਜ਼ੀ ਖਤਮ ਹੋ ਜਾਏਗੀ ਤੇ ਮੇਰੇ ਖਿਆਲ ਵਿਚ ਤੇ ਲੜਾਈਆਂ ਇਹ ਝਗੜੇ ਧਮਕੀਆਂ ਸਭ ਕੁਝ ਖਤਮ ਹੋ ਜਾਏਗਾ।
ਜੀ ਅਮਰਜੀਤ ਜੀ ਜੀ ਬਿਲਕੁਲ ਢਿੱਲੋਂ ਸਾਹਿਬ। ਤੇ ਅਗਲੀ ਖਬਰ ਵੱਲ ਵੀ ਰੁਖ ਕਰਦੇ ਆ। ਤੇ ਅਗਲੀ ਖਬਰ ਜਿਹੜੀ ਆ ਉਹ ਵੀ ਕੁਛ ਇਸ ਤਰ੍ਹਾਂ ਦੀ ਹੀ ਆ, ਜਦੋਂ ਧਾਰਮਿਕ ਪ੍ਰਚਾਰ ਦੀ ਗੱਲ ਆਉਂਦੀ ਆ ਤਾਂ ਅੱਜ ਕੱਲ ਇੱਕ ਹੋਰ ਜਿਹੜਾ ਮਸਲਾ ਉਹ ਵੀ ਗਰਮਾਇਆ ਹੋਇਆ। ਹਰਿੰਦਰ ਸਿੰਘ ਖਾਲਸਾ ਵੱਲੋਂ ਬਾਬੇ ਨਾਨਕ ਦੇ ਅਗਵਾ ਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕੀ ਅਸਲ ਚ ਪ੍ਰਚਾਰ ਹੋਣਾ ਕੀ ਚਾਹੀਦਾ ਜਦੋਂ ਅਸੀਂ ਧਾਰਮਿਕ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਹਾਂ। ਸੋ ਗੁਰਮਤਿ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਜ਼ਦੀਕੀ ਸਾਥੀ ਨੇ ਹਰਿੰਦਰ ਸਿੰਘ ਖਾਲਸਾ ਜਥਾ ਨਿਰਵੈਰ ਖਾਲਸਾ ਜਥਾ UK ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਗਵਾ ਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਕਹਿੰਦੇ ਮਾਮਲਾ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ। ਸੋ ਸਾਬਕਾ ਫੈਡਰੇਸ਼ਨ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਨੂੰ ਇੱਕ ਈਮੇਲ ਭੇਜਦਿਆਂ ਅਪੀਲ ਕੀਤੀ ਸੀ ਕਿ ਉਕਤ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਉਸ ਪ੍ਰਚਾਰ ਦੇ ਉੱਤੇ ਤੁਰੰਤ ਰੋਕ ਲਾਈ ਜਾਵੇ ਤੇ ਤਲਬ ਕਰਨ ਤੇ ਪੰਥਕ ਰਵਾਇਤਾਂ ਮੁਤਾਬਕ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾਵੇ। ਸੋ ਹਰਿੰਦਰ ਸਿੰਘ ਦੇ ਪ੍ਰਚਾਰ ਤੇ ਤੁਰੰਤ ਰੋਕ ਲਾਈ ਜਾਣ ਦੀ ਜਿਹੜੀ ਇਹ ਅਰਜ਼ੀ ਆ ਜਾਂ ਇੱਕ ਅਪੀਲ ਆ ਉਹ ਕੀਤੀ ਗਈ ਆ ਅਕਾਲ ਤਖ਼ਤ ਸਾਹਿਬ ਨੂੰ। ਸੋ ਕਾਫੀ ਕਹਿੰਦੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਗੁਰੂ ਸਾਹਿਬ ਨੂੰ ਜਿਹਦੇ ਵਿਚ ਗੁਰੂ ਸਾਹਿਬ ਨੂੰ ਅਗਵਾ ਕਰਨ ਦੇ ਬਾਰੇ ਚ ਕਿਹਾ ਗਿਆ ਆ। ਔਰ ਇਹ ਕੂੜ ਪ੍ਰਚਾਰ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਤੇ ਉਸ ਤੋਂ ਬਾਅਦ ਧਿਆਨ ਜਿਹੜਾ ਆ ਇਹ ਦਵਾਇਆ ਗਿਆ ਅਕਾਲ ਤਖ਼ਤ ਸਾਹਿਬ ਦੇ ਧਿਆਨ ਦੇ ਵਿਚ ਲਿਆਂਦਾ ਗਿਆ। ਜੀ
ਅਮਰਜੀਤ, ਮੈਂ ਪਹਿਲੀ ਗੱਲ ਨੂੰ ਨਾਲ ਜੋੜਦਿਆਂ ਫਿਰ ਗੱਲ ਨੂੰ ਜਾਰੀ ਰੱਖਦਾ।
ਜੀ
ਜੇ ਜਿੰਨੇ ਵੀ ਸਾਡੇ ਸਿੱਖ ਪ੍ਰਚਾਰਕ ਨੇ ਜੇ ਸਿਰਫ ਅਤੇ ਸਿਰਫ ਗੁਰਬਾਣੀ ਦਾ ਪ੍ਰਚਾਰ ਕਰਨਗੇ ਨਾ ਤੇ ਮੇਰੇ ਖਿਆਲ ਚ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਏਗੀ। ਇਤਿਹਾਸ ਜਿਹੜਾ ਹੈ ਨਾ ਇਹਦੇ ਵਿੱਚ ਸਦਾ ਹੀ ਰਾਲਾ ਗੁਬਲਾ ਹੁੰਦਾ ਆਇਆ, ਜਿਹੜਾ ਵੀ ਰਾਜਾ ਉਸ ਸਮੇਂ ਦਾ ਹੋਏਗਾ ਜਾਂ ਜਿਹੜਾ ਵੀ ਉਸ ਵੇਲੇ ਦਾ ਮੁਖੀ ਹੋਏਗਾ ਉਹ ਆਪਣੇ ਹਿਸਾਬ ਨਾਲ ਇਤਿਹਾਸ ਲਿਖਾਉਂਦਾ ਹੈ। ਇਤਿਹਾਸ ਰਚਿਆ ਜ਼ਰੂਰ ਹੈ ਸਿੱਖਾਂ ਨੇ ਪਰ ਇਸ ਨੂੰ ਸਾਂਭਿਆ ਨਹੀਂ। ਸਮੇਂ ਸਮੇਂ ਦੇ ਜਿਹੜੇ ਵੀ ਲੋਕ ਹੋਏ ਨੇ ਉਹਨਾਂ ਨੇ ਇਤਿਹਾਸ ਦੇ ਵਿੱਚ ਨਿਲਗੋਭਾ ਕੀਤਾ ਹੈ। ਉਹਦੇ ਵਿੱਚ ਕਈ ਕੁਛ ਇਹੋ ਜਿਹੀਆਂ ਗੱਲਾਂ ਆ ਗਈਆਂ ਜਿਹੜੀਆਂ ਬਿਲਕੁਲ ਗੁਰਬਾਣੀ ਦੇ ਸਿਧਾਂਤਾਂ ਦੇ ਵਿਰੁੱਧ ਨੇ। ਇਸ ਕਰਕੇ ਕੋਸ਼ਿਸ਼ ਸਿੱਖ ਪ੍ਰਚਾਰਕਾਂ ਨੂੰ ਇਹ ਕਰਨੀ ਚਾਹੀਦੀ ਹੈ ਕਿ ਗੁਰਬਾਣੀ ਦਾ ਪ੍ਰਚਾਰ ਜਿਹੜਾ ਹੈ ਉਹ ਹੋਵੇ। ਇਤਿਹਾਸ ਤਾਂ ਰਚਿਆ ਹੁੰਦਾ ਹੈ ਤੇ ਰਚਿਆ ਜਾਣਾ ਚਾਹੀਦਾ, ਪਹਿਲਾਂ ਵੀ ਗੁਰੂ ਸਾਹਿਬ ਤੋਂ ਲੈ ਕੇ ਇਹ ਰਚਿਆ ਗਿਆ ਤੇ ਹੁਣ ਵੀ ਸਿੱਖਾਂ ਨੂੰ ਇਤਿਹਾਸ ਰਚਨਾ ਚਾਹੀਦਾ। ਇਤਿਹਾਸ ਦੀਆਂ ਕਥਾਵਾਂ ਨਹੀਂ ਗਾਉਣੀਆਂ ਚਾਹੀਦੀਆਂ ਕਿ ਉਹ ਇਵੇਂ ਹੋਇਆ ਸੀ ਇਵੇਂ ਹੋਇਆ ਸੀ, ਤੇ ਇਹ ਪ੍ਰਚਾਰ ਜਿਹੜਾ ਗੁਰਬਾਣੀ ਦਾ ਹੋਣਾ ਚਾਹੀਦਾ। ਇਹ ਬਿਲਕੁਲ ਝਗੜੇ ਨਿਬੜ ਸਕਦੇ ਨੇ ਜੀ ਅਮਰਦੀਪ।
ਬਿਲਕੁਲ ਬਿਲਕੁਲ ਢਿਲੋਂ ਸਾਹਿਬ, ਔਰ ਇਸ ਐਤਵਾਰ ਪਿਛਲਾ ਐਤਵਾਰ ਜਿਹੜਾ ਲੰਘ ਕੇ ਗਿਆ ਇਸ ਦੌਰਾਨ, ਕਿਉਂਕਿ ਗੁਰੂ ਘਰ ਜਾਣ ਦਾ ਜਿਹੜਾ ਇੱਕ ਸਬੱਬ ਜਿਹੜਾ ਹਮੇਸ਼ਾ ਹਫ਼ਤਾਵਾਰੀ ਹੀ ਬਣਦਾ ਹੈ, ਵੈਸੇ ਵਿੱਚ ਵਿਚਾਲੇ ਜੇ ਬਣ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਕਹਾਉਂਦੇ ਹੁੰਦੇ ਹਾਂ, ਪਰ ਐਤਵਾਰ ਇੱਕ ਜਿਹੜਾ ਧਾਰਮਿਕ ਦੀਵਾਨ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦਾ ਹੈ। ਉਸ ਦੀਵਾਨ ਦੌਰਾਨ ਮੈਨੂੰ ਵੀ ਇੱਕ ਜਿਹੜੇ ਕਥਾ ਵਾਚਕ ਨੇ ਉੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੀ ਕਥਾ ਸੁਣਨ ਦਾ ਜਿਹੜਾ ਮੌਕਾ ਉਹ ਮਿਲਿਆ ਹਨਾ, ਔਰ ਇਹ ਗੱਲ ਮੈਨੂੰ ਵੀ ਬੜੀ ਅਪੀਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜੇ ਇਸ ਇਤਿਹਾਸ ਦੇ ਉੱਤੇ ਅੱਜ ਅਸੀਂ ਮਾਣ ਕਰ ਰਹੇ ਹਾਂ ਕਿ ਉਸ ਇਤਿਹਾਸ ਨੂੰ ਅਸੀਂ ਸੰਭਾਲ ਰਹੇ ਹਾਂ ਇਸ ਵੇਲੇ, ਕਿ ਅਸੀਂ ਉਹ ਜਿਹੜਾ ਇਤਿਹਾਸ ਸਾਡੇ ਵੱਡੇ ਵਡੇਰਿਆਂ ਨੇ ਸਿਰਜਿਆ, ਸਾਡੇ ਗੁਰੂਆਂ ਨੇ ਸਿਰਜਿਆ ਹਨਾ, ਉਸ ਇਤਿਹਾਸ ਨੂੰ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਅਸੀਂ ਮਾਣ ਕਰਦੇ ਹਾਂ ਦੁਨੀਆਂ ਭਰ ਦੇ ਵਿੱਚ ਉਸ ਇਤਿਹਾਸ ਨੂੰ, ਬਹੁਤ ਮਹੱਤਵਪੂਰਨ ਇਤਿਹਾਸ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਪਰ ਸਾਡੀ ਆਪਣੀ ਜਿਹੜੀ ਕਰਨੀ ਹੈ ਇਸ ਵੇਲੇ ਉਹ ਕੀ ਆ, ਅਸੀਂ ਕਿਹੜਾ ਇਤਿਹਾਸ ਸਿਰਜ ਰਹੇ ਹਾਂ, ਅਸੀਂ ਆਪਣੀਆਂ ਆਉਣ ਵਾਲੀਆਂ ਕੌਮਾਂ ਨੂੰ ਹਨਾ ਕੀ ਦੇ ਕੇ ਜਾ ਰਹੇ ਹਾਂ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਸਵਾਲ ਹੈ। ਖੈਰ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਕਥਾ ਵਾਚਕ ਨੇ ਜਿਹੜੇ ਪ੍ਰਚਾਰਕ ਨੇ ਉਹ ਸਾਨੂੰ ਸਮੇਂ ਸਮੇਂ ਦੇ ਉੱਤੇ ਇਸ ਪੱਖ ਤੋਂ ਜ਼ਰੂਰ ਆਗਾਹ ਕਰਦੇ ਰਹਿਣ, ਸਾਨੂੰ ਚੌਕਸ ਕਰਦੇ ਰਹਿਣ, ਤਾਂ ਕਿ ਸਾਨੂੰ ਜਿਹੜੇ ਆਪਣੇ ਫਰਜ਼ ਨੇ ਉਹ ਵੀ ਜ਼ਰੂਰ ਚੇਤੇ ਰਹਿਣ, ਕਿਉਂਕਿ ਅਸੀਂ ਦੂਜਿਆਂ ਦੀਆਂ ਜਿਹੜੀਆਂ ਕੁਤਾਹੀਆਂ ਉਹ ਫੜਨ ਚ ਹਮੇਸ਼ਾ ਹੀ ਤਿਆਰ ਰਹਿੰਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹ ਫੜਨ ਦੇ ਵਿੱਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਾਂ। ਸਾਡੀਆਂ ਆਪਣੀਆਂ ਕੁਤਾਹੀਆਂ ਕੀ ਨੇ, ਕਮੀਆਂ ਕੀ ਨੇ, ਇੱਥੇ ਅਸੀਂ ਹਮੇਸ਼ਾ ਮਾਰ ਖਾ ਜਾਂਦੇ ਹਾਂ। ਖੈਰ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ ਢਿੱਲੋਂ ਸਾਹਿਬ, ਔਰ ਅਗਲੀ ਖਬਰ ਜਿਹੜੀ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਵੀ ਅਸੀਂ ਅਕਸਰ ਇਹ ਸ਼ਿਕਾਇਤ ਕਰਦੇ ਹਾਂ ਕਿ ਜਿਹੜਾ ਮਾਹੌਲ ਆ ਉਹ ਦਿਨ ਪ੍ਰਤੀ ਦਿਨ ਜਿਹੜਾ ਆ ਉਹ ਖਰਾਬ ਹੋ ਰਿਹਾ ਹੈ ਹਨਾ, ਔਰ ਇਸ ਮਾਹੌਲ ਨੂੰ ਲੈ ਕੇ ਅਸੀਂ ਚਿੰਤਤ ਵੀ ਬਹੁਤ ਹੁੰਦੇ ਹਾਂ, ਔਰ ਅਕਸਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਇਸ ਮਾਹੌਲ ਦੇ ਬਾਰੇ ਚਾਹੇ ਸਰਕਾਰਾਂ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਹਨਾ, ਉਹ ਵੀ ਕੋਈ ਨਾ ਕੋਈ ਆਪਣੇ ਵੱਲੋਂ ਜਿਹੜਾ ਇੱਕ ਤਰ੍ਹਾਂ ਦਾ ਭਰੋਸਾ ਆ ਉਹ ਦਵਾਉਂਦੀਆਂ ਰਹਿੰਦੀਆਂ ਵੀ ਇਸ ਵਰੇ ਸਾਡੇ ਆਹ ਪਲਾਨ ਹੋਣੇ ਨੇ, ਇਸ ਵਰੇ ਆਹ ਪਲਾਨ ਹੋਣੇ ਨੇ ਹਨਾ, ਅਸੀਂ ਵਿਦਿਆਰਥੀਆਂ ਦੇ ਲਈ ਆਹ ਰੱਖਿਆ, ਵਿਦਿਆ ਦੇ ਲਈ ਆਹ ਰੱਖਿਆ ਆ, ਉਦਯੋਗਾਂ ਦੇ ਲਈ ਆਹ ਰੱਖਿਆ ਆ, ਪਰ ਇਹ ਸਭ ਕੁਛ ਹੁੰਦਿਆਂ ਹੁੰਦਿਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫੇਰ ਵੀ ਜਿਹੜੀਆਂ ਕੁਤਾਹੀਆਂ ਆ ਉਹ ਰਹਿ ਜਾਂਦੀਆਂ ਹਨਾ। ਤੇ ਇੱਕ ਜਿਹੜੀ ਹੋਰ ਜਿਹੜੀ ਚੰਗੀ ਖਬਰ ਮੈਂ ਇਹਨੂੰ ਕਹਿ ਸਕਦੀ ਹਾਂ ਵੀ ਕਹਿੰਦੇ ਪੰਜਾਬ ਚ ਪਿਛਲੇ ਇੱਕ ਸਾਲ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਇੱਕ ਵੱਡੀ ਕਮੀ ਆਈ ਆ। ਇਹ ਅਸਲ ਦੇ ਵਿੱਚ ਕਿੰਨੇ ਕ ਪਰਸੈਂਟ ਜਿਹੜਾ ਨਸ਼ਾ ਕਰਨ ਵਾਲਿਆਂ ਦੀ ਜਿਹੜੀ ਕਮੀ ਹੋਈ ਆ ਇਹ ਪਤਾ ਲੱਗਣਾ ਬਹੁਤ ਜ਼ਰੂਰੀ ਆ, ਕਿਉਂਕਿ ਅਕਸਰ ਕੀ ਹੁੰਦਾ ਕਿ ਹਰ ਸਰਕਾਰ ਜਿਹੜੀ ਆ ਉਹ ਆਪਣੇ ਵੱਲੋਂ ਦਾਅਵਾ ਜਿਹੜਾ ਆ ਉਹ ਜ਼ਰੂਰ ਕਰਦੀ ਰਹਿੰਦੀ ਆ ਕਿ ਸਾਡੀ ਸਰਕਾਰ ਦੌਰਾਨ ਜਿਹੜਾ ਨਸ਼ਾ ਆ ਉਹ ਘਟਿਆ ਆ, ਪਰ ਜੇਕਰ ਅਮਲੀ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਨਸ਼ਾ ਕਰਨ ਵਾਲੇ ਜਿਹੜੇ ਲੋਕ ਆ ਹਨਾ ਉਹਨਾਂ ਦੇ ਘਰਾਂ ਦੀਆਂ ਜਿਹੜੀਆਂ ਤਰਾਸਦੀਆਂ ਆ ਉਹਨਾਂ ਦੇ ਘਰਾਂ ਦਾ ਜਿਹੜਾ ਦੁਖਾਂਤ ਆ ਉਹ ਵੇਖਿਆ ਹੀ ਬਣਦਾ, ਬੜਾ ਅਫਸੋਸ ਹੁੰਦਾ ਕਿ ਉਹ ਜਿਹੜੇ ਘਰ ਨੇ ਉਹ ਉਜੜ ਚੁੱਕੇ ਆ ਹਨਾ, ਔਰ ਨਸ਼ਾ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਭਾਵੇਂ ਸਰਕਾਰਾਂ ਕਹਿੰਦੀਆਂ ਵੀ ਘੱਟ ਗਈ ਆ ਪਰ ਉਹਨਾਂ ਘਰਾਂ ਦਾ ਜਾਂ ਉਹਨਾਂ ਪਿੰਡਾਂ ਦਾ ਜੇ ਹਾਲ ਦੇਖਿਆ ਜਾਵੇ ਤਾਂ ਉਹ ਹਾਲੇ ਵੀ ਉਸ ਤਰ੍ਹਾਂ ਦਾ ਹੀ ਆ। ਪਰ ਜੇ ਇਸ ਖ਼ਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਖ਼ਬਰ ਇਹ ਕਹਿ ਰਹੀ ਹੈ ਵੀ ਡਰੱਗ ਤੇ ਕਾਸਮੈਟਿਕ ਐਕਟ ਤਹਿਤ 938 ਫਰਮਾਂ ਤੋਂ ਤਕਰੀਬਨ ਕਹਿੰਦੇ 4 ਕਰੋੜ ਰੁਪਏ ਦੀਆਂ ਜਿਹੜੀਆਂ
ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਦੇ ਨਾਲ ਪੰਜਾਬ ਚ ਕਹਿੰਦੇ ਇੱਕ ਸਾਲ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਚ ਕਹਿੰਦੇ ਵੱਡੀ ਗਿਰਾਵਟ ਜਿਹੜੀ ਆ ਉਹ ਦਰਜ ਕੀਤੀ ਗਈ ਆ ਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਵੀ ਇਹ ਨਸ਼ੀਲੀਆਂ ਦਵਾਈਆਂ ਪੜਾਅਵਾਰ ਢੰਗ ਨਾਲ ਨਸ਼ਟ ਕੀਤੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ ਜਿਹੜੀ ਆ ਉਹ ਕੱਲ ਕੀਤੀ ਗਈ ਹੈ ਯਾਨੀ ਕੱਲ ਤੋਂ ਕੀਤੀ ਗਈ ਸੀ ਸੋ ਇਸ ਕਾਰਵਾਈ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਅਰਥਪੂਰਨ ਸਿੱਟੇ ਤੇ ਲਿਜਾਣ ਚ ਕਹਿੰਦੇ ਮਦਦ ਮਿਲੇਗੀ ਸੋ ਦੇਖੋ ਜਿਹੜੀਆਂ ਹਜ਼ਾਰਾਂ ਦੇ ਵਿੱਚ ਹੀ ਗੋਲੀਆਂ ਟੀਕੇ ਕੈਪਸੂਲ ਸਿਰਪ ਜਿਹੜੇ ਆ ਇਹ ਤਾਂ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੇ ਉੱਤੇ ਰੋਕ ਵੀ ਲੱਗ ਜਾਣੀ ਆ ਇਹ ਫੜੇ ਗਏ ਆ ਜਾਂ ਅੱਗੇ ਤੋਂ ਜਿਹੜੇ ਇਹ ਸਪਲਾਈ ਨਹੀਂ ਹੋਣਗੇ ਪਰ ਜਿਹੜਾ ਦੂਸਰਾ ਨਸ਼ਾ ਜਿਹੜਾ ਢਿੱਲੋਂ ਸਾਹਿਬ ਸ਼ਰੇਆਮ ਵਿਕਦਾ ਹੈ ਹਨਾ ਜਿਹਨੂੰ ਅਸੀਂ ਚਿੱਟਾ ਵੀ ਕਹਿੰਦੇ ਹਾਂ ਹਨਾ ਸਮੈਕ ਆ ਬਹੁਤ ਤਰ੍ਹਾਂ ਦੇ ਹੋਰ ਨਸ਼ੇ ਜਿਹੜੇ ਆ ਉਹ ਆਮ ਤੌਰ ਤੇ ਆਮ ਲੋਕਾਂ ਦੀ ਪਹੁੰਚ ਤੱਕ ਨੇ ਹਨਾ ਇਸ ਸਭ ਲਈ ਵੀ ਕੌਣ ਜ਼ਿੰਮੇਵਾਰ ਹੈ ਔਰ ਉਹਨਾਂ ਨੂੰ ਰੋਕਣ ਦੇ ਲਈ ਕਿਹੜੇ ਪ੍ਰਬੰਧ ਜਿਹੜੇ ਉਹ ਸਰਕਾਰਾਂ ਕਰ ਰਹੀਆਂ ਇਹ ਇੱਥੇ ਬਹੁਤ ਵੱਡੀ ਅਸਫਲਤਾ ਆ ਸਰਕਾਰ ਦੀ ਤੁਸੀਂ ਕੀ ਕਹੋਗੇ
ਜੀ ਅਮਰਦੀਪ ਤੁਸੀਂ ਇੱਕ ਚੰਗੀ ਖਬਰ ਸੁਣਾਈ ਹੈ ਪਰ ਇਸ ਚੰਗੀ ਖਬਰ ਦੇ ਪਿੱਛੇ ਜੇ ਕਹਿ ਦਈਏ ਕਿ ਸਰਕਾਰ ਨੇ ਕੋਈ ਐਕਸ਼ਨ ਕਰਕੇ ਕੀਤਾ ਤੇ ਮੈਂ ਕਹਾਂਗਾ ਕਿ ਇਹ ਬਿਲਕੁਲ ਗਲਤ ਬਿਆਨੀ ਹੈ ਕਿਉਂਕਿ ਜਿਹੜੀ ਹੁਣ ਦੀ ਪੀੜੀ ਆ ਨਾ ਜਿਹੜੀ ਨੌਜਵਾਨ ਹੋ ਰਹੀ ਹੈ ਉਹਨੇ ਦੇਖਿਆ ਸਾਡੀ ਉਮਰ ਦਾ ਸਾਡੇ ਤੋਂ ਥੋੜੀ ਜਿਹੀ ਘੱਟ ਉਮਰ ਵਾਲਿਆਂ ਨੂੰ ਮਰਦੇ ਦੇਖਿਆ ਅੱਖੀ ਦੇਖਿਆ ਨਸ਼ੇ ਕਰਕੇ ਮਰਦਿਆਂ ਤੇ ਉਹ ਅੱਗੇ ਨਾਲੋਂ ਉਸ ਪੀੜੀ ਚ ਜ਼ਰੂਰ ਸੁਧਾਰ ਹੋ ਰਿਹਾ ਉਹਨਾਂ ਨੂੰ ਕੋਈ ਕਿਸੇ ਨੇ ਨੀ ਸਮਝਾਇਆ ਉਹਨਾਂ ਨੇ ਦੇਖ ਕੇ ਅੱਖੀ ਦੇਖ ਕੇ ਉਹਨਾਂ ਦੇ ਉੱਤੇ ਮੈਂ ਕਿਉਂਕਿ ਮੈਂ ਪੰਜਾਬ ਚ ਰਹਿ ਰਿਹਾ ਤੇ ਮੈਨੂੰ ਉਹ ਸਾਰਾ ਕੁਛ ਰੋਜ਼ ਦੇਖਣ ਨੂੰ ਮਿਲਦਾ ਹੈ ਉਹ ਨਵੀਂ ਜਿਹੜੀ ਪਨੀਰੀ ਉੱਠ ਰਹੀ ਹੈ ਉਹ ਜ਼ਰੂਰ ਸੁਧਰ ਰਹੀ ਹੈ ਪਰ ਜੇ ਤੁਸੀਂ ਜਿਹੜੇ ਨਸ਼ੇ ਕਰਦੇ ਸੀ ਪਹਿਲਾਂ ਜੇ ਉਹਨਾਂ ਦੀ ਗੱਲ ਕਰੋ ਤੇ ਅਜੇ ਵੀ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਰੋਜ਼ ਇੱਕ ਲੰਬੀ ਲਾਈਨ ਲੱਗਦੀ ਹੈ ਨਸ਼ਾ ਕਰਨ ਵਾਲਿਆਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਹਸਪਤਾਲਾਂ ਦੇ ਵਿੱਚ ਉਹ ਇੱਕ ਨਵਾਂ ਖੋਲਿਆ ਹੋਇਆ ਇਹਨਾਂ ਨੇ ਮੈਨੂੰ ਉਹਦਾ ਨਾਮ ਭੁੱਲ ਗਿਆ ਸੈਕਸ਼ਨ ਇੱਕ ਨਵਾਂ ਖੋਲਿਆ ਹੋਇਆ ਤੇ ਇੱਕ ਲੰਬੀ ਲਾਈਨ ਉੱਥੇ ਲੱਗੀ ਹੁੰਦੀ ਆ ਕਿਉਂਕਿ ਨਸ਼ੇ ਉਹਨਾਂ ਨੂੰ ਬਹੁਤ ਘੱਟ ਮਿਲ ਰਹੇ ਆ ਜਾਂ ਬਹੁਤ ਮਹਿੰਗੇ ਹੋ ਗਏ ਆ ਤੇ ਇਸ ਕਰਕੇ ਉਹ ਗੋਲੀਆਂ ਦਾਰੀਆਂ ਖਾ ਕੇ ਗੁਜ਼ਾਰਾ ਕਰ ਰਹੇ ਆ ਪਰ ਅਜੇ ਵੀ ਉਹ ਨਸ਼ਿਆਂ ਵਿੱਚ ਹੀ ਆ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਹਾਂ ਅਕਾਲ ਪੁਰਖ ਮਿਹਰ ਕਰੇ ਨਵੀਂ ਪਨੀਰੀ ਜ਼ਰੂਰ ਇਸ ਨਸ਼ਿਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਅਮਰਦੀਪ
ਜੀ ਜੀ ਬਿਲਕੁਲ ਤੇ ਸਾਡੇ ਨਾਲ ਇਸ ਦੌਰਾਨ ਜੁੜੇ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਹਰੀ ਘੁੰਮਣ ਸਾਹਿਬ ਜੁੜੇ ਨੇ ਹਰਜਿੰਦਰ ਸਿੰਘ ਘੁੰਮਣ ਪੰਜਾਬ ਤੋਂ ਇਸ ਵੇਲੇ ਡੇਰਾ ਬੱਸੀ ਤੋਂ ਜੁੜੇ ਨੇ ਬਹੁਤ ਬਹੁਤ ਸਵਾਗਤ ਘੁੰਮਣ ਸਾਹਿਬ ਤੁਹਾਡਾ ਔਰ ਕਹਿੰਦੇ ਜੀ ਜਿਹੜਾ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਹਿੰਦੇ ਜਿਹੜਾ ਵਿੱਤੀ ਸੰਕਟ ਹੈ ਜੀ ਉਹ ਲੀਡਰਾਂ ਨੇ ਆਪ ਲਿਆਂਦਾ ਤੇ ਕਹਿੰਦੇ ਪੰਜਾਬੀ ਟ੍ਰਿਬਿਊਨ ਅੱਜ ਦੀ ਹੀ ਸ਼ਾਇਦ ਇਹਨਾਂ ਨੇ ਪੜ੍ਹੀ ਆ ਔਰ ਪੜ੍ਹਨ ਤੋਂ ਬਾਅਦ ਕਹਿੰਦੇ ਪਤਾ ਲੱਗਦਾ ਕਿ ਬਾਦਲ ਦੀ ਜਿਹੜੀ ਪਤਨੀ ਆ ਉਹਦੇ ਤੇ 3.59 ਕਰੋੜ ਰੁਪਏ ਮੈਡੀਕਲ ਉਹਦੇ ਤੇ ਲਿਆ ਔਰ ਬਾਦਲ ਸਾਹਿਬ ਨੇ 1 ਕਰੋੜ ਦਾ ਮੈਡੀਕਲ ਲਿਆ ਹੋਇਆ ਔਰ ਪੰਜਾਬ ਸਿਰਫ 229,00,000 ਰੁਪਏ ਕਰੋੜ ਦਾ ਕਰਜ਼ਾ ਤੇ ਲੀਡਰਾਂ ਦੀਆਂ ਜਿਹੜੀਆਂ ਤਨਖਾਹਾਂ ਵੀ ਬਹੁਤ ਜ਼ਿਆਦਾ ਨੇ ਤੇ ਇਹਨਾਂ ਦਾ ਇਨਕਮ ਟੈਕਸ ਜਿਹੜਾ ਆ ਉਹ ਗਵਰਨਮੈਂਟ ਦਿੰਦੀ ਆ ਤੇ ਜਿਹੜੇ ਲੀਡਰ ਨੇ ਇਹ 5-5 ਪੈਨਸ਼ਨਾਂ ਵੀ ਲੈ ਰਹੇ ਆ ਸੋ ਇਹ ਸਾਰਾ ਕੁਛ ਜਿਹੜਾ ਇਹ ਜਿਹੜਾ ਕਰਜ਼ਾ ਆ ਉਹਦਾ ਬਹੁਤ ਵੱਡਾ ਜਿਹੜਾ ਹਿੱਸਾ ਅਸਲ ਦੇ ਵਿੱਚ ਇਹ ਜਿਹੜੇ ਰਾਜਸੀ ਲੀਡਰ ਨੇ ਹਨਾ ਉਹ ਵੀ ਕਾਰਨ ਨੇ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰੀਆਂ ਜਿਹੜੀਆਂ ਜਿਵੇਂ ਪੈਨਸ਼ਨਾਂ ਦੀ ਗੱਲ ਕਰ ਰਹੇ ਹਾਂ ਆਪਾਂ ਤਨਖਾਹਾਂ ਦੀ ਗੱਲ ਕਰ ਰਹੇ ਹਾਂ ਉਹ ਸਾਰੀਆਂ ਸਹੂਲਤਾਂ ਦਾ ਉਹ ਸਾਰਾ ਜਿਹੜਾ ਬੋਝ ਆ ਅਸਲ ਦੇ ਵਿੱਚ ਉਹ ਪੰਜਾਬ ਨੂੰ ਹੀ ਝੱਲਣਾ ਪੈ ਰਿਹਾ ਬਾਕੀ ਜੀ ਕਹਿੰਦੇ ਗੱਲ ਵਧੀਆ ਤੁਸੀਂ ਵੀ ਕੀਤੀ ਹੈ ਧੰਨਵਾਦ ਜੀ ਬਹੁਤ 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 ਧੰਨਵਾਦ ਜੀ ਢਿੱਲੋਂ ਸਾਹਿਬ
ਬਿਲਕੁਲ ਬਿਲਕੁਲ ਘੁੰਮਣ ਸਾਹਿਬ ਨੇ ਬਿਲਕੁਲ ਸਹੀ ਦੱਸੀ ਆ ਅਸਲ ਵਿੱਚ ਰਾਜ ਨਹੀਂ ਸੇਵਾ ਜਿਨ੍ਹਾਂ ਦਾ ਨਾਰਾ ਸੀ ਉਹ ਸੇਵਾ ਕਰਦੇ ਕਰਦੇ ਆਪਣੀ ਸੇਵਾ ਕਰਾ ਗਏ ਤੇ ਵੱਡੀਆਂ ਜਾਇਦਾਦਾਂ ਦੇ ਵੀ ਮਾਲਕ ਬਣ ਗਏ ਨੇ ਤੇ ਪੈਨਸ਼ਨਾਂ ਵੀ ਬੜੀਆਂ ਲੈ ਰਹੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਤੇ ਜੇ ਅਸਲ ਨਾਰੇ ਤੇ ਸਾਡੇ ਸਿਆਸਤਦਾਨ ਜਿਹੜੇ ਉਹ ਲੀਡਰ ਬਣਦੇ ਅੱਗੇ ਆਉਂਦੇ ਕੇ ਅਸੀਂ ਆਪਣੀ ਕਿਰਤ ਵਿਰਤ ਕਰਦੇ ਹਾਂ ਜਿਵੇਂ ਬਾਹਰ ਦੇ ਦੇਸ਼ਾਂ ਵਿੱਚ ਸਾਰੇ ਮੈਂ ਪਿੱਛੇ ਜੇ ਇੱਕ ਫੋਟੋ ਦੇਖੀ ਸੀ ਜਿਹੜੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹੋਏ ਨੇ ਉਹਨਾਂ ਦੀ ਤੇ ਉਹਨਾਂ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਵਿਖਾਏ ਗਏ ਨੇ ਹੁਣ ਤੇ ਇਸ ਤਰ੍ਹਾਂ ਦੀ ਜੇ ਸਾਡੇ ਕਿਰਤ ਪੈਂਦੀ ਸਾਡੇ ਲੀਡਰਾਂ ਵਿੱਚ ਕੇ ਅਸੀਂ ਆਪਣਾ ਕੰਮ ਕਾਰ ਬਿਜ਼ਨਸ ਜਾਂ ਕੁਛ ਕਰਦੇ ਹਾਂ ਇਸ ਲੋਕਾਂ ਦੀ ਸੇਵਾ ਕਰਨੀ ਆ ਤੇ ਮੇਰੇ ਖਿਆਲ ਚ ਅੱਜ ਪੰਜਾਬ ਚ ਪੂਰਾ ਹਿੰਦੁਸਤਾਨ ਜਿਹੜਾ ਸੀ ਇਹ ਸੋਨੇ ਦੀ ਚਿੜੀ ਬਣ ਕੇ ਰਹਿਣਾ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਅਸੀਂ ਇਸ ਸਿਆਸਤ ਵਿਚੋਂ ਹੁਣ ਜਿੰਨੇ ਵੀ ਅੱਗੇ ਆ ਰਹੇ ਨੇ ਹੁਣ ਵੀ ਉਹ ਇੱਕੋ ਲਾਹਾ ਲੈਣ ਆਉਂਦੇ ਨੇ ਕਿ ਅਸੀਂ ਕਿਹੜੇ ਕਿਹੜੇ ਫੈਕਟਰੀਆਂ ਲਾਉਣੀਆਂ ਨੇ, ਕਿਹੜੇ ਕਿਹੜੇ ਸਾਨੂੰ ਲਾਇਸੈਂਸ ਮਿਲਣੇ ਨੇ, ਇਸੇ ਕਰਕੇ ਉਹ ਸਿਆਸਤ ਵਿਚ ਆਉਂਦੇ ਨੇ ਕਿ ਵੱਧ ਤੋਂ ਵੱਧ ਮਾਇਆ ਕਮਾਈ ਜਾਵੇ ਜਿਹੜੀਆਂ ਸਾਡੀਆਂ ਸੱਤ ਪੀੜੀਆਂ ਖਾ ਸਕਣ।
ਜੀ ਅਮਰਜੀਤ ਬਿਲਕੁਲ ਬਿਲਕੁਲ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਢਿੱਲੋਂ ਸਾਹਿਬ। ਔਰ ਹੁਣ ਆਪਾਂ ਪੰਜਾਬ ਜਾਂ ਭਾਰਤ ਦੀਆਂ ਖਬਰਾਂ ਤੋਂ ਬਾਅਦ ਥੋੜੀਆਂ ਜਿਹੀਆਂ ਇੱਕ ਦੋ ਆਸਟ੍ਰੇਲੀਆ ਦੀਆਂ ਖਬਰਾਂ ਵੀ ਜ਼ਰੂਰ ਲਵਾਂਗੇ। ਔਰ ਆਸਟ੍ਰੇਲੀਆ ਔਰ ਦੁਨੀਆਂ ਦੇ ਵਿੱਚ ਵੀ ਹੋਰ ਕਾਫੀ ਕੁਛ ਇਹੋ ਜਿਹਾ ਵਾਪਰਿਆ ਕਿਉਂਕਿ ਕੁਦਰਤੀ ਕਰੋਪੀਆਂ ਜਿਹੜੀਆਂ ਉਹ ਕਿਸੇ ਦੇ ਵੀ ਵੱਸ ਚ ਨਹੀਂ ਹੁੰਦੀਆਂ। ਔਰ ਆਸਟ੍ਰੇਲੀਆ ਦੇ ਵਿੱਚ ਜਿਵੇਂ ਕਿ ਤੁਹਾਨੂੰ ਵੀ ਪਤਾ ਹੋਣਾ ਕਿ ਇੱਕ ਦੋ ਸੂਬਿਆਂ ਦੇ ਵਿੱਚ ਬਹੁਤ ਭਿਆਨਕ ਜਿਹੜੀਆਂ ਅੱਗਾਂ ਸੀ ਉਹ ਲੱਗੀਆਂ ਹੋਈਆਂ ਸੀ ਪਿਛਲੇ ਕੁਛ ਹਫ਼ਤਿਆਂ ਤੋਂ ਹਨਾ। ਔਰ ਉਹਨਾਂ ਅੱਗਾਂ ਨੇ ਖਾਸ ਤੌਰ ਤੇ ਨਿਊ ਸਾਊਥ ਵੇਲਜ਼ ਜਿਹੜਾ ਸੂਬਾ ਆ ਉਹਦੇ ਵਿੱਚ ਬਹੁਤ ਭਿਆਨਕ ਰੂਪ ਜਿਹੜਾ ਆ ਉਹ ਧਾਰਨ ਕੀਤਾ ਹੋਇਆ ਆ। ਔਰ 20 ਦੇ ਕਰੀਬ ਜਿਹੜੀਆਂ ਇਮਾਰਤਾਂ ਆ ਉਹ ਵੀ ਨਸ਼ਟ ਹੋ ਗਈਆਂ ਆ, ਸਾੜ ਦਿੱਤੀਆਂ ਆ ਇਹਨਾਂ ਅੱਗਾਂ ਨੇ। ਤੇ ਜਿਹੜੀ ਹੁਣ ਬਲੂ ਮਾਊਂਟੇਨ ਖੇਤਰ ਆ ਨਿਊ ਸਾਊਥ ਵੇਲਜ਼ ਦਾ ਉਥੇ ਤੱਕ ਇਹਨਾਂ ਨੇ ਮਾਰ ਕੀਤੀ ਆ ਇਹਨਾਂ ਅੱਗਾਂ ਨੇ। ਔਰ ਫਾਇਰ ਫਾਈਟਰਸ ਜਿਹੜੇ ਆ ਉਹ ਲਗਾਤਾਰ ਸਿਡਨੀ ਦੇ ਪੱਛਮ ਦੇ ਵਿੱਚ ਵੀ ਜਿਹੜੀ ਬੇਕਾਬੂ ਹੋਈ ਅੱਗ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਲੱਗੇ ਹੋਏ ਆ। ਔਰ ਮਤਲਬ ਅੱਗ ਜਿਹੜੀ ਉਹ ਇੰਨੀ ਜ਼ਿਆਦਾ ਭਿਆਨਕ ਆ ਕਿ ਇੱਕ ਤਾਪਮਾਨ ਜ਼ਿਆਦਾ ਦੇ ਚੱਲਦੇ ਆ ਜਿਹੜਾ ਉਹ ਵੀ ਕਾਬੂ ਪਾਉਣਾ ਔਖਾ ਹੋ ਰਿਹਾ। ਔਰ ਇੱਕ ਜਿਹੜੀ ABC ਨਿਊਜ਼ ਤੇ ਮੈਂ ਸਵੇਰੇ ਖਬਰ ਪੜ੍ਹ ਰਹੀ ਸੀਗੀ ਕਿ ਜਿਹੜੀਆਂ ਨਿਊ ਸਾਊਥ ਵੇਲਜ਼ ਦੀਆਂ ਜਿਹੜੀਆਂ ਅੱਗਾਂ ਆ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਆ ਕਿ ਜਿਹੜਾ ਕੋਲ ਪਾਵਰ ਸਟੇਸ਼ਨ ਆ ਤੇ ਮਾਈਨ ਆ ਜਿਹੜੀ ਗੋਸਪਰਸ ਮਾਊਂਟੇਨ ਚ ਪੈਂਦੀ ਆ ਜੀ, ਉਹ ਵੀ ਸ਼ਾਇਦ ਜੇ ਜਿਹੜੀਆਂ ਅੱਗਾਂ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਸ ਕੋਲ ਪਾਵਰ ਸਟੇਸ਼ਨ ਨੂੰ ਵੀ ਖਤਰਾ ਜਿਹੜਾ ਆ ਉਹ ਕਮਿੰਗ ਡੇਜ਼ ਦੇ ਵਿੱਚ ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਆ। ਔਰ ਸਰਕਾਰ ਇਸ ਸੰਬੰਧ ਦੇ ਵਿੱਚ ਵੈਸੇ ਕਾਫੀ ਚੌਕਸ ਵੀ ਆ ਔਰ ਇਹਤਿਆਤ ਜਿਹੜੀ ਆ ਉਹ ਭਾਵੇਂ ਵਰਤੀ ਜਾ ਰਹੀ ਆ ਪਰ ਇਹ ਜਿਹੜੀ ਕੁਦਰਤੀ ਕਰੋਪੀ ਆ ਹਨਾ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਜਿੰਨੇ ਵੀ ਜ਼ਿਆਦਾ ਜਿਹੜੇ ਉਪਰਾਲੇ ਆ ਉਹ ਮਨੁੱਖੀ ਤੌਰ ਦੇ ਉੱਤੇ ਕੀਤੇ ਜਾ ਰਹੇ ਆ ਉਹ ਆਪਣੇ ਵੱਲੋਂ ਕੀਤੇ ਜਾ ਰਹੇ ਆ ਪਰ ਕੁਛ ਹੱਦ ਤੱਕ ਕਈ ਵਾਰ ਕਹਿੰਦੇ ਹੁੰਦੇ ਆ ਵੀ ਜਿਹੜੇ ਇਨਸਾਨ ਆ ਉਹ ਵੀ ਉੱਥੇ ਸਫਲ ਹੋ ਜਾਂਦੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਸੀ ਤੇ ਇਸ ਵੇਲੇ ਵੀ ਅਸੀਂ ਇਹੀ ਅਰਦਾਸ ਜਿਹੜੀ ਆ ਪ੍ਰਮਾਤਮਾ ਦੇ ਅੱਗੇ ਇਹੀ ਕਰਦੇ ਆ ਕਿ ਜਿਹੜੀਆਂ ਇਹ ਕੁਦਰਤੀ ਕਰੋਪੀਆਂ ਵਾਪਰ ਰਹੀਆਂ ਨੇ ਦੇਸ਼ ਦੁਨੀਆਂ ਦੇ ਵਿੱਚ ਕਿਤੇ ਵੀ ਚਾਹੇ ਆਸਟ੍ਰੇਲੀਆ ਆ ਚਾਹੇ ਉਹ ਦੁਨੀਆਂ ਦਾ ਕੋਈ ਵੀ ਪਾਸਾ ਆ ਕਿਉਂਕਿ ਫਿਲੀਪੀਨਸ ਦੇ ਵਿੱਚ ਵੀ ਇੱਕ ਜਿਹੜਾ ਭੂਚਾਲ ਆਇਆ ਸੀ ਉਹਦੇ ਕਾਰਨ ਵੀ ਉੱਥੇ ਵੀ ਕਾਫੀ ਜ਼ਿਆਦਾ ਜਿਹੜੀਆਂ ਮੌਤਾਂ ਆ ਉਹ ਹੋਈਆਂ। ਔਰ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਜਵਾਲਾਮੁਖੀ ਫਟਿਆ ਉਹਦੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਉੱਥੇ ਵੀ ਹੋਇਆ ਜੀ। ਔਰ ਉਧਰ ਚੀਨ ਦੇ ਵਿੱਚ ਬਰਫ਼ਬਾਰੀ ਜਿਹੜੀ ਆ ਉਹ ਪਈ ਆ ਕਾਫੀ ਜ਼ਿਆਦਾ, ਉੱਥੇ 40 ਤੋਂ ਵੱਧ ਜਿਹੜੀਆਂ ਉਡਾਣਾਂ ਆ ਉਹ ਵੀ ਰੱਦ ਕਰ ਦਿੱਤੀਆਂ ਗਈਆਂ ਤੇ ਫਿਲੀਪੀਨਸ ਦੇ ਵਿੱਚ ਵੀ ਕੁਛ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਆ। ਚਾਹੇ ਜਿਹੜਾ ਭੂਚਾਲ ਸੀ ਉਹਦੀ ਤੀਬਰਤਾ ਜਿਹੜੀ ਸੀ 6.8 ਸੀਗੀ ਤੇ ਪਰ ਤੁਸੀਂ ਸੋਚੋ ਵੀ ਦੁਨੀਆਂ ਭਰ ਦੇ ਵਿੱਚ ਜਦੋਂ ਵੀ ਮੈਂ ਇੱਕ ਚੀਜ਼ ਜਿਹੜੀ ਉਹ ਜ਼ਰੂਰ ਮਹਿਸੂਸ ਕਰਦੀ ਹਾਂ ਢਿੱਲੋਂ ਸਾਹਿਬ ਜਦੋਂ ਵੀ ਨਵਾਂ ਸਾਲ ਆਉਣ ਵਾਲਾ ਹੁੰਦਾ ਤਾਂ ਕੁਦਰਤੀ ਕਰੋਪੀਆਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਜ਼ਰੂਰ ਵਾਪਰਦੀਆਂ। ਚਾਹੇ ਹੋ ਸਕਦਾ ਵੀ ਚੱਲਦੇ ਸਾਲ ਦੌਰਾਨ ਵੀ ਬਹੁਤ ਕੁਛ ਇਹੋ ਜਿਹਾ ਹੁੰਦਾ ਰਹਿੰਦਾ ਪਰ ਦਸੰਬਰ ਮਹੀਨੇ ਦੇ ਵਿੱਚ ਅਕਸਰ ਇਹੋ ਜਿਹੀਆਂ ਜਿਹੜੀਆਂ ਖਬਰਾਂ ਆ ਉਹ ਜ਼ਿਆਦਾ ਸੁਣਨ ਨੂੰ ਮਿਲਦੀਆਂ, ਚਾਹੇ ਉਹ ਅੱਗਾਂ ਦੇ ਨਾਲ ਹੋਣ ਵਾਲਾ ਨੁਕਸਾਨ ਹੋਵੇ ਹਨਾ, ਚਾਹੇ ਉਹ ਭੂਚਾਲ ਆਉਣ ਦੇ ਨਾਲ ਜਿਹੜਾ ਹੋਣ ਵਾਲਾ ਨੁਕਸਾਨ ਹੋਵੇ, ਚਾਹੇ ਕਿਤੇ ਸੁਨਾਮੀ ਆ ਜਾਂਦਾ ਹੈ ਹੁਣ ਜਿਵੇਂ ਜਵਾਲਾਮੁਖੀ ਫਟਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੁਦਰਤੀ ਕਰੋਪੀਆਂ ਜਿਹੜੀਆਂ ਉਹ ਇਸ ਸਮੇਂ ਦੌਰਾਨ ਮੈਂ ਆਪ ਜ਼ਰੂਰ ਇਹ ਮਹਿਸੂਸ ਕਰਦੀ ਹਾਂ ਕਿ ਵਾਪਰਦੀਆਂ ਆ ਜੀ।
ਅਮਰਜੀਤ ਤੁਸੀਂ ਸਾਲ ਦੇ ਅੰਤ ਦੀ ਗੱਲ ਕੀਤੀ ਹੈ, ਐਕਚੁਲੀ ਜਿਵੇਂ ਹੁਣ ਆਸਟ੍ਰੇਲੀਆ ਇਹਦੇ ਵਿੱਚ ਇੱਕ ਗਰਮੀ ਦਾ ਪ੍ਰਕੋਪ ਇਹਨਾਂ ਦਿਨਾਂ ਵਿੱਚ ਹੈਗਾ
ਜੀ,
ਸਾਡੇ ਪੰਜਾਬ ਚ ਜਿਵੇਂ ਠੰਡ ਪੂਰੀ ਪੈ ਰਹੀ ਹੈ ਉੱਥੇ ਪੂਰੀ ਗਰਮੀ ਪੈ ਰਹੀ ਹੈ
ਜੀ
ਤੇ ਜੰਗਲ ਕਾਫੀ ਆ ਤੇ ਜੰਗਲ ਹੋਣ ਕਰਕੇ ਕੁਦਰਤੀ ਗੱਲ ਹੈ ਰੁੱਖਾਂ ਦਾ ਆਪਸ ਵਿੱਚ ਖਹਿਣਾ ਜਾਂ ਕੋਈ ਕੁਦਰਤੀ ਕਿਸੇ ਕੋਲੋਂ ਜਾਂ ਸ਼ਰਾਰਤ ਨਾਲ ਕੋਈ ਮਾਚਸ ਦੀ ਤੀਲੀ ਵੀ ਸੁੱਟ ਦੇਵੇ, ਮੇਰੇ ਖਿਆਲ ਚ ਮਾਚਸ ਦੀ ਤੀਲੀ ਸੁੱਟਣ ਦੀ ਲੋੜ ਨਹੀਂ, ਗਰਮੀ ਇੰਨੀ ਆ
ਬਿਲਕੁਲ
ਤੇ ਉਹਦੇ ਪ੍ਰਕੋਪ ਨਾਲ ਜੇ ਕੋਈ ਦਰਖਤੀ ਆਪਸ ਵਿੱਚ ਖਹਿ ਜਾਣ ਤਾਂ ਅੱਗ ਪੈਦਾ ਹੋ ਜਾਂਦੀ ਆ, ਫਿਰ ਜੰਗਲਾਂ ਦੇ ਜੰਗਲ ਅੱਗ ਦੀ ਭੇਟਾ ਹੋ ਜਾਂਦੇ ਆ। ਇਹ ਪ੍ਰਕੋਪ ਇਸ ਕਰਕੇ ਵੀ ਆ ਕਿ ਮੇਰੇ ਖਿਆਲ ਚ ਦਸੰਬਰ ਦਾ ਮਹੀਨਾ ਤੁਸੀਂ ਕਿਹਾ ਸਾਲ ਦਾ ਅੰਤ ਆ, ਪਰ ਮੈਨੂੰ ਇਉਂ ਲੱਗਦਾ ਕਿ ਮੌਸਮ ਦਾ ਜਿਹੜਾ ਪ੍ਰਕੋਪ ਆ ਗਰਮੀ ਦਾ ਪ੍ਰਕੋਪ ਆ ਉਹਦੇ ਕਰਕੇ ਇਹ ਸਾਰਾ ਵਾਪਰਦਾ ਏਰੀਆ ਦੇ ਵਿੱਚ।
ਜੀ ਜੀ ਬਿਲਕੁਲ ਢਿੱਲੋਂ ਸਾਹਿਬ, ਇਹ ਤਾਂ ਵੈਸੇ ਮੰਨਣ ਵਾਲੀ ਗੱਲ ਹੈ ਵੀ ਗਰਮੀ ਜਿਹੜੀ ਆ ਉਹ ਦਸੰਬਰ ਮਹੀਨੇ ਜਾਂ ਜਨਵਰੀ ਮਹੀਨੇ ਪੂਰੀ ਜ਼ੋਰਾਂ ਤੇ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ, ਪਰ ਬਹੁਤ ਸਾਰੇ ਹੋਰ ਵੀ ਦੇਸ਼ ਦੁਨੀਆਂ ਤੋਂ ਬਾਹਰ ਮਤਲਬ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਛ ਘਟਨਾਵਾਂ ਕਈ ਵਾਰ ਵਾਪਰਦੀਆਂ, ਤੇ ਕਈ ਵਾਰ ਇਸ ਤਰ੍ਹਾਂ ਜ਼ਰੂਰ ਲੱਗਦਾ ਕਿ ਜਦੋਂ ਅਸੀਂ ਰਜ਼ਾ ਦੀ ਗੱਲ ਕਰਦੇ ਹਾਂ ਪਰਮਾਤਮਾ ਦੀ, ਕਿਉਂਕਿ ਉਹ ਸਾਰੇ ਬ੍ਰਹਿਮੰਡ ਦਾ ਕਰਤਾ ਆ, ਹਨਾ, ਔਰ ਜਿਸ ਤਰ੍ਹਾਂ ਵੀ ਉਸ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਉਸੇ ਤਰ੍ਹਾਂ ਹੀ ਇਹ ਜਿਹੜਾ ਬ੍ਰਹਿਮੰਡ ਆ ਉਹ ਚੱਲ ਰਿਹਾ ਆ, ਹਨਾ, ਚਾਹੇ ਧਰਤੀ ਆ ਚਾਹੇ ਅਸਮਾਨ ਆ। ਸੋ ਜੋ ਵੀ ਇਹ ਵਾਪਰਦਾ ਅਸਲ ਦੇ ਵਿੱਚ ਸਾਰਾ ਕੁਛ ਉਹਦੇ ਭਾਣੇ ਦੇ ਵਿੱਚ ਹੀ ਵਾਪਰਦਾ, ਪਰ ਕਦੇ ਕਦੇ ਜ਼ਰੂਰ ਮਹਿਸੂਸ ਹੁੰਦਾ ਕਿ ਜਦੋਂ ਵੀ ਜਿਹੜਾ ਸਾਲ ਹੈ ਉਹ ਆਪਣੇ ਅੰਤਲੇ ਪਲਾਂ ਵੱਲ ਵੱਧਦਾ ਤਾਂ ਕੋਈ ਨਾ ਕੋਈ ਇਹੋ ਜਿਹੀਆਂ ਜਿਹੜੀਆਂ ਕਰੋਪੀਆਂ ਉਹ ਜ਼ਰੂਰ ਸਾਹਮਣੇ ਆਉਂਦੀਆਂ। ਖੈਰ, ਅੱਗੇ ਜੀ ਸਾਡੇ ਨਾਲ ਕੁਛ ਹੋਰ ਦੋਸਤ ਵੀ ਸ਼ਾਇਦ ਜੁੜ ਰਹੇ ਨੇ, ਅਸੀਂ ਉਹਨਾਂ ਦੇ ਜਲਦੀ ਉਹਨਾਂ ਦੇ ਮੈਸੇਜਿਸ ਵੀ ਸ਼ਾਮਲ ਕਰਾਂਗੇ, ਪਰ ਇਸ ਵੇਲੇ ਘੁੰਮਣ ਸਾਹਿਬ ਨੇ ਸਾਡੇ ਨਾਲ ਦੁਬਾਰਾ ਸਾਂਝ ਬਣਾਈ ਹੈ। ਕਹਿੰਦੇ ਆਮਦਨ ਘੱਟ ਜਾਵੇ ਤਾਂ ਖਰਚਾ ਵੱਧ ਜਾਵੇ ਤਾਂ ਕਰਜ਼ਾ ਚੜਨਾ ਹੀ ਆ, ਚਾਦਰ ਵੇਖ ਕੇ ਪੈਰ ਪਸਾਰਨੇ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ। ਭਾਰਤ ਦੇ ਦੋ ਪ੍ਰਧਾਨ ਮੰਤਰੀ ਹੋਏ ਨੇ, ਪਹਿਲੇ ਸੀ ਲਾਲ ਬਹਾਦਰ ਸ਼ਾਸਤਰੀ ਤੇ ਦੂਜੇ ਮਨਮੋਹਨ ਸਿੰਘ, ਬਾਕੀ ਸਾਰੇ ਕਹਿੰਦੇ ਬੇਈਮਾਨ ਲੀਡਰਾਂ ਤੇ ਬਾਬਿਆਂ ਨੇ ਲੁੱਟ ਕੇ ਖਾਧਾ। ਢਿੱਲੋਂ ਸਾਹਿਬ ਜੀ, ਤੁਸੀਂ ਕਹਿੰਦੇ ਪੰਜਾਬ ਚ ਕਿੱਥੋਂ ਆਏ ਹੋ? ਜੀ ਜੀ ਢਿੱਲੋਂ ਸਾਹਿਬ,
ਮੈਂ ਪੰਜਾਬ ਤੋਂ ਕਮਲ ਸਾਹਿਬ, ਅੰਮ੍ਰਿਤਸਰ ਜ਼ਿਲ੍ਹੇ ਤੋਂ ਆ, ਮਹਿਤਾ ਚੌਂਕ ਪਿੰਡ ਦਾ, ਤੇ ਮੈਂ ਹਰਮਨ ਏਰੀਆ ਨਾਲ ਤਕਰੀਬਨ 6-7 ਸਾਲ ਤੋਂ ਜੁੜਿਆ ਹੋਇਆ ਜੀ ਕਮਲ ਸਾਹਿਬ
ਜੀ। ਸੋ ਬਾਕੀ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਜੀ, ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ, ਔਰ ਕਰਜ਼ਾ ਜਿਹੜਾ ਹੈ ਉਹ ਚੜਦਾ ਵੀ ਤਾਂ ਹੀ ਹੁੰਦਾ ਹੈ, ਹਨਾ। ਤੇ ਇਸ ਵੇਲੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਰਹਿੰਦੇ ਹਾਂ ਵੀ ਕਿਸਾਨੀ ਦੀ ਹਾਲਤ ਬਹੁਤ ਖਰਾਬ ਹੈ, ਪਰ ਜਿਹੜੇ ਸਾਡੇ ਬੇਲੋੜੇ ਖਰਚੇ ਨੇ, ਹਨਾ, ਜਿਵੇਂ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਕਰਦੇ ਹਾਂ, ਔਰ ਦਿਖਾਵਾ ਜਿਹੜਾ ਆ ਉਹ ਆਏ ਦਿਨ ਵੱਧ ਰਿਹਾ, ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਰਿਹਾ, ਤੇ ਇਸੇ ਕਾਰਨ ਜਿਹੜੇ ਕਰਜ਼ੇ ਆ ਫਿਰ ਉਹ ਵੀ ਸਾਡੇ ਉੱਤੇ ਬੋਝ ਬਣਦੇ ਜਾ ਰਹੇ ਆ, ਤੇ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਚਾਦਰ ਵੇਖ ਕੇ ਹੀ ਪੈਰ ਪਸਾਰੀਏ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਤੁਸੀਂ ਪ੍ਰਧਾਨ ਮੰਤਰੀਆਂ ਦੀ ਗੱਲ ਕੀਤੀ ਹੈ, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ, ਔਰ ਬਿਲਕੁਲ ਦੇਸ਼ ਦਾ ਸੋਚਣ ਵਾਲੇ ਬਹੁਤ ਘੱਟ ਨੇ, ਆਪਣਾ ਸੋਚਣ ਵਾਲੇ ਜ਼ਿਆਦਾ ਨੇ। ਸੋ ਰਾਜਸੀ ਲੀਡਰਾਂ ਦੀ ਇਹ ਕਹਿ ਲਓ ਇੱਕ ਤਰਾਸਦੀ ਹੈ, ਤਰਾਸਦੀ ਉਹਨਾਂ ਦੀ ਨਹੀਂ, ਅਸਲ ਦੇ ਵਿੱਚ ਸਾਡੇ ਦੇਸ਼ ਦੀ ਇਹ ਤਰਾਸਦੀ ਹੈ, ਹਨਾ। ਧੰਨਵਾਦ ਜੀ, ਸਾਂਝ ਬਣਾਉਣ ਜੀ ਜੀ, ਉਹਨਾਂ ਦੀ ਤਾਂ ਨਹੀਂ, ਬਿਲਕੁਲ ਬਿਲਕੁਲ। ਤੇ ਢਿੱਲੋਂ ਸਾਹਿਬ, ਹੁਣ ਆਪਾਂ ਨਾ ਇੱਕ ਬ੍ਰੇਕ ਲੈਣੇ ਆ, ਕਿਉਂਕਿ ਬ੍ਰੇਕ ਕਾਫੀ ਦੇਰ ਤੋਂ ਸਾਨੂੰ ਉਡੀਕ ਰਹੀ ਹੈ, ਅੱਜ ਗੀਤ ਜਿਹੜੇ ਆ ਉਹ ਕਾਫੀ ਜ਼ਿਆਦਾ ਹੋ ਗਏ ਸੀ ਪਹਿਲੇ ਸਿਲਸਿਲੇ ਦੇ ਵਿੱਚ, ਪਰ ਆਪਾਂ ਹੁਣ ਇੱਕ ਵਪਾਰਕ ਵਕਫਾ ਲੈਣਾ, ਵਪਾਰਕ ਵਕਫੇ ਦੌਰਾਨ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਆ ਉਹ ਪ੍ਰਸਾਰਿਤ ਕੀਤੇ ਜਾਣਗੇ, ਤੇ ਉਸ ਤੋਂ ਬਾਅਦ ਆਪਾਂ ਫੇਰ ਦੁਬਾਰਾ ਅਗਲੇ ਸਿਲਸਿਲੇ ਚ ਜੁੜਦੇ ਆ, ਤੇ ਗੱਲਬਾਤ ਆਪਾਂ ਕਰਾਂਗੇ ਅੱਜ ਤੁਹਾਡੀ ਕਿਤਾਬ ਦੇ ਬਾਰੇ ਵੀ ਗੱਲ ਕਰਾਂਗੇ, ਔਰ ਜਿਹੜਾ ਸਾਕਾ ਸ਼ਹਾਦਤ ਦਾ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਸੀ ਉਹਦੇ ਬਾਰੇ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ, ਤੇ ਕੁਛ ਗੱਲਾਂ ਜਿਹੜੀਆਂ ਤੁਹਾਡੇ ਪਾਕਿਸਤਾਨ ਟ੍ਰਿਪ ਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਸੋ ਦੋਸਤੋ, ਤੁਸੀਂ ਵੀ ਆਪਣੀ ਸਾਂਝ ਜਿਹੜੀ ਆ ਸਾਡੇ ਨਾਲ ਜ਼ਰੂਰ ਬਣਾਇਓ, ਔਰ ਆਪਾਂ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਾਂਗੇ। ਲਓ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ, ਜੁੜੇ ਰਹੋ, ਬਣੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
Mama, maine is party mein na lehenga hi daalna hai.
Oho, ab ye wish kahan se puri karun? Yahan pe kahan milenge kids fashion clothing?
Bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daama vich. Kise bhi size de, kise bhi design de, kise bhi color de te kise bhi range de. Traditional and western wear. Tusi sanu sade Facebook page te follow bhi kar sakde ho. HK Kids.
HK Kids, jo ki deal karde ne stylish jewelry vich vi. For any occasion. Vadheri jankari le tusi call kar sakde ho. Jitendra Singh ji nu 448-586-314 te. Yad 451-909-005 te. Yad tusi visit bhi kar sakde ho. 73 Contempo Boulevard Wallet 3750 Melbourne. Kafe naam yaad rakhyo.
HK Kids.
Tusi sun rahe ho apna Harman Radio. 24 ghante 7 din Australia da pehla Punjabi Radio. Harman Radio. 24 ghante 7 din.
Harman Radio.
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਲਬਨ ਸਟੂਡੀਓ ਤੋਂ, ਔਰ ਤੁਹਾਡੇ ਨਾਲ ਮੁਖਾਤਬ ਆ ਮੈਂ ਅਮਰਦੀਪ ਕੌਰ, ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ ਸਰਦਾਰ ਦਲਜੀਤ ਸਿੰਘ ਢਿੱਲੋਂ। ਸਮਾਂ ਜਿਹੜਾ ਮੈਲਬਨ ਦੇ ਸਮੇਂ ਮੁਤਾਬਕ ਇਸ ਵੇਲੇ 9:29 ਦਾ ਹੋ ਚੁੱਕਿਆ ਸਵੇਰ ਦਾ, ਔਰ ਢਿੱਲੋਂ ਸਾਹਿਬ ਦੱਸਣਗੇ ਵੀ ਇਸ ਵੇਲੇ ਪੰਜਾਬ ਦੇ ਵਿੱਚ ਕੀ ਸਮਾਂ। ਜੀ ਢਿੱਲੋਂ ਸਾਹਿਬ, ਇੱਕ ਵਾਰ ਫੇਰ ਜੀ ਆਨ
ਜੀ। ਸਾਡੇ ਕੋਲ ਹੁਣ ਇਸ ਵੇਲੇ ਸਵੇਰ ਦੇ ਅੰਮ੍ਰਿਤ ਵੇਲੇ ਦੇ 4 ਵੱਜ ਚੁੱਕੇ ਆ ਜੀ, ਤੇ ਬਾਕੀ ਮੌਸਮ ਬੜਾ ਸੋਹਣਾ ਠੰਡਾ ਹੋ ਚੁੱਕਾ ਹੈ ਕਿਉਂਕਿ 2 ਦਿਨ ਬਾਰਿਸ਼ ਹੁੰਦੀ ਰਹੀ ਤੇ ਹੁਣ ਧੁੰਦਾਂ ਵੀ ਪੈਣ ਲੱਗ ਪਈਆਂ ਨੇ ਤੇ ਠੰਡ ਵੀ ਕਾਫੀ ਵੱਧ ਚੁੱਕੀ ਹੈ
ਜੀ। ਬਿਲਕੁਲ, ਸੋ ਠੰਡ ਦਾ ਜਿਹੜਾ ਇਸ ਵੇਲੇ ਪੂਰਾ ਜ਼ੋਰ ਜਿਹੜਾ ਆ ਉਹ ਪੰਜਾਬ ਦੇ ਵਿਚ ਆ, ਔਰ ਗਰਮੀ ਦਾ ਜਿਹੜਾ ਪੂਰਾ ਜ਼ੋਰ ਆ ਉਹ ਇੱਥੇ ਆਸਟ੍ਰੇਲੀਆ ਦੇ ਵਿਚ ਬਣਿਆ ਹੋਇਆ। ਖੈਰ, ਰੁੱਤਾਂ ਜਿਹੜੀਆਂ ਉਹ ਆਪਣੇ ਮੁਤਾਬਕ ਚੱਲਦੀਆਂ ਰਹਿਣੀਆਂ ਚਾਹੀਦੀਆਂ, ਔਰ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਕੁਦਰਤ ਜਿਹੜੀ ਉਹ ਸਿਰਜੀ ਹੀ ਏਦਾਂ ਗਈ ਹੈ ਉਸ ਪਰਮਾਤਮਾ ਵੱਲੋਂ, ਹਨਾ, ਕਿ ਕਿਸੇ ਵੀ ਰੁੱਤ ਤੋਂ ਬਿਨਾਂ ਜਿਹੜਾ ਗੁਜ਼ਾਰਾ ਨਹੀਂ ਆ, ਹਨਾ, ਜਿਹੜਾ ਪੌਣ ਪਾਣੀ ਆ ਇਹ ਸਾਰਾ ਕੁਛ ਜਿਹੜਾ ਜ਼ਿੰਦਗੀ ਨੂੰ ਚਲਾਈ ਰੱਖਣ ਦੇ ਲਈ ਮਦਦਗਾਰ ਹੁੰਦਾ, ਔਰ ਆਪਾਂ ਫਸਲਾਂ ਦੀ ਗੱਲ ਕਰਦੇ ਆ ਫਸਲਾਂ ਨੂੰ ਵੀ ਉਹ ਜਿਹੇ ਵਾਤਾਵਰਨ ਦੀ ਲੋੜ ਹੁੰਦੀ ਆ, ਉਹੋ ਜਿਹੀਆਂ ਰੁੱਤਾਂ ਦੀ ਲੋੜ ਹੁੰਦੀ ਆ ਜਿਹੜੀਆਂ ਰੁੱਤਾਂ ਉਹਨਾਂ ਨੂੰ ਪਕਾਉਣ ਦੇ ਵਿੱਚ ਮਦਦ ਕਰਦੀਆਂ ਨੇ, ਹਨਾ, ਤੇ ਇਸੇ ਕਰਕੇ ਕੁਦਰਤ ਦੇ ਇਸ ਸਾਰੇ ਹੀ ਵਰਤਾਰੇ ਨੂੰ ਜਾਂ ਫਿਰ ਅਸੀਂ ਕਹਿੰਦੇ ਹੁੰਦੇ ਆ ਵੀ ਪਰਮਾਤਮਾ ਦੇ ਦੁਆਰਾ ਜਿਹੜੀ ਇਹ ਕੁਦਰਤ ਸਿਰਜੀ ਗਈ ਆ, ਹਨਾ, ਇਸ ਦੀਆਂ ਜਿਹੜੀਆਂ ਰਮਜ਼ਾਂ ਆ ਉਹ ਵੀ ਉਹ ਖੁਦ ਹੀ ਉਹ ਪਰਮਾਤਮਾ ਹੀ ਅਸਲ ਦੇ ਵਿੱਚ ਜਾਣਦਾ। ਖੈਰ, ਬ੍ਰੇਕ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੇ ਕੁਝ ਇਸ਼ਤਿਹਾਰ ਸੁਣੇ ਹੋਣੇ ਆ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰਸ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਸੋ ਅਸੀਂ ਇੱਕ ਵਾਰ ਫੇਰ ਸ਼ੁਕਰ ਗੁਜ਼ਾਰ ਆ ਸਾਰੇ ਸਪਾਂਸਰਸ ਦੇ, ਸਾਰੇ ਹੀ ਸਹਿਯੋਗੀਆਂ ਦੇ। ਤੇ ਢਿੱਲੋਂ ਸਾਹਿਬ, ਇਸ ਸਿਲਸਿਲੇ ਦੇ ਵਿੱਚ ਹੁਣ ਜਿਹੜੀ ਆਪਾਂ ਅੱਗੇ ਗੱਲਬਾਤ ਕਰਨੀ ਆ ਉਹ ਵੀ ਜ਼ਰੂਰ ਸ਼ੁਰੂ ਕਰੀਏ ਆਪਾਂ ਜੀ। ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਪਾਕਿਸਤਾਨ ਦੀ ਜਿਹੜੀ ਫੇਰੀ ਆ ਤੁਹਾਡੀ ਉਹ ਇਸ ਵਾਰ ਦੀ ਕਿਵੇਂ ਰਹੀ? ਵੈਸੇ ਤਾਂ ਤੁਸੀਂ ਪਿਛਲੇ ਸਾਲ ਵੀ ਪਾਕਿਸਤਾਨ ਗਏ ਸੀਗੇ ਔਰ ਗੁਰਦੁਆਰਾ ਸਾਹਿਬਾਨ ਦੇ ਤੁਸੀਂ ਦਰਸ਼ਨ ਦੀਦਾਰੇ ਕੀਤੇ ਸੀ, ਪਰ ਇਸ ਵਾਰ ਇੱਕ ਜਿਹੜਾ ਜਲੌਂ ਸੀ ਜਾਂ ਇੱਕ ਚਾਰਜ ਜਿਹੜਾ ਸੀਗਾ, ਹਨਾ, ਇੱਕ ਜੋਸ਼ ਜਿਹੜਾ ਸੀਗਾ ਉਹ ਪਿਛਲੇ ਸਾਲ ਨਾਲੋਂ ਜ਼ਰੂਰ ਵੱਖਰਾ ਰਿਹਾ ਹੋਣਾ। ਕੀ ਖਾਸ ਰਿਹਾ ਇਸ ਵਾਰ ਤੁਹਾਨੂੰ?
ਜੀ ਅਮਰਦੀਪ, ਬਿਲਕੁਲ, ਪਿਛਲੇ ਸਾਲ ਵੀ ਅਸੀਂ ਗਏ ਸੀ, ਅਸੀਂ ਮੈਂ ਤੇ ਮੇਰੀ ਸਿੰਘਣੀ ਨਾਲ ਗਏ ਸੀ, ਪਰ ਕੁਦਰਤੀ ਪਿਛਲੀ ਵਾਰ ਅਸੀਂ ਨਾ ਜਾਂਦਿਆਂ ਜਾਂਦਿਆਂ ਹੀ ਕੁਛ ਮਿੱਟੀ ਇਕੱਠੇ ਕਰਕੇ ਤੇ ਬਿਮਾਰ ਹੋ ਗਏ, ਗਲੇ ਖਰਾਬ ਹੋ ਗਏ ਤੇ ਬਹੁਤਾ ਅਸੀਂ ਇਹਨਾਂ ਆਨੰਦ ਨਹੀਂ ਲੈ ਸਕੇ। ਘੁੰਮੇ ਅਸੀਂ ਜ਼ਰੂਰ ਸਾਰੇ ਗੁਰੂ ਘਰ ਦੇਖੇ, ਨਨਕਾਣਾ ਸਾਹਿਬ, ਪੰਜਾਬ ਸਾਹਿਬ, ਲਾਹੌਰ ਦੇ ਵਿੱਚ ਸ਼ਹੀਦੀ ਅਸਥਾਨ, ਤਿੰਨਾਂ ਸਿੰਘਣੀਆਂ ਦੇ ਸ਼ਹੀਦੀ ਅਸਥਾਨ, ਉਧਰੋਂ ਕਰਤਾਰਪੁਰ ਸੱਚਾ ਸੌਦਾ, ਉਦੋਂ ਕਾਫੀ ਘੁੰਮੇ ਸੀ ਤੇ ਇਸ ਵਾਰ ਮੇਰਾ ਇਹੋ ਹੀ ਇਸੇ ਕਰਕੇ, ਕਿਉਂਕਿ ਪਿਛਲੀ ਵਾਰ ਦਾ ਮੈਂ ਜੋ ਬਿਮਾਰ ਹੋਣ ਕਰਕੇ ਉਹ ਆਨੰਦ ਦੀਵਾਨਾ ਦੇ ਨਹੀਂ ਲੈ ਸਕੇ, ਬੈਠ ਨਹੀਂ ਸਕੇ, ਮੇਰਾ ਇਹੋ ਹੀ ਚਾਹ ਸੀ ਕਿ ਮੈਂ ਜਿਹੜਾ 500 ਸਾਲਾ ਆਪਣੀ ਜ਼ਿੰਦਗੀ ਚ ਇੱਕੋ ਵਾਰੀ ਆਇਆ 550 ਸਾਲਾ ਤੇ ਇਹਦਾ ਆਨੰਦ ਲੈ ਲਈਏ ਉੱਥੇ ਮਨਖਾਣਾ ਸਾਹਿਬ ਜਾ ਕੇ ਤੇ ਚਾਹ ਇਹ ਵੀ ਸੀ ਕਿ ਮੈਂ ਬਾਬੇ ਦੀ ਉਸ ਧਰਤੀ ਨੂੰ ਪ੍ਰਣਾਮ ਕਰਾਂ ਜਿੱਥੇ ਮੇਰਾ ਬਾਬਾ ਵਿਚਰਿਆ, ਉਹਨੇ ਹਲ ਵਾਹੇ ਨੇ, ਉਹਨੇ ਆਪਣਾ ਬਚਪਨ ਖੇਡਿਆ, ਮੈਂ ਉਹ ਸਾਰਾ ਕੁਛ ਉਹਦਾ ਆਨੰਦ ਲੈਣਾ ਚਾਹੁੰਦਾ ਸੀ ਚੰਗੀ ਤਰ੍ਹਾਂ
ਜੀ।
ਤੇ ਇਸ ਵਾਰ ਤਾਂ ਅਵਰਦੀਪ ਪਹਿਲਾਂ ਨਾਲੋਂ ਬਹੁਤ ਫਰਕ ਆ। ਲੋਕ ਪਹਿਲਾਂ ਮੈਂ ਪਿਛਲੀ ਵਾਰ ਟ੍ਰੇਨ ਤੋਂ ਸਾਰਾ ਸਫ਼ਰ ਕੀਤਾ, ਇਸ ਵਾਰ ਅਸੀਂ ਬੱਸਾਂ ਤੇ ਵੱਖ ਵੱਖ ਥਾਵਾਂ ਤੇ ਗਏ ਹਾਂ
ਜੀ।
ਪਰ ਜਿਹੜਾ ਟ੍ਰੇਨਾਂ ਦਾ ਮਾੜਾ ਸਾਡਾ ਤਜਰਬਾ ਸੀ ਉਹ ਬੱਸਾਂ ਰੋਡ ਜਿਹੜੀਆਂ ਬਣੀਆਂ ਨੇ ਜਦੋਂ ਆਪਣੇ ਫ੍ਰੀ ਵੇ ਹੁੰਦੀਆਂ ਨੇ ਓਦਾਂ ਉਹਨੂੰ ਮੋਟਰ ਵੇ ਕਹਿੰਦੇ ਆ, ਬਹੁਤ ਵੱਡੀਆਂ ਖੁੱਲੀਆਂ ਰੋਡ ਜੀ। ਜੇ ਤੁਸੀਂ ਮੇਰੀ ਗੱਲ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਆਪਣੀ ਆਸਟ੍ਰੇਲੀਆ ਦੀਆਂ ਜਿਹੜੀਆਂ ਹਾਈਵੇ ਰੋਡ ਨੇ ਉਹਨਾਂ ਨੂੰ ਵੀ ਮਾਫ਼ ਪੈਂਦੀਆਂ, ਇੰਨੀਆਂ ਖੁੱਲੀਆਂ ਤੇ ਇੰਨੀਆਂ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੇਨਟੇਨ ਕੀਤਾ ਹੋਇਆ, ਚਾਰੇ ਪਾਸੇ ਉਹਨਾਂ ਦੇ ਤਾਰ ਲੱਗੀ ਹੋਈ ਆ, ਕੋਈ ਚੀਜ਼ ਨੀ ਬੱਚੇ ਆ ਸਕਦੀ, ਛੋਟਾ ਵਹੀਕਲ ਨੀ ਆ ਸਕਦਾ। ਤੇ ਜਿਹੜੇ ਉਹਨਾਂ ਦੇ ਟੋਲ ਪਲਾਜ਼ਾ ਨੇ ਉਹ ਜਦੋਂ ਅਸੀਂ ਸੜਕ ਤੋਂ ਉਤਰ ਜਾਂਦੇ ਹਾਂ
ਜੀ,
ਸੜਕ ਤੇ ਕੋਈ ਚੀਜ਼ ਨੀ ਹੈਗੀ, ਪਰ ਜਦੋਂ ਉਤਰ ਜਾਵਾਂਗੇ ਟੋਲ ਪਲਾਜ਼ਾ ਉੱਥੇ ਆਏਗਾ। ਮੰਨ ਲਓ ਲਾਹੌਰ ਉਤਰਦੇ ਹਾਂ, ਮੰਨ ਲਓ ਨਨਕਾਣਾ ਸਾਹਿਬ ਉਤਰਦੇ ਹਾਂ, ਉਧਰ ਨੂੰ ਉਹਨਾਂ ਦੇ ਟੋਲ ਪਲਾਜ਼ਾ ਬਣੇ ਹੋਏ ਨੇ, ਔਰ ਓਹੋ ਹੀ ਵਾਜਬ ਰੇਟ ਜੋ ਉਹਨਾਂ ਦੇ ਹੈਗੇ ਉਹ ਲੈ ਕੇ ਤੇ ਟੋਲ ਕੱਟਿਆ ਜਾਂਦਾ
ਜੀ।
ਇਹ ਪ੍ਰੋਗਰੈਸ ਉਥੋਂ ਦੀ ਮੈਂ ਦੇਖੀ ਪਾਕਿਸਤਾਨ ਦੀ, ਇੱਕ ਇਹ ਦੇਖਿਆ ਕਿ ਰੋਡ ਦੇ ਉੱਤੇ ਜਿਵੇਂ ਹਿੰਦੁਸਤਾਨ ਦੇ ਵਿੱਚ ਗਾਈਆਂ ਤੇ ਅਵਾਰਾ ਜਾਨਵਰ ਅਵਾਰਾ ਕੁੱਤੇ ਫਿਰਦੇ ਆ, ਮੈਂ ਇੱਕ ਵੀ ਕਿਸੇ ਰੋਡ ਤੇ ਉੱਥੇ ਜਾਨਵਰ ਜਾਂ ਆਮ ਸੜਕ ਤੇ ਵੀ, ਇੱਕ ਇਹ ਤਾਂ ਮੋਟਰਵੇ ਦੀ ਮੈਂ ਗੱਲ ਕੀਤੀ ਸੀ, ਆਮ ਸੜਕ ਤੇ ਵੀ ਕੋਈ ਨੀ ਵੇਖਿਆ।
ਅੱਛਾ ਜੀ।
ਬਾਕੀ ਹਾਂਜੀ ਜੀ ਬਿਲਕੁਲ ਕੋਈ ਜਾਨਵਰ ਨੀ ਅਵਾਰਾ ਘੁੰਮਦਾ ਦੇਖਿਆ। ਤੇ ਦੂਸਰੀ ਜਿਹੜੀਆਂ ਹੋਣਗੀਆਂ ਉਹਨਾਂ ਦੀਆਂ ਹੋਰ ਪ੍ਰੋਗਰੈਸ ਨੇ, ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਯੂਨੀਵਰਸਿਟੀ ਬਣ ਰਹੀ ਹੈ ਨਨਕਾਣਾ ਸਾਹਿਬ ਵਿੱਚ, ਬਹੁਤ ਵੱਡੀ ਯੂਨੀਵਰਸਿਟੀ ਬਣ ਰਹੀ ਆ। ਤੇ ਕਰਤਾਰਪੁਰ ਜਿਹੜਾ ਬਣਾਇਆ ਤੁਸੀਂ ਕਦੇ ਜਦੋਂ ਹੁਣ ਆਓਗੇ ਤੁਹਾਨੂੰ ਵੀ ਦਰਸ਼ਨਾਂ ਦਾ ਮੌਕਾ ਮਿਲੇ, ਉਹ ਤਾਂ ਇੰਨੇ ਖੁੱਲੇ ਰਕਬੇ ਵਿੱਚ ਇੰਨਾ ਸਮਰ, ਮੈਂ ਤੇ ਕਹਿ ਸਕਦਾ ਕਿ ਸਾਰੇ ਪਾਕਿਸਤਾਨ ਦਾ ਹੀ ਮੈਨੂੰ ਇਉਂ ਜਾਪਦਾ ਸੰਗਮਰਮਰ ਉੱਥੇ ਉਹਨਾਂ ਨੇ ਲਗਾ ਦਿੱਤਾ, ਇੰਨਾ ਖੁੱਲਾ ਉਹ ਬਣਾ ਦਿੱਤਾ ਤੇ ਇੰਨਾ ਵਧੀਆ ਢੰਗ ਨਾਲ ਉਹਨੂੰ ਮੇਨਟੇਨ ਕੀਤਾ ਜਾ ਰਿਹਾ। ਤੇ ਪਾਕਿਸਤਾਨ ਸਰਕਾਰ ਦਾ ਇੱਕ ਵਧੀਆ ਮੈਨੂੰ ਜਾਪਦਾ ਕਿ ਉਹਨਾਂ ਨੇ ਸਾਡੇ ਜਿਹੜੇ ਸਿੱਖ ਯਾਤਰੀ ਜਾਂਦੇ ਉਹਨਾਂ ਲਈ ਇੱਕ ਵਧੀਆ ਮੈਂ ਕਹਿ ਸਕਦਾ ਵੀ ਉਹਨਾਂ ਨੇ ਯਤਨ ਕੀਤਾ ਹੈ। ਤੇ ਜਿਹੜੀਆਂ ਹੁਣ ਲਾਂਘਾ ਬਣਾਇਆ ਉਹਦੇ ਵਿੱਚ ਵੀ ਉਹ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਨੇ
ਤੇ
ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ, ਉਹਨਾਂ ਭੈਣਾਂ ਦਾ ਜਿਹੜੇ ਪਾਕਿਸਤਾਨ ਚ ਰਹਿ ਰਹੇ ਨੇ ਤੇ ਜਿਹੜੇ ਉੱਥੋਂ ਦੇ ਲੋਕ ਨੇ ਪੰਜਾਬੀ ਲੋਕ ਸਾਡੇ ਨਾਲ ਵਧੀਆ ਪੰਜਾਬੀ ਬੋਲਦੇ ਨੇ। ਸਾਡੀ ਭਾਸ਼ਾ ਵਿੱਚ ਸ਼ਾਇਦ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਮਿਕਸ ਹੋ ਜਾਂਦੇ ਨੇ, ਜਿਵੇਂ ਮਿਕਸ ਹੀ ਮੈਂ ਕਹਿ ਦਿੱਤਾ, ਉਹਨਾਂ ਦਾ ਜਿਹੜਾ ਬੋਲਚਾਲ ਹੈ ਬਿਲਕੁਲ ਪਿਓਰ ਪੰਜਾਬੀ ਦਾ ਤੇ ਬੜਾ ਉਹ ਸਾਡੇ ਨਾਲ ਸਾਂਝ ਬਣਾ ਕੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਉਹਨਾਂ ਦਾ ਸਾਡੇ ਨਾਲ ਮਤਲਬ ਮਿਲਵਰਤਨ, ਭਰਾਵਾਂ ਨਾਲ ਵੀ ਮਿਲਵਰਤਨ ਕਰਦੇ ਨੇ ਜੀ। ਅਮਰ
ਜੀ, ਸੋ ਇਹ ਚੀਜ਼ ਜਿਹੜੀ ਆ ਇਹ ਵਾਕਈ ਅਸੀਂ ਮਹਿਸੂਸ ਕਰਦੇ ਆ, ਕਿਉਂਕਿ ਜਿੰਨੇ ਵੀ ਸਾਡੇ ਭਾਈ ਭੈਣ ਜਿਹੜੇ ਕਿ ਪਾਕਿਸਤਾਨ ਜਾ ਕੇ ਆਏ ਆ ਔਰ 550ਵੇਂ ਗੁਰਪੁਰਬ ਦੇ ਮੌਕੇ ਤੇ ਜਿਹੜੇ ਉੱਥੇ ਪਹੁੰਚੇ ਆ, ਬੜੀ ਖੁਸ਼ਕਿਸਮਤੀ ਸੀ ਉਹਨਾਂ ਦੀ ਕਿ ਇਸ ਸਮੇਂ ਚ ਉਹਨਾਂ ਨੂੰ ਉੱਥੇ ਜਾਣ ਦਾ ਤਾਂ ਜਿਹੜਾ ਮੌਕਾ ਮਿਲਿਆ ਦਰਸ਼ਨ ਦਿਦਾਰੇ ਜਿਹੜੇ ਆ ਉਹ ਉਹਨਾਂ ਨੂੰ ਪ੍ਰਾਪਤ ਹੋਏ ਆ, ਪਰ ਨਾਲ ਹੀ ਨਾਲ ਜਿਹੜੀ ਮੁਹੱਬਤ ਆ ਜਿਹੜਾ ਪਿਆਰ ਆ ਉਹ ਬਹੁਤ ਜ਼ਿਆਦਾ ਮਿਲਿਆ। ਔਰ ਅਕਸਰ ਜਿੰਨੇ ਵੀ ਸਾਡੇ ਨਾਲ ਦੋਸਤ ਜੁੜਦੇ ਆ ਜਾਂ ਫਿਰ ਜਿਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਆਪਾਂ ਪਿਆਰ ਤੇ ਮੁਹੱਬਤ ਜਿਹੜੇ ਭੰਡਾਰੇ ਆ ਨਾ ਉਹ ਭਰ ਭਰ ਕੇ ਲਿਆਏ ਆ ਉੱਥੋਂ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤੀ ਆ ਉਸ ਮੁਲਕ ਵਿਚ ਵਸਣ ਵਾਲੇ ਲੋਕਾਂ ਦੀ ਕਿ ਉਹ ਅਜੇ ਵੀ ਆਪਣੇ ਦਿਲਾਂ ਦੇ ਵਿਚ ਜਿਹੜਾ ਇੰਨਾ ਸਾਰਾ ਪਿਆਰ ਆ ਉਹ ਸਮੋਈ ਬੈਠੇ ਆ ਹਨਾ। ਹਾਲੇ ਰਾਜਸੀ ਪੱਧਰ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਵੀ ਹੁੰਦੀਆਂ ਜਿਹੜੀਆਂ ਅਕਸਰ ਸਾਡੇ ਵਿਚ ਫਿੱਕ ਪਾਉਣ ਦੀ ਕੋਸ਼ਿਸ਼ ਕਰਦੀਆਂ ਆ, ਸਾਡੇ ਵਿਚ ਜਿਹੜੀਆਂ ਦੂਰੀਆਂ ਆ ਵਕਫੇ ਆ ਉਹ ਵਧਾਉਣ ਦੀ ਕੋਸ਼ਿਸ਼ ਕਰਦੀਆਂ। ਪਰ ਜਿਹੜਾ ਇਹ ਜ਼ਰੂਰ ਇੱਥੇ ਸਮਝ ਆਉਣੀ ਚਾਹੀਦੀ ਆ ਵੀ ਦੇਖੋ ਜਿਹੜੇ ਆਮ ਇਨਸਾਨ ਆ, ਆਮ ਲੋਕ ਨੇ, ਆਮ ਮਨੁੱਖ ਨੇ ਹਨਾ, ਉਹ ਵਾਕਈ ਉਸ ਇੱਕ ਇਨਸਾਨੀਅਤ ਵਾਲੀ ਸੋਚ ਨੂੰ ਲੈ ਕੇ ਜਿਉਂਦੇ ਆ, ਉਹ ਉਹਨਾਂ ਦਾ ਜਿਹੜਾ ਧਰਮ ਆ ਉਹ ਮਨੁੱਖਤਾ ਹੀ ਹੈ, ਹਨਾ। ਇਸ ਕਰਕੇ ਉਹ ਦੇਖੋ, ਚਾਹੇ ਆਪ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਮਤਲਬ ਆਪਣੇ ਸਿੱਖ ਭੈਣਾਂ ਭਰਾਵਾਂ ਦਾ ਇੰਨੀ ਸ਼ਿੱਦਤ ਦੇ ਨਾਲ, ਖੁੱਲ ਦਿਲੀ ਦੇ ਨਾਲ ਉੱਥੇ ਸਵਾਗਤ ਕੀਤਾ, ਔਰ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ, ਬੜੀ ਹੀ ਦਿਲਚਸਪ ਗੱਲ ਆ। ਤੇ ਅਗਲੀ ਜਿਹੜੀ ਗੱਲ ਆਪਾਂ ਕਰਨੀ ਚਾਹਾਂਗੇ ਕਿ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਸੜਕਾਂ ਜਿਹੜੀਆਂ ਆ, ਆਵਾਜਾਈ ਦੇ ਜਿਹੜੇ ਚਲੋ ਸਾਧਨ ਜਿਸ ਪੱਧਰ ਦੇ ਉੱਤੇ ਵੀ ਉੱਥੇ ਮੁਹੱਈਆ ਕੀਤੇ ਗਏ, ਪਰ ਜਾਨਵਰਾਂ ਦੀ ਜਿਹੜੀ ਉੱਥੇ ਮੌਜੂਦਗੀ ਨਹੀਂ ਆ, ਜਾਂ ਜਿਹੜੇ ਰੋਡਸ ਆ ਉੱਥੇ ਇਸ ਗੱਲ ਦਾ ਬੜਾ ਖਿਆਲ ਰੱਖਿਆ ਜਾਂਦਾ। ਪਰ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਆ ਤੇ ਭਾਰਤ ਦੇ ਵਿੱਚ ਅੱਜ ਵੀ ਸਾਡੀ ਇਹ ਤਰਾਸਦੀ ਆ। ਪੰਜਾਬ ਦੇ ਵਿੱਚ ਆਪਾਂ ਜਾਂਦੇ ਆ, ਆਪਾਂ ਅਕਸਰ ਦੇਖਦੇ ਆ, ਚਾਹੇ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਹਨਾ, ਪਰ ਉਸ ਸ਼ਹਿਰ ਦੇ ਵਿੱਚ ਵੀ ਸਾਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਆ ਉੱਥੇ ਵੀ, ਹਨਾ, ਆਪਣੀ ਟ੍ਰੈਫਿਕ ਨੂੰ ਲੈ ਕੇ, ਆਵਾਜਾਈ ਨੂੰ ਲੈ ਕੇ। ਪਰ ਦੂਜੇ ਪਾਸੇ ਜਦੋਂ ਅਸੀਂ ਦੂਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ, ਲੁਧਿਆਣੇ ਵਰਗੇ ਸ਼ਹਿਰਾਂ ਦੀ ਗੱਲ ਕਰੀਏ, ਤਾਂ ਉੱਥੇ ਅਵਾਰਾ ਗਾਈਆਂ ਜਿਹੜੀਆਂ ਆ ਉਹ ਆਮ ਸੜਕਾਂ ਦੇ ਉੱਤੇ ਤੁਹਾਨੂੰ ਦਿਖਣਗੀਆਂ, ਹਨਾ। ਇਸੇ ਤਰ੍ਹਾਂ ਜਿਹੜੇ ਕੁੱਤੇ ਨੇ ਅਵਾਰਾ ਉਹ ਆਮ ਤੁਹਾਨੂੰ ਦਿਖਦੇ ਆ, ਪਰ ਜਿਹੜੀਆਂ ਫੋਟੋਜ਼ ਵੀ ਸਾਨੂੰ ਦੇਖਣ ਦੇ ਵਿੱਚ ਮਿਲੀਆਂ ਆ, ਜਾਂ ਜਿਹੜੀਆਂ ਵੀਡੀਓਜ਼ ਵੀ ਲੋਕਾਂ ਨੇ ਸ਼ੇਅਰ ਕੀਤੀਆਂ, ਉਹਨਾਂ ਦੇ ਵਿੱਚ ਵੀ ਇਹ ਜ਼ਰੂਰ ਦਿਖਾਈ ਦਿੰਦਾ ਕਿ ਕੁਝ ਖਾਸ ਤਰ੍ਹਾਂ ਦੇ ਪ੍ਰਬੰਧ ਵੀ ਢਿੱਲੋਂ ਸਾਹਿਬ ਉੱਥੇ ਕੀਤੇ ਗਏ ਸੀ। ਹੋ ਸਕਦਾ ਵੀ ਇਸ ਸਮੇਂ ਦੌਰਾਨ ਜਿਹੜੀ ਸਰਕਾਰ ਆ ਉਹ ਬੜੀ ਇਸ ਮਾਮਲੇ ਨੂੰ ਲੈ ਕੇ ਚੌਕਸ ਸੀ ਵੀ ਜਿਹੜਾ ਇੰਪ੍ਰੈਸ਼ਨ ਦੇਣਾ ਆ, ਹਨਾ, ਉਹ ਆਪਾਂ ਵਧੀਆ ਦੇਣਾ, ਕਿਉਂਕਿ ਕਹਿੰਦੇ ਹੁੰਦੇ ਆ ਵੀ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਉੱਥੇ ਪਹੁੰਚਣਾ ਸੀਗਾ, ਕਿਤੇ ਇਹ ਤਾਂ ਨਹੀਂ ਸੀਗਾ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਰ ਲੁਕੋਈ ਦਿੱਤੀਆਂ ਗਈਆਂ।
ਨਹੀਂ ਅਮਰਦੀਪ, ਮੇਰੇ ਖਿਆਲ ਚ ਇਹ ਨਹੀਂ ਆ
ਜੀ।
ਇਹ ਇੱਕ ਜ਼ਰੂਰ ਮੈਨੂੰ ਤੱਥ ਸਾਹਮਣੇ ਆਇਆ, ਮੈਂ ਕਿਉਂਕਿ ਆਪਣੇ ਸਰੋਤਿਆਂ ਨਾਲ ਇਹਦੀ ਵੀ ਸਾਂਝ ਕਰਨੀ ਚਾਹੁੰਦਾ
ਜੀ,
ਕਿ ਉਹ ਲੋਕ ਇਹ ਕਹਿ ਸਕਦੇ ਆ ਵੀ ਉਹਨਾਂ ਦੀ ਖੁਰਾਕ ਜਿਹੜੀ ਆ ਜਿਆਦਾ ਮਾਸਾਹਾਰੀ ਆ, ਸਾਡੇ ਵੱਲੋਂ ਉਹ ਜਿਹੜੇ ਜਾਨਵਰ ਆ ਉਹਨਾਂ ਨੂੰ ਅਵਾਰਾ ਗਾਈਆਂ ਜਾਂ ਅਵਾਰਾ ਡੰਗਰ ਆ ਉਹਨਾਂ ਨੂੰ ਰੱਖਣ ਦੀ ਬਜਾਏ ਉਹਨਾਂ ਨੂੰ ਆਪਣੀ ਖੁਰਾਕ ਦੇ ਤੌਰ ਤੇ ਵਰਤਦੇ ਨੇ
ਜੀ।
ਉਹ ਉਹਨਾਂ ਨੇ ਇੱਕ ਸ਼ੁਰੂ ਤੋਂ ਉਹਨਾਂ ਦੀ ਕੁਦਰਤ ਵਿੱਚ ਸ਼ਾਮਲ ਆ, ਜਿਹਦੇ ਤੇ ਕੋਈ ਚਿੰਤੂ ਪ੍ਰੰਤੂ ਨਹੀਂ ਆ
ਜੀ।
ਪਰ ਜਿਹੜੀ ਗੱਲ ਤੁਸੀਂ ਕਿਹਾ ਨਾ ਪਹਿਲੀ ਵਾਰ ਵੇਖਣ ਵਾਲੀ ਗੱਲ ਆ, ਔਰ ਜਿੱਦਣ ਨਗਰ ਕੀਰਤਨ ਦਾ ਦਿਨ ਸੀ ਨਾ,
ਜਿੱਦਣ
ਗੁਰੂ ਸਾਹਿਬ ਦਾ ਗੁਰਪੁਰਬ ਸੀ, ਇੱਕੋ ਹੀ ਸੱਜਣ ਆ ਉੱਥੋਂ ਦੇ ਕੋਈ, ਮੈਨੂੰ ਨਾਂ ਤੇ ਉਹਨਾਂ ਦਾ ਭੁੱਲ ਗਿਆ ਹੁਣ, ਮੈਂ ਜ਼ਿਕਰ ਕੀਤਾ ਆਪਣਾ ਆਰਟੀਕਲ ਲਿਖਿਆ ਸੀ, ਹੁਣ ਮੇਰੇ ਕੋਲ ਨੀ ਇਸ ਵੇਲੇ, ਤੇ ਉਹ ਪੂਰੇ ਦਾ ਪੂਰਾ 3-4 ਕਿਲੋਮੀਟਰ ਚ ਇੱਕ ਜਿਹੜਾ ਰੈਡ ਕਾਰਪੇਟ ਵਿਛਾਉਂਦੇ ਨੇ ਨਵੇਂ ਤੋਂ ਨਵਾਂ,
ਇੱਕ
ਪੁਰਾਣਾ ਨਵਾਂ ਕਾਰਪੇਟ ਰਸਤੇ ਚ ਵਿਛਾਉਂਦੇ ਸੰਗਤ ਲਈ, ਪੂਰੇ ਨਨਕਾਣਾ ਸਾਹਿਬ ਤੋਂ ਲੈ ਕੇ ਤੇ ਗੁਰਦੁਆਰਾ ਜਿੱਥੇ ਕਿਆਰਾ ਸਾਹਿਬ ਆ ਉੱਥੋਂ ਤੱਕ ਨਗਰ ਕੀਰਤਨ ਜਾਂਦਾ, ਮੇਰੇ ਖਿਆਲ 2-2.5 ਕਿਲੋਮੀਟਰ ਹੋਣਾ, ਤੇ ਇਸ ਤਰ੍ਹਾਂ ਦੀਆਂ ਸਮਾਵਾਂ ਕਰਕੇ ਬੜੇ ਖੁਸ਼ ਆ। ਤੇ ਦੂਸਰੇ ਉਹਨਾਂ ਨੇ ਸਾਨੂੰ ਠੀਕ ਆ, ਲੋਕ ਮੁਹੱਬਤ ਕਰਦੇ ਆ, ਪਰ ਫੇਰ ਵੀ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਇੰਨੀ ਸਿਕਿਉਰਟੀ, ਇੱਕ ਇੱਕ ਬੰਦੇ ਲਈ ਕਹੋ ਕਿ ਮੈਂ ਕਹਿ ਸਕਦਾ ਇੱਕ ਇੱਕ ਆਲ ਦੁਆਲੇ ਜਿਹੜੇ ਸਾਰੇ ਸਿਕਿਉਰਟੀ ਅਫਸਰ ਹੋਣਗੇ, 2-2, 4-4 ਗੱਡੀਆਂ ਹਰ ਕਾਫਲੇ ਦੇ ਨਾਲ, ਫਿਰ ਇਸ ਤੋਂ ਇਲਾਵਾ ਵੀ ਉਹ ਜਿਹੜੇ ਗਵਰਨਰ ਸਾਹਿਬ ਨੇ ਉੱਥੋਂ ਦੇ ਪੰਜਾਬ ਦੇ, ਉਹਨਾਂ ਨੇ ਆਪਣੇ ਘਰ ਵਿੱਚ ਤਕਰੀਬਨ ਅਸੀਂ ਉਸ ਦਿਨ 3-4 ਹਜ਼ਾਰ ਬੰਦਾ ਹੋਵਾਂਗੇ,
ਉਹਨਾਂ
ਨੇ ਆਪਣੇ ਘਰ ਵਿੱਚ ਸਾਨੂੰ ਦੁਪਹਿਰ ਦਾ ਖਾਣਾ ਖਵਾਇਆ, ਕਿਹਾ ਕਿ ਹਾਂਜੀ, ਤੇ ਬਹੁਤ ਸੋਹਣੇ ਮਤਲਬ ਪ੍ਰਬੰਧ ਕੀਤੇ ਗਏ ਸੀ। ਇਹ ਠੀਕ ਆ ਕਿ ਇੰਪ੍ਰੈਸ਼ਨ ਤਾਂ ਦੇਣਾ ਹੁੰਦਾ, ਪਰ ਇੰਪ੍ਰੈਸ਼ਨ ਜਿਹੜਾ ਸੀ ਜੇ ਆਪਾਂ ਕਰਤਾਰਪੁਰ ਚ ਉਸ ਦਿਨ ਜਿੱਦਣ ਓਪਨਿੰਗ ਹੋਈ ਆ, ਇਮਰਾਨ ਖਾਨ ਵੀ ਪਹੁੰਚੇ, ਸਿੱਧੂ ਸਾਹਿਬ ਵੀ ਪਹੁੰਚੇ,
ਜਸਦ
ਬਾਦਲ ਸਾਹਿਬ ਤੇ ਛੋਟੇ ਬਾਦਲ ਵੀ, ਬੀਬੀ ਸਿਮਰਤ ਹਰਸਿਮਰਤ ਵੀ ਪਹੁੰਚੇ ਸੀ, ਹੋਰ ਵੀ ਆਪ ਦੇ ਨੇਤਾ ਵੀ ਪਹੁੰਚੇ ਸੀ, ਪਰ ਜਿਹੜਾ ਉਹਨਾਂ ਨੇ ਬੈਠਣ ਦਾ ਇੰਤਜ਼ਾਮ ਸੰਗਤ ਲਈ ਕੀਤਾ ਸੀ, ਬਦੇਲੇ ਤੱਕ ਵਗੈਰਾ ਲਾ ਕੇ ਢੋ ਵਾਲੇ,
ਤੇ
ਮੇਰੇ ਖਿਆਲ ਤੇ ਇਹ ਤੋਂ ਵਧੀਆ ਇੰਤਜ਼ਾਮ ਤਾਂ ਇੱਥੇ ਕਦੀ ਮੈਂ ਵੇਖੇ ਨੀ।
ਪਿਛਲੀ
ਵਾਰ ਵੀ ਜਦੋਂ ਲਾਂਘੇ ਦੀ ਗੱਲ ਚੱਲੀ ਸੀ ਉਦੋਂ ਵੀ ਉੱਥੇ ਉਹਨਾਂ ਨੇ ਇੱਕ ਬੜਾ ਸੋਹਣਾ ਇਕੱਠ ਕੀਤਾ ਸੀ, ਤੇ ਜਿਹੜੇ ਉਹਨਾਂ ਨੇ ਟੈਂਟ ਲਗਾਏ ਹੋਏ ਨੇ, ਜਿੰਨੇ ਯਾਤਰੀ ਐਸੀ ਵੱਧ ਸੀ ਟੈਂਟਾਂ ਦੇ ਵਿੱਚ ਰਹੇ, ਅਮਰਦੀਪ ਕਹਿਣੇ ਕੀ ਆ ਕਿ ਹਰ ਇੱਕ ਥਾਂ 2 ਵਧੀਆ ਰੇਸ਼ਮ ਵਰਗੇ ਕੰਬਲ, ਥੱਲੇ ਗੱਦੇ ਸੀ, ਸਰਾਣੇ ਸੀ, ਟਾਇਲਟ ਬਾਥਰੂਮ ਏਡੇ ਵਧੀਆ ਬਣਾ ਕੇ ਉਹਨਾਂ ਰੱਖੇ ਹੋਏ ਸੀ। ਮੇਰੇ ਖਿਆਲ ਵਿੱਚ ਵੀ ਇੰਨਾ ਇੰਤਜ਼ਾਮ ਅਸੀਂ ਕਦੀ ਇੱਥੇ ਹਿੰਦੁਸਤਾਨ ਦੇ ਵਿੱਚ ਨਹੀਂ ਵੇਖਿਆ ਹੋਊਗਾ, ਸਾਡੇ ਕਿਸੇ ਤਿਉਹਾਰ ਤੇ ਜਾਂ ਕਿਸੇ ਗੁਰਪੁਰਬ ਤੇ ਜਿਨ੍ਹਾਂ ਨਾਲ ਪਾਕਿਸਤਾਨ ਸਰਕਾਰ ਨੇ ਕੀਤਾ ਉਹਨਾਂ ਦਾ ਫਿਰ ਇੱਕ ਵਾਰੀ ਜਲਦੀਆਂ ਗਹਿਰਾਈਆਂ ਤੋਂ ਮੈਂ ਆਪਣੇ ਅਦਾਰੇ ਵੱਲੋਂ ਵੀ ਧੰਨਵਾਦ ਕਰਦਾ ਜੀ।
ਜੀ ਕਿਆ ਬਾਤ ਹੈ, ਵਾਕਈ ਬੜਾ ਦਿਲ ਵੀ ਖੁਸ਼ ਹੁੰਦਾ ਜਦੋਂ ਤੁਹਾਡੇ ਤੋਂ ਸੁਣਦੇ ਆ ਜਾਂ ਆਲੇ ਦੁਆਲੇ ਤੋਂ ਸੁਣਦੇ ਆ ਹਨਾ। ਔਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਵੀ ਇਸ ਗੱਲ ਨੂੰ ਸਾਹਮਣੇ ਲੈ ਕੇ ਆਉਂਦੀਆਂ ਨੇ ਹਨਾ, ਉੱਥੇ ਪੁਸ਼ਟੀ ਹੁੰਦੀ ਹੈ ਕਿ ਵਾਕਈ ਜਿਹੜੇ ਉਹਨਾਂ ਦੇ ਇੰਤਜ਼ਾਮਾਤ ਸੀਗੇ ਹਨਾ ਉਹ ਬਾ ਕਮਾਲ ਸੀਗੇ। ਔਰ ਇਹ ਜਿਹੜੇ ਇੰਤਜ਼ਾਮਾਤ ਸੀਗੇ ਉਹ ਸਾਡੇ ਪਿਆਰ ਦਾ ਹੀ ਪ੍ਰਗਟਾਵਾ ਸੀ, ਉਹਨਾਂ ਦੀ ਜਿਹੜੀ ਮੁਹੱਬਤ ਸੀ ਉਹਦਾ ਹੀ ਇੱਕ ਤਰ੍ਹਾਂ ਦਾ ਪ੍ਰਗਟਾਵਾ ਸੀ। ਔਰ ਇਹ ਜਿਹੜੀ ਮੁਹੱਬਤ ਆ, ਇਹ ਜਿਹੜਾ ਪਿਆਰ ਆ, ਇਹ ਬਣਿਆ ਰਹੇ, ਆਪਾਂ ਇਹ ਅਰਦਾਸ ਵੀ ਕਰਦੇ ਆ। ਤੇ ਢਿੱਲੋਂ ਸਾਹਿਬ ਅੱਗੇ ਵਧਦੇ ਆ, ਹੁਣ ਆਪਾਂ ਗੱਲ ਕਰਨੀ ਆ ਤੁਹਾਡੀ ਕਿਤਾਬ ਦੇ ਬਾਰੇ ਵੀ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਕਿਤਾਬ ਆ ਉਹ ਮੁਕੰਮਲ ਕੀਤੀ ਆ, ਛਾਪ ਕੇ ਕਿਤਾਬ ਜਿਹੜੀ ਆ ਉਹ ਇਸ ਵੇਲੇ ਆ ਚੁੱਕੀ ਆ। ਥੋੜਾ ਜਿਹਾ ਸਾਨੂੰ ਦੱਸੋ ਵੀ ਕਿਤਾਬ ਜਿਹੜੀ ਆ ਉਹ ਕਿਸ ਬਾਰੇ ਆ ਤੇ ਕੀ ਸਿਰਲੇਖ ਆ ਕਿਤਾਬ ਦਾ?
ਸਿਰਲੇਖ ਮਰਨੇ ਕੀ ਚਿੰਤਾ ਨਹੀਂ ਕਿਤਾਬ ਦਾ ਨਾਂ ਆ
ਜੀ।
ਮੈਂ ਬੜਾ ਸੋਚ ਸੋਚ ਕੇ ਇਹ ਗੁਰਬਾਣੀ ਦੇ ਵਿੱਚੋਂ ਤੁੱਕ ਲੈਣੀ ਪਈ ਮੈਨੂੰ, ਕਿਉਂਕਿ ਤੁਸੀਂ ਦੁਆਬੇ ਦੇ ਰਹਿਣ ਵਾਲੇ ਹੋ ਤੇ ਅਮਨਦੀਪ ਜੀ ਦੁਆਬੇ ਦੇ ਹੋਰ ਵੀ ਸਾਡੇ ਬੜੇ ਸੱਜਣ ਨੇ ਜਿਹੜੇ ਦੁਆਬੇ ਨਾਲ ਸੰਬੰਧਿਤ ਨੇ
ਜੀ।
ਮੈਂ ਇਹ ਦੇਖਿਆ ਕਿ ਬਹੁਤ ਸਾਰੇ ਸੱਜਣ ਇਹ ਜਾਣਦੇ ਨਹੀਂ ਕਿ ਦੁਆਬੇ ਵਿੱਚ ਇੱਕ ਲਹਿਰ ਇਹੋ ਜਿਹੀ ਚੱਲੀ ਸੀ ਦੇਸ਼ ਦੀ ਆਜ਼ਾਦੀ ਵੇਲੇ ਜਿਹਨੇ ਅੰਗਰੇਜ਼ ਸਰਕਾਰ ਨੂੰ ਪੈਰਾਂ ਤੋਂ ਹਿਲਾ ਦਿੱਤਾ ਸੀ।
ਬਿਲਕੁਲ ਵਕਤ ਪਾਇਆ
ਸੀ, ਉਹਨਾਂ ਦਾ ਨਾਂ ਆਮ ਕਰਕੇ ਬੱਬਰ ਅਕਾਲੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ
ਜੀ।
ਅਕਾਲੀਆਂ ਦੇ ਵਿੱਚੋਂ ਹੀ ਉਹ ਲਹਿਰ ਉੱਠੀ ਸੀ, ਗਰਮਖਿਆਲੀ ਲਹਿਰ ਸੀ ਤੇ ਉਹਨਾਂ ਨੇ ਥੋੜੇ ਚੰਦ ਦਿਨਾਂ ਵਿੱਚ ਕਹਿ ਲੋ ਦੋ ਤਿੰਨ ਸਾਲਾਂ ਵਿੱਚ ਅੰਗਰੇਜ਼ ਸਰਕਾਰ ਦੇ ਪੈਰ ਹਿਲਾ ਕੇ ਰੱਖ ਦਿੱਤੇ ਸਨ। ਪਰ ਅਫਸੋਸ ਦੀ ਗੱਲ ਇਹ ਆ ਅਮਰਦੀਪ ਕਿ ਉਹਨਾਂ ਨੂੰ ਕਦੇ ਇਤਿਹਾਸ ਵਿੱਚ ਜਾਂ ਫਿਲਮੀਕਰਨ ਵਿੱਚ ਆਪਾਂ ਕਿਤੇ ਵੇਖਿਆ ਵੀ ਨਹੀਂ। ਪਿੱਛੇ ਜੇ ਇੱਕ ਜ਼ਰੂਰ ਇੱਕ ਮੂਵੀ ਆਈ ਸੀ ਕੰਦੋਲਾ ਸਾਹਿਬ ਕੋਈ ਨੇ ਉਹਨਾਂ ਦੀ ਮੂਵੀ ਸੀ, ਉਹਦੇ ਚ ਐਵੇਂ ਦੋ ਸੀਨ ਉਹਨਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਧੰਨਵਾਦ ਵੀ ਕੀਤਾ
ਜੀ।
ਤੇ ਪਰ ਮੈਨੂੰ ਇਹ 8-9 ਸਾਲ ਤੋਂ ਗੱਲ ਬੜੀ ਰੜਕ ਰਹੀ ਸੀ ਜਦੋਂ ਮੈਂ ਪਹਿਲੀ ਵਾਰ ਇੱਕ ਪੁਸਤਕ ਮੇਰੇ ਹੱਥ ਵਿੱਚ ਲੱਗੀ ਸੀ ਇੱਕ ਸੱਜਣ ਦੀ ਲਿਖੀ ਹੋਈ ਤੇ ਮੈਂ ਉਸ ਤੋਂ ਬਾਅਦ ਪੂਰੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਪਿੰਡਾਂ ਵਿੱਚ ਜਾ ਕੇ ਉਹਨਾਂ ਥਾਵਾਂ ਨੂੰ ਵੇਖ ਕੇ। ਠੀਕ ਹੈ ਉਸ ਟਾਈਮ ਦੇ ਬੰਦੇ ਬਹੁਤ ਘੱਟ ਕੋਈ ਜਿੰਦਾ ਹੋਏਗਾ 100 ਸਾਲ ਤੋਂ, 100 ਸਾਲ ਇਸ ਘਟਨਾ ਨੂੰ ਵਾਪਰਿਆ ਹੋ ਚੁੱਕਾ, ਪਰ ਉਹਨਾਂ ਦੇ ਪੋਤੇ ਪੜਪੋਤੇ ਜਾਂ ਕੋਈ ਵੀ। ਤੇ ਜਦੋਂ ਮੈਂ ਸ਼ੁਰੂਆਤ ਕੀਤੀ ਤੇ ਸਾਡੇ ਹੀ ਇਲਾਕੇ ਦਾ ਇੱਕ ਪਿੰਡ ਆ ਅੱਲੋਵਾਲ, ਉੱਥੇ ਮੇਰੀ ਰਿਸ਼ਤੇਦਾਰੀ ਵੀ ਆ ਤੇ ਮੈਂ ਉੱਥੋਂ ਸ਼ੁਰੂਆਤ ਕੀਤੀ। ਉੱਥੋਂ ਦੇ ਇੱਕ ਜਿਹੜੇ ਸਿੰਘ ਸੀ ਇਹਨਾਂ ਵਿੱਚੋਂ ਉਹਨੂੰ ਫਾਂਸੀ ਹੋਈ ਸੀ ਨਿੱਕਾ ਸਿੰਘ। ਮੈਂ ਉਹ ਪਿੰਡ ਚ ਪੁੱਛਿਆ ਵੀ ਇੱਥੇ ਨਿੱਕਾ ਸਿੰਘ ਦਾ ਘਰ ਕਿੱਥੇ ਆ ਤੇ ਕਿਸੇ ਨੂੰ ਵੀ ਪਤਾ ਨਹੀਂ ਸੀ। ਇੱਕ ਬਜ਼ੁਰਗ ਨੇ ਦੱਸਿਆ ਹਾਂ ਨਿੱਕਾ ਸਿੰਘ ਇੱਕ ਹੋਇਆ ਤੇ ਉਹ ਉਹਨੂੰ ਫਾਂਸੀ ਹੋਈ ਸੀ, ਉਹ ਡਾਕੂ ਸੀ। ਮੈਨੂੰ ਮੇਰੇ ਪੈਰਾਂ ਇੱਥੋਂ ਜ਼ਮੀਨ ਨਿਕਲ ਗਈ ਤੇ ਜਦੋਂ ਉਹਨੇ ਡਾਕੂ ਕਿਹਾ ਇੱਕ ਦੇਸ਼ ਭਗਤ ਨੂੰ, ਮੈਂ ਉਸ ਘਰ ਚ ਗਿਆ ਤੇ ਘਰ ਚ ਵੀ ਕਿਸੇ ਨੂੰ ਨਹੀਂ ਪਤਾ ਉਹਦੇ ਗਾਂ ਪੜਪੋਤੇ ਸੀ। ਉਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ ਹਾਂ ਸਾਡਾ ਇੱਕ ਬਾਪੂ ਸੀ ਉਹਨੂੰ ਲਾਹੌਰ ਚ ਨਾ ਫਾਂਸੀ ਹੋ ਗਈ ਸੀ, ਡਾਕੇ ਮਾਰਦਾ ਹੁੰਦਾ ਸੀ।
ਅੱਛਾ,
ਕਮਾਲ ਦੀ ਗੱਲ ਹੈ ਕਿ ਉਹਨਾਂ ਨੂੰ ਇੰਨਾ ਬਦਨਾਮ ਕੀਤਾ ਉਸ ਵੇਲੇ ਦੇ ਸਾਮਰਾਜ ਨੇ ਕਿ ਡਾਕੂ ਤੱਕ ਵਿਖਾਇਆ ਉਹਨਾਂ ਨੂੰ, ਇਹ ਨੀ ਦਿਖਾਇਆ ਕਿ ਉਹਨਾਂ ਦੀ ਦੇਸ਼ ਭਗਤੀ ਕਿਹੋ ਜਿਹੀ ਸੀ।
ਫਿਰ
ਮੈਨੂੰ ਇਸ ਗੱਲ ਨੇ ਬੜਾ ਚੁੰਬਿਆ। 8 ਸਾਲ ਦੀ ਮਿਹਨਤ ਨਾਲ ਮੈਂ ਬਹੁਤ ਸਾਰੀਆਂ ਕਿਤਾਬਾਂ ਨੂੰ ਸਟੱਡੀ ਕੀਤਾ, ਬਹੁਤ ਸਾਰੇ ਥਾਵਾਂ ਤੇ ਘੁੰਮ ਕੇ ਵੇਖਿਆ ਤੇ ਮੇਰਾ ਜੀ ਕੀਤਾ ਕਿ ਉਹਨਾਂ ਬਾਰੇ ਕੋਈ ਤਵਾਰੀਖ ਲਿਖੀ ਜਾਏ, ਤਰੀਕਾ ਲਿਖੇ ਜਾਣ। ਪਰ ਜੋ ਮੈਨੂੰ ਮਿਲ ਰਿਹਾ ਸੀ ਉਹਦੇ ਵਿੱਚ ਤਰੀਕਾ ਵੀ ਆਪਸ ਨੂੰ ਮੇਲ ਨਹੀਂ ਸੀ ਖਾਂਦੀਆਂ। ਫਿਰ ਮੈਂ ਹੁਣ ਹਾਰ ਕੇ ਅਖੀਰਲਾ ਮੇਰਾ ਪੜਾ ਇਹ ਸੀ ਕਿ ਮੈਂ ਉਹਨੂੰ ਰੌਚਕ ਢੰਗ ਨਾਲ ਇੱਕ ਛੋਟੀ ਜਿਹੀ ਸਿਰਫ ਕਿਤਾਬ ਲਿਖਾਂ, ਇੱਕ ਨਾਵਲ ਦੇ ਟਾਈਪ ਵਿੱਚ ਕਿਤਾਬ ਲਿਖੀ ਗਈ ਆ। ਤੇ ਮੈਨੂੰ ਜਾਪਦਾ ਕਿ ਜਦੋਂ ਸਾਡੇ ਸਰੋਤਿਆਂ ਤੱਕ ਜਾਂ ਸਾਡੇ ਪਾਠਕਾਂ ਤੱਕ ਇਹ ਕਿਤਾਬ ਪਹੁੰਚੂਗੀ ਤੇ ਉਹ ਦੁਆਬੇ ਦੀ ਧਰਤੀ ਨੂੰ ਝੁਕ ਝੁਕ ਕੇ ਸਲਾਮ ਕਰ ਦੂਗੇ ਉਹ, ਕਿਉਂਕਿ ਉਹਨਾਂ ਸੂਰਵੀਰਾਂ ਨੇ ਜੋ ਕਰਕੇ ਵਿਖਾਇਆ ਉਹ ਮੇਰੇ ਖਿਆਲ ਚ ਹੋਰ ਕਿਸੇ ਲਹਿਰ ਨੇ ਇੰਨਾ ਉਠਾ ਨਹੀਂ ਲਿਆਂਦਾ ਦੇਸ਼ ਦੀ ਆਜ਼ਾਦੀ ਲਈ ਜਿੰਨਾ ਉਹਨਾਂ ਨੇ ਕੀਤਾ। ਇੱਕ ਸੁਪਨਾ ਜਿਹੜਾ ਸੀ ਉਹਨਾਂ ਦਾ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੋ ਖੋਇਆ ਗਿਆ ਸੀ ਉਸ ਰਾਜ ਨੂੰ ਅਸੀਂ ਬਹਾਲ ਕਰਨਾ ਹੈ। ਉਸੇ ਸੁਪਨੇ ਨੂੰ ਲੈ ਕੇ ਉਹ ਦਿਨ ਰਾਤ ਬਿਨਾਂ ਕਿਸੇ ਝਿਜਕ ਤੋਂ ਕਿ ਸਾਡੀ ਗਿਣਤੀ ਥੋੜੀ ਆ, ਸਾਡੇ ਕੋਲ ਹਥਿਆਰ ਨਹੀਂ ਹੈਗਾ, ਤੇ ਉਹ ਜਿਹੜੇ ਸੀ ਉਹ ਜਿਹੜੀ ਉਸ ਵੇਲੇ ਦੀ ਹਕੂਮਤ ਸੀ ਉਹਦੇ ਵਿਰੁੱਧ ਲੜੇ ਜੀ। ਅਮਰਜੀਤ
ਜੀ, ਸੋ ਆਪਣੇ ਆਪ ਦੇ ਵਿੱਚ ਬੇਹੱਦ ਜਿਹੜਾ ਜਿਹੜਾ ਇਹ ਖੋਜ ਕਾਰਜ ਆ ਸਲਾਉਣ ਯੋਗ ਆ, ਕਿਉਂਕਿ ਜਿਵੇਂ ਢਿੱਲੋਂ ਸਾਹਿਬ ਤੁਸੀਂ ਕਿਹਾ ਵੀ ਹਨਾ ਦੁਆਬੇ ਦੇ ਇਲਾਕੇ ਦੇ ਵਿੱਚੋਂ ਇਹ ਲਹਿਰ ਉੱਠੀ ਔਰ ਇਸ ਲਹਿਰ ਨੇ ਬਹੁਤ ਵੱਡਾ ਯੋਗਦਾਨ ਪਾਇਆ, ਪਰ ਇਹ ਕੁਛ ਜਿਹੜੀਆਂ ਚੀਜ਼ਾਂ ਨੇ ਉਹ ਲੁਕੀਆਂ ਰਹਿ ਜਾਂਦੀਆਂ ਔਰ ਬੜੀ ਆਪਣੇ ਆਪ ਦੇ ਵਿੱਚ ਮੈਨੂੰ ਬੜੀ ਹੈਰਾਨੀ ਹੋਈ ਇਹ ਵੀ ਜਾਣ ਕੇ ਵੀ ਜਿਵੇਂ ਤੁਸੀਂ ਕਿਹਾ ਵੀ ਉਹ ਜਿਹੜੇ ਦੇਸ਼ ਭਗਤ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦਾ ਆਪਣਾ ਪਰਿਵਾਰ ਵੀ ਉਹਦੇ ਬਾਰੇ ਇਹ ਵੀ ਜਾਣਦਾ ਕਿ ਉਹ ਇੱਕ ਡਾਕੂ ਸੀ ਹਨਾ, ਤੇ ਇਸ ਕਰਕੇ ਸਜ਼ਾ ਹੋਈ ਸੀ। ਖੈਰ ਇਹ ਜਿਹੜੀਆਂ ਖੋਜਾਂ ਇਹ ਹੋਣੀਆਂ ਬਹੁਤ ਜ਼ਰੂਰੀ ਆ ਔਰ ਤੁਸੀਂ ਇਸ ਦੇ ਲਈ ਵਧਾਈ ਦੇ ਪਾਤਰ ਵੀ ਹੋ ਕਿ ਤੁਸੀਂ ਇਸ ਸਾਰੇ ਖੋਜ ਕਾਰਜ ਦੇ ਉੱਤੇ ਕੰਮ ਕੀਤਾ ਔਰ ਕੰਮ ਕਰਕੇ ਹੁਣ ਇੱਕ ਪੁਸਤਕ ਦੇ ਰੂਪ ਦੇ ਵਿੱਚ ਉਸ ਬੱਬਰ ਅਕਾਲੀ ਲਹਿਰ ਦਾ ਜਿਹੜਾ ਯੋਗਦਾਨ ਹੈ ਨਾ ਉਸ ਨੂੰ ਜਿਹੜੇ ਪਾਠਕ ਨੇ ਉਹਨਾਂ ਦੇ ਸਾਹਮਣੇ ਤੁਸੀਂ ਇੱਕ ਕਿਤਾਬ ਦੇ ਰੂਪ ਦੇ ਵਿੱਚ ਰੱਖਣ ਜਾ ਰਹੇ ਹੋ। ਔਰ ਜੇਕਰ ਇਸ ਕਿਤਾਬ ਨੂੰ ਪ੍ਰਾਪਤ ਕਰਨਾ ਹੋਵੇ, ਜਿਹੜੇ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਨੇ, ਜੇਕਰ ਉਹ ਵੀ ਇਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਆ ਤਾਂ ਕਿਵੇਂ ਉਹ ਲੈ ਸਕਦੇ ਆ?
ਮੇਰੀ ਖੁਸ਼ਨਸੀਬੀ ਆ ਕਿ ਮੈਂ ਹਰਮਨ ਰੇਡੀਓ ਪ੍ਰਕਾਸ਼ਨਾਂ ਦੇ ਅਧੀਨ ਨੂੰ ਪ੍ਰਕਾਸ਼ ਕੀਤਾ ਤੇ ਤੁਹਾਡੇ ਸਾਰਿਆਂ ਰਾਹੀਂ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਡੇ ਰਾਹੀਂ ਆਪਾਂ ਆਪਣੇ ਪਾਠਕਾਂ ਤੱਕ ਜਿਹੜੇ ਆਸਟ੍ਰੇਲੀਆ ਦੇ ਉਹਨਾਂ ਨੂੰ ਪਹੁੰਚਾਵਾਂਗੇ ਤੇ ਜਿਹੜੇ ਪੰਜਾਬ ਵਿੱਚ ਆ, ਪੰਜਾਬ ਵਿੱਚ ਆਪਾਂ ਇਹਦਾ 5 ਜਨਵਰੀ ਨੂੰ ਇਹਦੀ ਹੁਣ ਚੁਕਾਈ ਕਰਾਂਗੇ ਕਿਤਾਬ ਦੀ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਵਾ ਅਸੀਂ ਸਾਲਾਂ ਤੇ ਜਾਂ ਬੁੱਕ ਸੈਲਰ ਜਾਂ ਪ੍ਰਕਾਸ਼ਕ ਨੇ ਜਿਹੜੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉੱਥੋਂ ਇਹ ਕਿਤਾਬ ਮਿਲ ਸਕੇਗੀ। ਜੀ
ਜੀ ਬਿਲਕੁਲ ਜੀ, ਅਸੀਂ ਵੀ ਤੁਹਾਨੂੰ ਇੱਕ ਵਾਰ ਫੇਰ ਵਧਾਈ ਦਿੰਨੇ ਆ ਇਸ ਕਿਤਾਬ ਦੇ ਲਈ ਵੀ ਔਰ ਇਸ ਸਾਰੇ ਖੋਜ ਕਾਰਜ ਦੇ ਲਈ ਵੀ, ਕਿਉਂਕਿ ਤੁਹਾਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਨਾਲ ਵੀ ਜਿਹੜਾ ਅਟੁੱਟ ਰਿਸ਼ਤਾ ਵੈਸੇ ਤਾਂ ਸਾਡਾ ਸਾਰਿਆਂ ਦਾ ਹੋਣਾ ਚਾਹੀਦਾ, ਪਰ ਜਿਹੜੀ ਪਰਪੱਕਤਾ ਜਿਹੜਾ ਗਿਆਨ ਜਿਹੜਾ ਆ ਉਹ ਤੁਸੀਂ ਵੰਡਦੇ ਹੋ ਗੁਰਬਾਣੀ ਵਿਚਾਰ ਜਿਹੜਾ ਪ੍ਰੋਗਰਾਮ ਸਾਡਾ ਹਰਮਨ ਰੇਡੀਓ ਤੇ ਵੀ ਚੱਲਦਾ ਹਰ ਰੋਜ਼, ਉਹਦੇ ਤੁਸੀਂ ਸੰਚਾਲਕ ਵੀ ਹੋ ਔਰ ਇਸ ਦੇ ਨਾਲ ਹੀ ਗੁਰਬਾਣੀ ਦੇ ਨਾਲ ਨਾਲ ਤੁਸੀਂ ਇਤਿਹਾਸ ਦੇ ਵੀ ਇੱਕ ਵਾਕੇ ਨੂੰ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਹ ਸਾਰੀ ਹੀ ਜਿਹੜੀ ਤੁਹਾਡੀ ਘਾਲਣਾ ਆ ਸਲਾਹਣ ਯੋਗ ਆ। ਤੇ ਜਿਵੇਂ ਮੈਂ ਨਾ ਪਿਛਲੇ ਦਿਨਾਂ ਦੇ ਜਿਹੜੇ ਕਾਰਜ ਬਾਰੇ ਵੀ ਨਜ਼ਰ ਦੌੜਾ ਕੇ ਦੇਖ ਰਹੀ ਸੀ ਵੀ ਪਿਛਲੇ ਦਿਨੀ ਆਪਣੇ ਅਮਨਦੀਪ ਸਿੰਘ ਸਿੱਧੂ ਹੋਰਾਂ ਦੀ ਵੀ ਜਿਹੜੀ ਕਿਤਾਬ ਹੈ ਉਹ ਆਈ ਮੁੰਦਾਵਣੀ, ਹਨਾ, ਮੁੰਦਾਵਣੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਗੁਰਬਾਣੀ ਦੀ ਇੱਕ ਸਪਿਰਚੁਅਲੀ ਅਧਿਆਤਮਕ ਜਿਹੜੀ ਮਹੱਤਤਾ ਆ ਉਹਨੂੰ ਦਰਸਾਇਆ ਆ ਵੱਖ ਵੱਖ ਪਾਰਟਸ ਦੇ ਵਿੱਚ, ਉਹਨਾਂ ਨੇ ਜਿਹੜੇ ਉਹਦੇ ਵੱਖ ਵੱਖ ਨੁਕਤੇ ਜਿਹੜੇ ਆ ਉਹ ਲਏ ਆ ਔਰ ਉਹਨਾਂ ਨੂੰ ਬਹੁਤ ਵਿਸ਼ਾਲ ਜਾਂ ਅਸੀਂ ਕਹਿ ਸਕਦੇ ਹਾਂ ਕਿ ਵਿਸਥਾਰ ਦੇ ਵਿੱਚ ਉਹਨਾਂ ਨੂੰ ਸਾਡੇ ਨਾਲ ਸਾਂਝੇ ਕਰਨ ਦੀ ਉਹਨਾਂ ਨੇ ਉਹਦੇ ਵਿੱਚ ਕੋਸ਼ਿਸ਼ ਕੀਤੀ ਆ, ਜਿਹੜੀ ਕਿ ਆਪਣੇ ਆਪ ਦੇ ਵਿੱਚ ਸਲਾਹਣ ਯੋਗ ਆ। ਔਰ ਮੈਂ ਹੁਣ ਪਿਛਲੇ ਦਿਨਾਂ ਤੇ ਜਾਂ ਪਿਛਲੇ ਸਾਲਾਂ ਤੇ ਇੱਕ ਨਜ਼ਰ ਦੌੜਾ ਰਹੀ ਸੀ, ਮੈਂ ਕਿਹਾ ਮਿੰਟੂ ਬਰਾੜ ਹੋਰਾਂ ਨੇ ਵੀ ਪਿਛਲੇ ਸਾਲਾਂ ਚ ਇੱਕ ਜਿਹੜੀ ਪੁਸਤਕ ਸੀ ਉਹ ਲਿਖੀ ਸੀ ਕੈਂਗਰੂਨਾਮਾ, ਹਨਾ, ਔਰ ਹਰਮਨ ਰੇਡੀਓ ਵੱਲੋਂ ਜਿੰਨੇ ਵੀ ਸਾਡੇ ਪ੍ਰਚਾਰਕ ਨੇ ਜਾਂ ਫਿਰ ਜਿਹੜੇ ਸਾਡੇ ਪੇਸ਼ਕਰਤਾ ਨੇ, ਹਨਾ, ਉਹਨਾਂ ਵੱਲੋਂ ਦੇਖੋ ਸਿਰਫ ਤੇ ਸਿਰਫ ਰੇਡੀਓ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਪੇਸ਼ ਕਰਨੀਆਂ ਹੀ ਨਹੀਂ ਆ ਮੰਤਵ, ਸਗੋਂ ਉਹਨਾਂ ਦਾ ਜਿਹੜਾ ਮੰਤਵ ਆ ਉਹ ਆਪਣੀ ਦੇਖੋ ਕਿਰਤ ਕਰਨ ਦੇ ਨਾਲ ਵੀ ਸੰਬੰਧਿਤ ਆ, ਉਹਨਾਂ ਦਾ ਮੰਤਵ ਜਿਹੜਾ ਆ ਉਹ ਚਾਹੇ ਆਪਣੇ ਜਿਹੜੇ ਸੁਣਨ ਵਾਲੇ ਨੇ ਜਾਂ ਫਿਰ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇਸ ਰੂਪ ਦੇ ਵਿੱਚ ਜਿਹੜੀਆਂ ਸੇਵਾਵਾਂ ਉਹ ਵੀ ਪ੍ਰਦਾਨ ਕਰਨ ਦਾ ਜਿਹੜਾ ਇੱਕ ਮੰਤਵ ਆ ਉਹ ਵੀ ਬੜਾ ਸਪਸ਼ਟ ਆ। ਪਰ ਤੀਸਰਾ ਜਿਹੜਾ ਪੱਖ ਆ ਜਿਹੜਾ ਮੈਨੂੰ ਆ ਬੜਾ ਜਚਿਆ ਕਿ ਤੁਸੀਂ ਸਾਰੇ ਲੋਕ ਇਸ ਇਹਨਾਂ ਸਾਰੇ ਕਾਰਜਾਂ ਦੇ ਨਾਲ ਨਾਲ ਹਨਾ ਇੱਕ ਵੱਖਰੇ ਤੌਰ ਦੇ ਉੱਤੇ ਇੱਕ ਜਿਹੜੀਆਂ ਖੋਜਾਂ ਆ ਉਹ ਵੀ ਨਾਲ ਨਾਲ ਕਰ ਰਹੇ ਹੋ, ਤੇ ਉਹਦੇ ਲਈ ਕੋਈ ਯੂਨੀਵਰਸਿਟੀ ਦੇ ਵਿੱਚ ਜਾ ਕੇ ਕੋਈ ਰਜਿਸਟ੍ਰੇਸ਼ਨ ਕਰਵਾ ਕੇ ਨਹੀਂ, ਸਗੋਂ ਇੱਕ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਤੁਸੀਂ ਆਪਣਾ ਜਿਹੜਾ ਸਮਾਂ ਆ ਉਹ ਇਹਨਾਂ ਖੋਜ ਕਾਰਜਾਂ ਨੂੰ ਦਿੰਦੇ ਹੋ, ਸੋ ਇਹ ਆਪਣੇ ਆਪ ਦੇ ਵਿੱਚ ਵੀ ਬੜੀ ਸਲਾਹਣ ਯੋਗ ਜਿਹੜੀ ਪ੍ਰਕਿਰਿਆ ਆ, ਕਿਉਂਕਿ ਇਸ ਜ਼ਮਾਨੇ ਦੇ ਵਿੱਚ ਜੇ ਕਿਹਾ ਜਾਵੇ ਵੀ ਜ਼ਿੰਦਗੀ ਜਿਹੜੀ ਆ ਉਹ ਇੰਨੀ ਕੁ ਤੇਜ਼ ਆ ਵੀ ਜਿਹਦੇ ਵਿੱਚ ਆਪਣੇ ਲਈ ਵੀ ਬੰਦੇ ਕੋਲ ਸਮਾਂ ਨਹੀਂ ਆ, ਪਰ ਤੁਸੀਂ ਆਪਣਾ ਉਹ ਸਮਾਂ ਜਿਹੜਾ ਆ ਉਹ ਇਹਨਾਂ ਖੋਜ ਕਾਰਜਾਂ ਦੇ ਉੱਤੇ ਲਗਾ ਰਹੇ ਹੋ, ਕੱਢ ਰਹੇ ਹੋ ਆਪਣਾ ਜਿਹੜਾ ਉਹ ਸਮਾਂ ਆ ਹਨਾ, ਔਰ ਉਸ ਖੋਜ ਕਾਰਜ ਦੇ ਹੋਣ ਤੋਂ ਬਾਅਦ ਸੰਪੂਰਨ ਹੋਣ ਤੋਂ ਬਾਅਦ ਮੁਕੰਮਲ ਹੋਣ ਤੋਂ ਬਾਅਦ ਸਾਡਾ ਜਿਹੜਾ ਫਿਰ ਫਰਜ਼ ਇਹ ਜ਼ਰੂਰ ਬਣ ਜਾਂਦਾ ਕਿ ਜੇਕਰ ਤੁਸੀਂ ਇਹ ਖੋਜ ਕੀਤੀ ਆ ਤੇ ਉਸ ਖੋਜ ਨੂੰ ਅਸੀਂ ਜ਼ਰੂਰ ਪੜ੍ਹੀਏ, ਸਾਡੀ ਨੌਲੇਜ ਦੇ ਵਿੱਚ ਵਾਧਾ ਜਿਹੜਾ ਉਹ ਤਾਂ ਹੀ ਹੋਣਾ, ਸਾਡੇ ਗਿਆਨ ਦੇ ਵਿੱਚ ਵਾਧਾ ਤਾਂ ਹੀ ਹੋਣਾ ਜੇਕਰ ਤੁਹਾਡਾ ਕੀਤਾ ਹੋਇਆ ਜਿਹੜਾ ਖੋਜ ਕਾਰਜ ਆ ਉਸ ਨੂੰ ਪੁਸਤਕ ਦੇ ਰੂਪ ਦੇ ਵਿੱਚ ਅਸੀਂ ਪ੍ਰਾਪਤ ਕੀਤਾ, ਔਰ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਖੁਦ ਉਸ ਖੋਜ ਕਾਰਜ ਬਾਰੇ ਜਾਣਿਆ। ਇਸੇ ਤਰ੍ਹਾਂ ਮੰਦਾਵਣੀ ਪੁਸਤਕ ਦੇ ਬਾਰੇ ਵੀ ਗੱਲ ਕਰਾਂਗੀ ਕਿ ਉਹਦੇ ਵਿੱਚ ਵੀ ਜਿਸ ਤਰ੍ਹਾਂ ਅਧਿਆਤਮਕ ਪੱਖਾਂ ਨੂੰ ਸਾਡੇ ਸਾਹਮਣੇ ਰੱਖਿਆ ਗਿਆ, ਕਿਉਂਕਿ ਬਹੁਤ ਵਾਰ ਇਹ ਹੁੰਦਾ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਅਕਸਰ ਸਵਾਲ ਕੀਤਾ ਜਾਂਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ, ਔਰ ਬਹੁਤ ਜਗ੍ਹਾ ਅਸੀਂ ਫੇਲ ਹੁੰਨੇ ਆ ਹਨਾ, ਕਿਉਂਕਿ ਦੇਖੋ ਗੁਰਬਾਣੀ ਪੜ੍ਹ ਲੈਣੀ ਜਾਂ ਫਿਰ ਨਜ਼ਰਾਂ ਤੋਂ ਕੱਢ ਦੇਣੀ ਜਿਹੜੀ ਆ ਉਹ ਬਹੁਤ ਵੱਡੀ ਗੱਲ ਨਹੀਂ ਆ। ਗੁਰਬਾਣੀ ਨੂੰ ਅਸਲ ਦੇ ਵਿੱਚ ਸਮਝ ਕੇ ਪੜ੍ਹਨਾ ਔਰ ਉਸ ਸਮਝ ਕੇ ਪੜ੍ਹਨ ਤੋਂ ਬਾਅਦ ਅਮਲੀ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਢਾਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਇਹ ਪੁਸਤਕਾਂ ਆ, ਇਹ ਜਿਹੜੇ ਪੱਖ ਜਿਹੜੇ ਅੱਜ ਇਹਨਾਂ ਦੇ ਵਿੱਚ ਪੇਸ਼ ਕੀਤੇ ਗਏ ਆ, ਉਹਨਾਂ ਨੂੰ ਅਸਲ ਦੇ ਵਿੱਚ ਜਾਣ ਕੇ ਹਨਾ, ਔਰ ਉਹਨਾਂ ਦਾ ਫੈਲਾਅ ਜਿਹੜਾ ਆ ਉਹ ਹੋਣਾ ਵੀ ਬਹੁਤ ਜ਼ਰੂਰੀ ਆ। ਖੈਰ ਇਹ ਪੁਸਤਕ ਜਿਹੜੀ ਆ ਜਦੋਂ ਤੱਕ ਸਾਡੇ ਤੱਕ ਪਹੁੰਚਦੀ ਆ ਅਸੀਂ ਜ਼ਰੂਰ ਪੜ੍ਹ ਕੇ ਇਹਦੇ ਬਾਰੇ ਹੋਰ ਜਿਹੜੇ ਦੋਸਤਾਂ ਦੀ ਜਿਹੜੀ ਰਾਏ ਆ ਉਹ ਵੀ ਜਾਣਨਾ ਚਾਹਾਂਗੇ। ਔਰ ਦੋਸਤੋ ਤੁਹਾਡੇ ਤੋਂ ਵੀ ਇਹ ਜਾਣਨਾ ਚਾਹਾਂਗੇ ਕਿ ਜਿਨ੍ਹਾਂ ਜਿਨ੍ਹਾਂ ਦੋਸਤਾਂ ਦੇ ਕੋਲ ਮੰਦਾਵਣੀ ਜਿਹੜੀ ਪੁਸਤਕ ਆ ਉਹ ਪਹੁੰਚੀ ਆ ਹਨਾ, ਪੁਸਤਕ ਨੂੰ ਪੜ੍ਹਨ ਤੋਂ ਬਾਅਦ ਜਿਹੜਾ ਇੱਕ ਧਾਰਮਿਕ ਜਿਹੜੀ ਅਧਿਆਤਮਕਤਾ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਜਿਹੜਾ ਅਧਿਆਤਮਕ ਪੱਖ ਜਿਹੜਾ ਆ ਉਹ ਤੁਹਾਨੂੰ ਕਿਸ ਤਰ੍ਹਾਂ ਅਸਰ ਕੀਤਾ ਆ, ਜੇਕਰ ਅਸਰ ਕੀਤਾ ਆ ਤਾਂ ਉਹ ਕਿਸ ਤਰ੍ਹਾਂ ਕੀਤਾ ਆ, ਔਰ ਜੇਕਰ ਤੁਹਾਨੂੰ ਉਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਕੋਈ ਨਵਾਂ ਜਿਹੜਾ ਤਜਰਬਾ ਆਇਆ ਜਾਂ ਤੁਹਾਡਾ ਇੱਕ ਆਪਣਾ ਜਿਹੜਾ ਪੱਖ ਆ ਉਸ ਪੁਸਤਕ ਨੂੰ ਲੈ ਕੇ ਪੈਦਾ ਹੋਇਆ ਆ ਤਾਂ ਉਹ ਜ਼ਰੂਰ ਤੁਸੀਂ ਸਾਂਝਾ ਕਰਿਆ ਕਰੋ, ਤਾਂ ਕਿ ਇਹ ਜਿਹੜੀ ਘਾਲਣਾ ਆ ਇਹ ਜਿਹੜੀ ਮਿਹਨਤ ਆ, ਚਾਹੇ ਉਹ ਢਿੱਲੋਂ ਸਾਹਿਬ ਕਰ ਰਹੇ ਆ, ਚਾਹੇ ਉਹ ਅਮਨਦੀਪ ਸਿੰਘ ਸਿੱਧੂ ਹੁਰੀ ਕਰ ਰਹੇ ਆ, ਚਾਹੇ ਉਹ ਕੋਈ ਵੀ ਜਿਹੜਾ ਲਿਖਣ ਵਾਲਾ ਇੱਕ ਲਿਖਾਰੀ ਜਿਹੜਾ ਆ ਉਹ ਕਰ ਰਿਹਾ ਆ, ਉਹਦੀ ਜਿਹੜੀ ਮਿਹਨਤ ਆ ਉਹ ਸਫਲਾ ਤਾਂ ਹੀ ਸਮਝੀ ਜਾਂਦੀ ਆ ਜੇਕਰ ਅਸੀਂ ਸਾਰੇ ਉਹਨਾਂ ਪੁਸਤਕਾਂ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੇ ਨਾਲ ਉਸ ਬਾਰੇ ਜਿਹੜੀ ਰਾਏ ਆ ਉਹ ਜ਼ਰੂਰ ਉਹਨਾਂ ਤੱਕ ਪਹੁੰਚਾਈਏ। ਖੈਰ ਇੱਕ ਵਾਰ ਫਿਰ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਢਿੱਲੋਂ ਸਾਹਿਬ, ਤੇ ਸਾਡੇ ਨਾਲ ਨਾ ਇਸ ਵੇਲੇ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਭਾਜੀ ਵੀ ਮਿਲੇ, ਉਹਨਾਂ ਨੇ ਦੇਖੋ ਤੁਹਾਡੇ ਨਾਲ ਜਿਹੜੀਆਂ ਫੋਟੋਜ਼ ਖਿੱਚੀਆਂ ਸੀਗੀਆਂ ਪਾਕਿਸਤਾਨ ਦੇ ਵਿੱਚ ਉਹ ਹੁਣੇ ਹੁਣੇ ਸਾਨੂੰ ਭੇਜੀਆਂ ਨੇ, ਸੋ ਉਹ ਫੋਟੋਜ਼ ਦੇ ਵਿੱਚ ਸੋਹੀ ਸਾਹਿਬ, ਅਮਨਦੀਪ ਸਿੰਘ ਸਿੱਧੂ ਤੇ ਢਿੱਲੋਂ ਸਾਹਿਬ ਤੁਸੀਂ ਸਾਰੇ ਜਣੇ ਬੈਠੇ ਹੋਏ ਹੋ, ਤੇ ਉਹਨਾਂ ਨੇ ਕਿਹਾ ਗੁੱਡ ਮਾਰਨਿੰਗ ਢਿੱਲੋਂ ਸਾਹਿਬ, ਕਹਿੰਦੇ ਵੈਰੀ ਨਾਈਸ ਟੂ ਮੀਟ ਯੂ ਇਨ ਪਾਕਿਸਤਾਨ।
ਜੀ ਧੰਨਵਾਦ ਜੀ, ਤੇ ਬੜੇ ਪਿਆਰੇ ਸੱਜਣ ਨੇ ਮੇਰੇ ਖਿਆਲ ਚ, ਸਾਡੇ ਹਰਮਨ ਰੇਡੀਓ ਨਾਲ ਜਿੰਨੇ ਵੀ ਲੋਕ ਜੁੜੇ ਨੇ ਉਹ ਸਾਰੇ ਵੀ ਇੱਕ ਮਨ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਹੋਏ ਨੇ
ਜੀ,
ਤੇ ਉਸੇ ਕਰਕੇ ਇਹਨਾਂ ਕੋਲ ਇੰਨਾ ਪਿਆਰ ਮਿਲਦਾ ਸਾਨੂੰ ਜੀ।
ਜੀ ਜੀ ਬਿਲਕੁਲ, ਤੇ ਇਸੇ ਦੌਰਾਨ ਘੁੰਮਣ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਕਿਹਾ ਜੀ ਕਿ ਇਸ਼ਕ ਨਵਾਏ ਆਲੀਏ ਤੇ ਠੰਡ ਨਵਾਏ ਰੁੱਖ। ਢਿੰਡੋ ਸਾਹਿਬ ਕਹਿੰਦੇ ਮੇਰਾ ਪਿੰਡ ਨਾ ਘੁਮਾਣ ਪੰਡੋਰੀ ਆ, ਪਰ ਮੈਂ ਹੁਣ ਕਹਿੰਦੇ ਸ੍ਰੀ ਫਤਿਹਗੜ੍ਹ ਸਾਹਿਬ ਲਾਗੇ ਬੱਸੀ ਪਠਾਣਾ ਆ ਗਿਆ। ਮਹਿਤਾ ਚੌਂਕ ਚ ਕਹਿੰਦੇ ਡੇਰੀ ਚ ਅਸੀਂ ਸਰਵਿਸ ਕਰਦੇ ਹੁੰਦੇ ਸੀਗੇ, ਠੰਡ ਵੀ ਜੀ ਜ਼ਰੂਰੀ ਆ ਤੇ ਗਰਮੀ ਵੀ ਕਹਿੰਦੇ ਜ਼ਰੂਰੀ ਆ। ਬਾਕੀ ਇਹਨਾਂ ਨੇ ਕਿਹਾ ਵੀ ਮੈਂ ਬਾਬੇ ਨਾਨਕ ਦੇਵ ਜੀ ਦਾ 500 ਸਾਲਾ ਵੀ ਵੇਖਿਆ ਤੇ 550 ਸਾਲਾ ਵੀ ਵੇਖਿਆ। ਕਹਿੰਦੇ ਢਿੱਲੋਂ ਸਾਹਿਬ ਜੀ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਭੇਜਿਓ, ਮੈਂ ਤੁਹਾਨੂੰ ਜ਼ਰੂਰ ਮਿਲਾਂਗਾ ਜੀ। ਢਿੱਲੋਂ ਸਾਹਿਬ ਮੈਨੂੰ ਲੱਗਦਾ ਤੁਹਾਡਾ ਜਿਹੜਾ ਸੰਪਰਕ ਹੈ ਉਹ ਸਾਡੇ ਨਾਲ ਕੱਟਿਆ ਗਿਆ, ਕੋਸ਼ਿਸ਼ ਕਰਦੀ ਹਾਂ ਕਿ ਮੈਂ ਤੁਹਾਨੂੰ ਦੁਬਾਰਾ ਜ਼ਰੂਰ ਜੋੜਾ ਪ੍ਰੋਗਰਾਮ ਦੇ ਵਿੱਚ। ਉਹਨਾਂ ਦਾ ਮੈਂ ਇੱਕ ਮੈਸੇਜ ਘੁੰਮਣ ਸਾਹਿਬ ਦਾ ਜ਼ਰੂਰ ਸਾਂਝਾ ਕਰਦੀ ਹਾਂ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਆਪਣਾ ਜਿਹੜਾ ਆਰਟੀਕਲ ਆ ਉਹ ਜ਼ਰੂਰ ਭੇਜਣਾ ਤੇ ਆਪਣਾ ਐਡਰੈਸ ਭੇਜਣਾ, ਤੇ ਬਾਕੀ ਤੁਹਾਡੇ ਵਿਚਾਰ ਕਹਿੰਦੇ ਆ ਬਹੁਤ ਵਧੀਆ ਆ, ਤੇ ਹਰਮਨ ਰੇਡੀਓ ਦੀ ਸਾਰੀ ਟੀਮ ਜਿਹੜੀ ਆ ਉਹ ਗਿਆਨ ਬਹੁਤ ਰੱਖਦੀ ਆ, ਤੇ ਕਹਿੰਦੇ ਮੈਂ ਹਰ ਰੋਜ਼ ਰੇਡੀਓ ਸੁਣਦਾ ਆ, ਇਹ ਮੈਨੂੰ ਤੁਹਾਡਾ ਵੀ ਵਡੱਪਣ ਹੈ। ਘੁੰਮਣ ਸਾਹਿਬ ਕਿ ਤੁਸੀਂ ਵੱਡੇ ਤੜਕੇ ਉੱਠ ਕੇ ਹਰਮਨ ਰੇਡੀਓ ਨੂੰ ਸੁਣਦੇ ਹੋ, ਹਰਮਨ ਰੇਡੀਓ ਦੇ ਨਾਲ ਜੁੜਦੇ ਹੋ, ਤੇ ਸਾਨੂੰ ਵੀ ਬਹੁਤ ਜ਼ਿਆਦਾ ਚੰਗਾ ਲੱਗਦਾ ਕਿ ਜਦੋਂ ਤੁਹਾਡਾ ਜਿਹੜਾ ਸੁਨੇਹਾ ਆ ਉਹ ਸਾਡੇ ਤੱਕ ਪਹੁੰਚਦਾ, ਔਰ ਇੰਨੇ ਵੱਡੇ ਤੜਕੇ ਤੁਹਾਡੀ ਸਾਡੇ ਨਾਲ ਜੁੜਨ ਦੀ ਜਿਹੜੀ ਇੱਕ ਤਾਂਘ ਆ ਹਨਾ ਉਹ ਪੈਦਾ ਹੁੰਦੀ ਹੈ, ਔਰ ਸਾਡੇ ਨਾਲ ਜਦੋਂ ਤੁਸੀਂ ਜੁੜਦੇ ਹੋ ਤੇ ਸਾਡੇ ਮਨ ਅੰਦਰ ਵੀ ਜਿਹੜੀ ਖੁਸ਼ੀ ਹੈ ਉਹ ਮੈਨੂੰ ਲੱਗਦਾ ਸ਼ਬਦਾਂ ਚ ਬਿਆਨ ਕਰਨੀ ਥੋੜੀ ਜਿਹੀ ਮੁਸ਼ਕਲ ਹੈ, ਔਰ ਬਹੁਤ ਬਹੁਤ ਧੰਨਵਾਦ ਤੁਸੀਂ ਘੁੰਮਣ ਸਾਹਿਬ ਸਾਡੇ ਨਾਲ ਹਰ ਰੋਜ਼ ਸਾਂਝ ਬਣਾਉਂਦੇ ਹੋ ਜੀ। ਢਿੱਲੋਂ ਸਾਹਿਬ ਘੁੰਮਣ ਸਾਹਿਬ ਨੇ ਤੁਹਾਡਾ ਐਡਰੈਸ ਵੀ ਔਰ ਤੁਹਾਡਾ ਫੋਨ ਨੰਬਰ ਵੀ ਮੰਗਿਆ, ਉਹ ਤੁਹਾਨੂੰ ਜ਼ਰੂਰ ਮਿਲਣਗੇ ਜੀ।
ਜੀ ਜੀ ਬਿਲਕੁਲ, ਮੈਂ ਤੁਸੀਂ ਆਪ ਹੀ ਫੋਨ ਨੰਬਰ ਲਿਖਾ ਸਕਦੇ ਹੋ, ਨਹੀਂ ਤੇ ਮੈਂ ਲਿਖਾ ਦਿੰਦਾ ਘੁੰਮਣ ਸਾਹਿਬ, ਨੋਟ ਕਰ ਸਕਦੇ ਹੋ ਤੁਸੀਂ। ਘੁੰਮਣ ਸਾਹਿਬ ਹੀ ਕਿਉਂ, ਸਾਰੇ ਸਰੋਤਿਆਂ ਲਈ ਆ ਸਾਡੇ, ਜਿਵੇਂ ਮਿੰਟੂ ਭਾਜੀ ਕਹਿੰਦਾ ਹੁੰਦਾ ਕਿ ਮੈਂ ਤਾਂ ਓਪਨ ਆ, ਹਰਮਨ ਰੇਡੀਓ ਦੇ ਜਿੰਨੇ ਵੀ ਹੈਗੇ ਅਸੀਂ ਪ੍ਰੈਜੈਂਟ ਅਸੀਂ ਓਪਨ ਆ ਸਾਰਿਆਂ ਲਈ
ਬਿਲਕੁਲ
ਤੇ ਨੰਬਰ ਸਾਰੇ ਨੋਟ ਕਰ ਲੋ ਭਾਵੇਂ 9878272 ਤੇ 7807
ਜੀ ਇੱਕ ਵਾਰ ਮੈਨੂੰ ਲੱਗਦਾ ਦੁਬਾਰਾ ਬੋਲ
ਦੋ
ਘੁੰਮਣ ਸਾਹਿਬ ਪੈਨ ਲੈ ਲੋ ਆਪਣੇ ਕੋਲ ਤੇ ਜਲਦੀ ਜਲਦੀ ਤੁਸੀਂ ਨੋਟ ਕਰ ਲੋ ਨੰਬਰ ਤੁਸੀਂ ਮੇਰਾ ਵੀ ਬਹੁਤ ਵਾਰ ਮੰਗਿਆ ਮੈਂ ਵੈਸੇ ਤੁਹਾਡਾ ਨੰਬਰ ਜਿਹੜਾ ਆ ਉਹ ਇਹਦੇ ਵਿੱਚ ਸੇਵ ਕਰ ਲਿਆ ਹੋਇਆ ਸੀ ਵਟਸਐਪ ਚ ਔਰ ਮੈਂ ਇੱਕ ਵਾਰ ਤੁਹਾਨੂੰ ਸੇਵ ਕਰਨ ਤੋਂ ਬਾਅਦ ਮੈਸੇਜ ਵੀ ਭੇਜਿਆ ਪਰ ਪਤਾ ਨੀ ਉਹ ਮੈਸੇਜ ਜਿਹੜਾ ਆ ਜਾਂ ਤਾਂ ਤੁਹਾਡੇ ਤੱਕ ਪਹੁੰਚਿਆ ਨੀ ਕਿਉਂਕਿ ਉਹਦੇ ਤੇ ਮੈਸੇਜ ਜਿਹੜਾ ਪਹੁੰਚਿਆ ਸ਼ੋ ਹੋ ਰਿਹਾ ਪਰ ਤੁਸੀਂ ਉਸ ਤੋਂ ਬਾਅਦ ਵੀ ਮੈਨੂੰ ਕਈ ਵਾਰ ਕਿਹਾ ਵੀ ਮੇਰਾ ਨੰਬਰ ਨਹੀਂ ਮਿਲਿਆ ਤੁਹਾਨੂੰ ਤੇ ਤੁਸੀਂ ਮੇਰਾ ਵੀ ਨੰਬਰ ਨੋਟ ਕਰ ਲੈਣਾ ਪਰ ਪਹਿਲਾਂ ਢਿੱਲੋਂ ਸਾਹਿਬ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਤੁਸੀਂ
9878278007
ਜੀ ਤੇ ਬਾਕੀ ਇੱਕ ਵਾਰੀ ਨਾ ਜਦੋਂ ਜੇ ਕੋਈ ਨੰਬਰ ਮਿਸ ਹੋਇਆ ਲੱਗਦਾ ਤੁਹਾਨੂੰ ਤਾਂ ਫੇਰ ਤੁਸੀਂ ਇੱਕ ਵਾਰੀ ਜਦੋਂ ਜਿਹੜਾ ਸਾਡਾ ਰੀ ਬ੍ਰੌਡਕਾਸਟ ਹੋਣਾ ਜਾਂ ਫਿਰ ਤੁਸੀਂ ਆਪਣਾ ਪੋਡਕਾਸਟ ਦੇ ਵਿੱਚ ਜਾ ਕੇ ਵੀ ਆਪਣਾ ਰੇਡੀਓ ਸੁਣਿਓ ਔਰ ਉਹਦੇ ਵਿੱਚ ਤੁਸੀਂ ਦੁਬਾਰਾ ਲੈ ਸਕਦੇ ਹੋ ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਘੁੰਮਣ ਸਾਹਿਬ ਮੇਰਾ ਨੰਬਰ ਹੈ ਜੀ +61 ਕਿਉਂਕਿ ਸਾਡਾ ਆਸਟ੍ਰੇਲੀਆ ਦਾ ਕੋਡ ਜ਼ਰੂਰ ਲੱਗਣਾ ਹੈ +61 430 904 003 ਯਾਨੀ ਕਿ +6143909004003 ਚਲੋ ਜੀ ਇਹ ਮੇਰਾ ਨੰਬਰ ਹੈ ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਤੇ ਜੇਕਰ ਆਪਾਂ ਵਿਹਲੇ ਹੋਏ ਤਾਂ ਤੁਹਾਡੇ ਨਾਲ ਗੱਲ ਕਰਾਂਗੇ ਨਹੀਂ ਤਾਂ ਫਿਰ ਆਪਾਂ ਲੇਟ ਕਦੇ ਵੀ ਗੱਲ ਕਰ ਸਕਦੇ ਹਾਂ ਤੇ ਢਿੱਲੋਂ ਸਾਹਿਬ ਸਮਾਂ ਜਿਹੜਾ ਜੀ ਹੁਣ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਜਿਵੇਂ ਸ਼ੁਰੂਆਤ ਚ ਮੈਂ ਗੱਲ ਕੀਤੀ ਸੀ ਕਿ ਜਿਹੜਾ ਆਹ ਮਹੀਨਾ ਆ ਇਹ ਸ਼ਹਾਦਤਾਂ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਮਹੱਤਵਪੂਰਨ ਸਥਾਨ ਔਰ ਜਦੋਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਵੈਸੇ ਤਾਂ ਜਿਹੜਾ ਸਿੱਖ ਧਰਮ ਆ ਉਹ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਪਰ ਇਸ ਮਹੀਨੇ ਬਹੁਤ ਵੱਡੇ ਜਿਹੜੇ ਸਾਕੇ ਆ ਉਹ ਨਿੱਕੀਆਂ ਨਿੱਕੀਆਂ ਜਿੰਦਾਂ ਦੇ ਦੁਆਰਾ ਰਚੇ ਗਏ ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਨੇ ਸ਼ਹਾਦਤਾਂ ਜਿਹੜੀਆਂ ਇਸ ਮਹੀਨੇ ਪ੍ਰਾਪਤ ਕੀਤੀਆਂ ਸੀ ਜਾਣ ਤੋਂ ਪਹਿਲਾਂ ਉਹਨਾਂ ਸ਼ਹਾਦਤਾਂ ਦੀ ਗੱਲ ਆਪਾਂ ਜ਼ਰੂਰ ਕਰਦੇ ਜਾਈਏ
ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹਵਾਂਗੇ ਆਪਣੀ ਕਵਿਤਾ ਦੀਆਂ ਦੋ ਕਮੰਦਾਂ ਰਾਹੀਂ
ਜ਼ਰੂਰ
ਤੇ ਆਓ ਯਾਦ ਕਰੀਏ ਉਹਨਾਂ ਸ਼ਹੀਦਾਂ ਦੀ ਕਹਾਣੀ ਵਤਨ ਦੀ ਖਾਤਰ ਜਿੰਨਾ ਵਾਰ ਦਿੱਤੀ ਸੀ ਜਵਾਨੀ ਅੱਤੀ ਤਵੀ ਤੇ ਡਰ ਕੇ ਸਾਨੂੰ ਢੰਗ ਸ਼ਹੀਦੀ ਦਾ ਸਿਖਾਇਆ ਚਾਂਦਨੀ ਚੌਂਕ ਸੀਸ ਦੇ ਕੇ ਧਰਮ ਦੂਜਿਆਂ ਦਾ ਬਚਾਇਆ ਆਪਣੇ ਇੱਕ ਪੁੱਤਰ ਵਾਰ ਕੇ ਸਾਨੂੰ ਸਪੁੱਤਰ ਬਣਾਇਆ ਕਿਉਂ ਭੁੱਲੀ ਜਾ ਰਹੇ ਹਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਆਓ ਯਾਦ ਕਰੀਏ ਉਹਨਾਂ ਸ਼ਹੀਦਾਂ ਦੀ ਕਹਾਣੀ ਕੋਈ ਬਣਿਆ ਸਰਾਭਾ ਤੇ ਕੋਈ ਭਗਤ ਸਿੰਘ ਬਣਿਆ ਕੋਈ ਮਦਨ ਲਾਲ ਢੀਂਗਰਾ ਤੇ ਕੋਈ ਊਧਮ ਸਿੰਘ ਬਣਿਆ ਕੋਈ ਰਨ ਪੱਤੇ ਤੇ ਜੀਜਿਆ ਤੇ ਬੱਬਰ ਕਿਸ਼ਨ ਸਿੰਘ ਬਣਿਆ ਉਸ ਫਾਂਸੀ ਦੇ ਰਸਤੇ ਨੂੰ ਚੁੰਮੀਏ ਤੇ ਦੇਈਏ ਸਲਾਮੀ ਆਓ ਯਾਦ ਕਰੀਏ ਉਹਨਾਂ ਸ਼ਹੀਦਾਂ ਦੀ ਕਹਾਣੀ ਜਿਨ੍ਹਾਂ ਕੁੱਖਾਂ ਦੇ ਜਾਏ ਸਨ ਉਹਨਾਂ ਕੁੱਖਾਂ ਨੂੰ ਸਲਾਮ ਜਿੱਥੇ ਪਲੇ ਵੱਡੇ ਹੋਏ ਉਹਨਾਂ ਸੱਥਾਂ ਨੂੰ ਸਲਾਮ ਜਿਨ੍ਹਾਂ ਹਵਾਵਾਂ ਵਿੱਚੋਂ ਲੰਘੇ ਉਹਨਾਂ ਫਿਜ਼ਾ ਨੂੰ ਸਲਾਮ ਅਜੇ ਕੱਲ ਦੀ ਹੈ ਗੱਲ ਕੋਈ ਕਥਾ ਨੀ ਪੁਰਾਣੀ ਆਓ ਯਾਦ ਕਰੀਏ ਉਹਨਾਂ ਸ਼ਹੀਦਾਂ ਦੀ ਕਹਾਣੀ ਸ਼ਹੀਦਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਹੈ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕੱਲ ਦਾ ਪੋਹ ਦਾ ਮਹੀਨਾ ਸ਼ੁਰੂ ਹੋਇਆ ਤੇ ਪੋਹ ਦੇ ਮਹੀਨੇ ਵਿਚ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਸਮੇਤ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਤੇ ਜ਼ਰਾ ਕੁ ਧਿਆਨ ਮਾਰ ਕੇ ਵੇਖੀਏ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਥੋੜਾ ਜਿਹਾ ਅੱਖਾਂ ਬੰਦ ਕਰਕੇ ਵੇਖੀਏ ਠੰਡੇ ਬੁਰਜ ਵਿਚ ਦੇਖਿਆ ਮਹਿਸੂਸ ਕਰੀਏ ਤੇ ਉਹ ਪੋਹ ਦਾ ਮਹੀਨਾ ਉਹ ਠੰਡ ਤੇ ਕੋਸ਼ਿਸ਼ ਕਰੀਏ ਕਿ ਆਪਾਂ ਇਸ ਮਹੀਨੇ ਵਿਚ ਜਾਂ ਉਸ ਸ਼ਹੀਦੀ ਹਫ਼ਤੇ ਵਿਚ ਉਸ ਠੰਡਕ ਨੂੰ ਆਪਣੇ ਤੇ ਵੀ ਮਹਿਸੂਸ ਕਰਕੇ ਵੇਖੀਏ ਤੇ ਪੁੰਜੇ ਫਰਸ਼ ਤੇ ਪੈ ਕੇ ਵੇਖੀਏ ਕਿ ਉਹਨਾਂ ਨੇ ਸਾਡੇ ਲਈ ਕੀ ਕੀਤਾ ਤੇ ਅਸੀਂ ਉਹਨਾਂ ਨੂੰ ਯਾਦ ਰੱਖਣ ਵਿਚ ਉਹਨਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਹੋ ਕੇ ਕੀ ਕਰ ਰਹੇ ਹਾਂ ਜਦੋਂ ਇਹ ਗੱਲ ਮਹਿਸੂਸ ਕਰਾਂਗੇ ਆਪਣੇ ਪਿੰਡੇ ਤੇ ਉਹ ਠੰਡ ਹੰਡਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਸ਼ਹੀਦੀਆਂ ਤਾਂ ਬਹੁਤ ਵੱਡੀ ਲੰਮੀ ਚੌੜੀ ਗੱਲ ਹੁੰਦੀ ਹੈ ਇੰਨੀ ਕੁ ਗੱਲ ਹੀ ਜਦੋਂ ਮਹਿਸੂਸ ਕਰ ਲਈ ਅਸੀਂ ਗੁਰੂ ਦੇ ਸਿੱਖ ਅਖਾਉਣ ਦੇ ਲਾਇਕ ਹੋਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਅਮਰਦੀਪ ਮੇਰਾ ਅੱਜ ਦਾ ਸੁਨੇਹਾ ਹੈ ਉਹਨਾਂ ਸ਼ਹੀਦਾਂ ਨੂੰ ਸਮਰਪਿਤ।
ਜੀ ਜੀ ਬਿਲਕੁਲ। ਸੋ ਬੜਾ ਭਾਵੁਕ ਹੋ ਜਾਂਦਾ ਕਈ ਵਾਰ ਮਨ, ਕਿਉਂਕਿ ਇਹ ਚੀਜ਼ ਜਿਵੇਂ ਤੁਸੀਂ ਕਿਹਾ ਨਾ ਵੀ ਜੋ ਉਹਨਾਂ ਨੇ ਹੰਡਾਇਆ ਹਨਾ, ਕਦੀ ਅਸੀਂ ਸੋਚ ਕੇ ਵੀ ਦੇਖੀਏ ਉਹਦੀ ਕਲਪਨਾ ਜਿਹੜੀ ਆ ਉਹ ਵੀ ਕਰਨੀ ਕਈ ਵਾਰ ਮੁਸ਼ਕਿਲ ਹੁੰਦੀ ਹੈ, ਕਿਉਂਕਿ ਅਸੀਂ ਅਕਸਰ ਆਪਣਾ ਬੱਚਾ ਹੈ ਮਾੜਾ ਜਿਹਾ ਬੁਖਾਰ ਚੜਦਾ ਹੈ ਹਨਾ, ਜਾਂ ਉਹਦੀ ਸਿਹਤ ਮਾੜੀ ਜਿਹੀ ਵੀ ਵਿਗੜਦੀ ਆ ਤਾਂ ਅਸੀਂ ਜ਼ਿਆਦਾ ਚਿੰਤਿਤ ਹੋ ਜਾਂਦੇ ਹਾਂ ਉਸ ਚੀਜ਼ ਨੂੰ ਲੈ ਕੇ ਹਨਾ। ਤੇ ਜਦੋਂ ਕੁਰਬਾਨ ਕਰਨ ਦੀ ਗੱਲ ਆਉਂਦੀ ਆ ਉਹ ਤਾਂ ਬਹੁਤ ਦੂਰ ਦੀ ਆ, ਔਰ ਇਸੇ ਹੀ ਕਾਰਨ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਐਡਾ ਉੱਚਾ ਦਰਜਾ ਹੈ, ਕਿਉਂਕਿ ਉਹਨਾਂ ਨੇ ਸਾਨੂੰ ਇੱਕ ਆਪ ਪ੍ਰੈਕਟੀਕਲ ਰੋਲ ਮਾਡਲ ਬਣ ਕੇ ਦਿਖਾਇਆ ਹਨਾ। ਔਰ ਇਹ ਜਿਹੜੀਆਂ ਸ਼ਹਾਦਤਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਦਿੱਤੀਆਂ ਗਈਆਂ, ਔਰ ਇਹ ਐਡੀਆਂ ਕੁ ਸਖ਼ਤ ਸ਼ਹਾਦਤਾਂ ਸੀ ਕਿ ਇਹਨਾਂ ਸ਼ਹਾਦਤਾਂ ਨੂੰ ਦਿੰਦੇ ਹੋਏ ਜਾਂ ਕੌਮ ਦੇ ਲਈ ਆਪਣਾ ਸਰਬੰਸ ਸਵਾਰਦੇ ਹੋਏ ਉਹਨਾਂ ਨੇ ਕਿਤੇ ਵੀ ਜਿਹੜੀ ਸੀ ਉਹ ਨਹੀਂ ਕੀਤੀ। ਪਰ ਅੱਜ ਸਾਨੂੰ ਸਾਰਿਆਂ ਨੂੰ ਹੀ ਇਹ ਸਬਕ ਲੈਣ ਦੀ ਲੋੜ ਹੈ, ਉਹਨਾਂ ਦੀਆਂ ਉਹਨਾਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਕਿ ਘੱਟੋ ਘੱਟ ਅਸੀਂ ਮਤਲਬ ਜੇਕਰ ਉਹ ਓਡਾ ਜਿਗਰਾ ਨਹੀਂ ਕਰਦੇ ਪਰ ਘੱਟੋ ਘੱਟ ਦੇਖੋ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ, ਉਹਨਾਂ ਦੇ ਜਿਹੜੇ ਦਿੱਤੇ ਹੋਏ ਉਪਦੇਸ਼ ਨੇ ਹਨਾ, ਉਹਨਾਂ ਦਾ ਦੂਜਿਆਂ ਦੇ ਲਈ ਕਰ ਮਿਟਣ ਦਾ ਜਿਹੜਾ ਇੱਕ ਜਜ਼ਬਾ ਸੀਗਾ ਹਨਾ, ਘੱਟੋ ਘੱਟ ਉਹ ਸਾਰੀਆਂ ਚੀਜ਼ਾਂ ਅਸੀਂ ਕਿਣਕੇ ਦੇ ਰੂਪ ਦੇ ਵਿੱਚ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਜਾਈਏ, ਅਪਣਾਉਂਦੇ ਜਾਈਏ, ਘੱਟੋ ਘੱਟ ਆਪਣਾ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਉਹ ਹੈਗੀ ਆ ਸਵਾਰਤ। ਸੋ ਜਿੱਥੇ ਸ਼ਹਾਦਤਾਂ ਹੋਈਆਂ ਜਦੋਂ ਗੁਰੂ ਸਾਹਿਬ ਹੋਰਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਵਾਰ ਦਿੱਤੇ ਗਏ ਹਨਾ, ਉੱਥੇ ਕੀ ਸੀਗੇ ਕਿ ਨਿਰਸਵਾਰਥ ਭਾਵਨਾ ਜਿਹੜੀ ਸੀਗੀ ਉਹ ਉੱਥੇ ਕਾਰਜਸ਼ੀਲ ਸੀ, ਪਰ ਅਸੀਂ ਘੱਟੋ ਘੱਟ ਇੱਕ ਨਿਰਸਵਾਰਥ ਦੀ ਜਿਹੜੀ ਇੱਕ ਕਿਣਕਾ ਮਾਤਰ ਜਿਹੜੀ ਆ ਇੱਕ ਚਿਣਗ ਉਹ ਆਪਣੇ ਅੰਦਰ ਪੈਦਾ ਕਰ ਲਈਏ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਹੋਏਗੀ। ਔਰ ਸ਼ਹੀਦਾਂ ਨੂੰ ਯਾਦ ਕਰਨਾ, ਉਹਨਾਂ ਨੂੰ ਪ੍ਰਣਾਮ ਕਰਨਾ ਜਿਹੜਾ ਉਹ ਵੀ ਸਾਡਾ ਤਾਂ ਹੀ ਸਫਲ ਆ ਜੇਕਰ ਵਾਕਈ ਉਹਨਾਂ ਦੇ ਜਿਹੜੇ ਦਿੱਤੇ ਹੋਏ ਉਪਦੇਸ਼ ਨੇ, ਉਹਨਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਿੱਖਿਆਵਾਂ ਆ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਕਿਣਕਾ ਮਾਤਰ ਹੀ ਅਪਣਾਉਂਦੇ ਜਾਈਏ, ਕਿਉਂਕਿ ਥੋੜਾ ਥੋੜਾ ਹੀ ਜੇਕਰ ਅਸੀਂ ਅਪਣਾਉਂਦੇ ਜਾਵਾਂਗੇ ਤਾਂ ਉਹਦੇ ਨਾਲ ਜਿਹੜਾ ਉਹਦਾ ਅਸਰ ਆ ਸ਼ਾਇਦ ਉਹ ਦੁੱਗਣਾ ਹੋਏਗਾ। ਖੈਰ ਅੱਜ ਹਰਮਨ ਰੇਡੀਓ ਵੱਲੋਂ ਅਸੀਂ ਇਹਨਾਂ ਸ਼ਹਾਦਤਾਂ ਦੇ ਮਹੀਨੇ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਸਿਜਦਾ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ, ਔਰ ਸਾਡੇ ਸੁਣਨ ਵਾਲਿਆਂ ਨੂੰ ਵੀ ਅਸੀਂ ਇਹੀ ਤਾਕੀਦ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਆਪਣੇ ਪਰਿਵਾਰਾਂ ਦੇ ਵਿੱਚ ਉਸ ਸਿਦਕ ਦੀ ਗੱਲ ਜ਼ਰੂਰ ਛੇੜਿਓ, ਉਹ ਛੋਟੇ ਬਾਲਾਂ ਦੀ ਗੱਲ ਜ਼ਰੂਰ ਛੇੜਿਓ, ਉਹ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਜ਼ਰੂਰ ਛੇੜਿਓ, ਗੁਰੂ ਤੇਗ ਬਹਾਦਰ ਜੀ ਦੀ ਗੱਲ ਜ਼ਰੂਰ ਛੇੜਿਓ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਜ਼ਰੂਰ ਛੇੜਿਓ, ਤੇ ਉਸ ਦਾਦੀ ਮਾਤਾ ਗੁਜਰੀ ਦੀ ਗੱਲ ਜ਼ਰੂਰ ਛੇੜਿਓ। ਸੋ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਵਿੱਚ ਅਸੀਂ ਉਹਨਾਂ ਉਸ ਸਮਿਆਂ ਦੀ ਉਹਨਾਂ ਪਲਾਂ ਦੀ ਗੱਲ ਜਿਹੜੀ ਆ ਉਹ ਜ਼ਰੂਰ ਛੇੜੀਏ ਤਾਂ ਕਿ ਵਾਕਈ ਹੀ ਸਾਡੇ ਬੱਚਿਆਂ ਦੇ ਅੰਦਰ ਵੀ ਜਿਹੜੀਆਂ ਉਹਨਾਂ ਭਾਵਨਾਵਾਂ ਦਾ ਸੰਚਾਰ ਆ ਉਹ ਜ਼ਰੂਰ ਹੋ ਸਕੇ। ਖੈਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਇੱਥੇ ਹੀ ਸਮਾਪਤ ਹੈ। ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਕੁਲਵੀਰ ਝਿੰਜੜ ਤੇ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਕੁਝ ਇਹੋ ਜਿਹੀਆਂ ਹੀ ਭਾਵਨਾਵਾਂ ਵਾਲਾ ਇੱਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਿਹਾ। ਉਸ ਤੋਂ ਬਾਅਦ ਵਕਫਾ ਹੋਏਗਾ ਤੇ ਵਕਫੇ ਤੋਂ ਬਾਅਦ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਦੁਬਾਰਾ ਹਾਜ਼ਰ ਹੋਵਾਂਗੀ। ਇਸ ਵੇਲੇ ਸਾਡੇ ਨਾਲ ਢਿੱਲੋਂ ਸਾਹਿਬ ਨੇ ਆਪਣਾ ਕੀਮਤੀ ਵਕਤ ਕੱਢਿਆ ਔਰ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਨੇ। ਢਿੱਲੋਂ ਸਾਹਿਬ ਤੁਹਾਡਾ ਵੀ ਵਕਤ ਕੱਢਣ ਦੇ ਲਈ, ਸਾਡੇ ਨਾਲ ਵਿਚਾਰਾਂ ਦੀ ਸਾਂਝ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਧੰਨਵਾਦ ਅਮਰਦੀਪ, ਤੁਸੀਂ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਕਰਾਇਆ ਤੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਜੇ ਬ੍ਰਿਸਬਨ ਜਿਹੜੀ ਆ ਕਿਤਾਬ ਜਿਹੜੀ ਮੇਰੇ ਵਾਲੀ ਮਰਨੇ ਕੀ ਚਿੰਤਾ ਨਹੀਂ ਤੇ ਕੋਈ ਖੋਤੇ ਕੋਲ ਪਰਸੋਂ ਦੇ ਰੋਜ਼ ਤੱਕ ਪਹੁੰਚ ਜਾਣੀ ਆ, ਜਿਹੜੇ ਬ੍ਰਿਸਬਨ ਵਾਲੇ ਸਰੋਤੇ ਆ ਉਹ ਉਹਨਾਂ ਕੋਲੋਂ ਪ੍ਰਾਪਤ ਕਰ ਸਕਦੀ ਹੈ। ਜਿੱਥੇ ਤਾਂ ਬਾਕੀ ਕਿਰਪਾਲ ਹੁਣ ਮੇਰੇ ਹਾਲ ਇੰਡੀਆ ਆਏ ਹੋਏ ਨੇ ਤੇ ਮੈਂ ਕੋਸ਼ਿਸ਼ ਕਰਾਂਗੇ ਕਿ ਮੈਲਬੋਰਨ ਲਈ ਟੋਪ ਥੋੜਾ ਜਿਹਾ ਉਹਨਾਂ ਕੋਲ ਭੇਜਦੇ ਹਾਂ।
ਜੀ ਜ਼ਰੂਰ,
ਧੰਨਵਾਦ
ਜੀ, ਸ਼ੁਕਰੀਆ ਸਰ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਸਾਂਝ ਬਣਾਈ ਹੈ ਔਰ ਤੁਹਾਡਾ ਇਹ ਸਾਥ ਜਿਹੜਾ ਇਹ ਸਾਡੇ ਲਈ ਬਹੁਤ ਵੱਡਾ ਹੁੰਦਾ ਕਿਉਂਕਿ ਇੱਕ ਟੋਨਿਕ ਦਾ ਕੰਮ ਵੀ ਕਰਦਾ ਤੇ ਤੁਹਾਡੇ ਇਸ ਸਾਥ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਹੋਈਆਂ ਭੁੱਲਾਂ ਦੇ ਲਈ, ਰਹੀਆਂ ਕਮੀਆਂ ਦੇ ਲਈ ਮਾਫ਼ੀ ਵੀ ਚਾਹਾਂਗੇ। ਫੀਡਬੈਕ ਜ਼ਰੂਰ ਦਿਆ ਕਰੋ feedback@harmanradio.com ਤੇ ਜਾਂਦੇ ਜਾਂਦੇ ਕੁਲਬੀਰ ਝਿੰਜਰ ਤੇ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਗੀਤ ਸਰਬੰਸ ਦਾ।
ਪਾਰ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਅਪਣਾਇਆ, ਆਪ ਮਿਟਾਇਆ।
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ। ਮਿਥਿਹਾਸ ਨਹੀਂ ਇਤਿਹਾਸ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ। ਮਜ਼ਲੂਮਾਂ ਤੋਂ ਸਰਦਾਰ ਬਣਾ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ। ਕੁਰਬਾਨੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ। ਦੇਖ ਲੈ ਕਲਯੁਗ ਜ਼ੋਰ ਤੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਚ ਵਿਜ਼ਿਟ ਕਰੋ।
हां भाई किद्दां तू इतना पतला किवें हो गया
मेरा कुलार वाले डॉक्टरां ने दूरबीन राही मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वजदे रहंदे सी कई वारी तां दिन च ही सो जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुश ही खुश आ
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसी भी पता नोट कर लो कुलार हस्पताल जीटी रोड बीजा नेड़े खन्ना पंजाब इंडिया संपर्क नंबर 9878090001 9880 90001 वेबसाइट विजिट करो kularhospital.com
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
The Migration Show tusi sunde ho har veerwar mere naal yani Ranveer Singh naal
te Rohit Mohan de naal Lakshya Migration to assi hazir hunde ha Harman Radio te sham 7 baje to leke 8 baje tak migration naal jude har sawal da jawab leke
So dosto sunna na bhullo The Migration Show with Rohit Mohan and Ranveer Singh Only on Harman Radio.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ